ਕਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜਿਓਂ ਚੱਲ ਕੇ ਬੜੀ ਵੱਡੀ ਗਿਣਤੀ ਵਿੱਚ ਜੋ ਮਹੀਨੇ ਬਾਅਦ ਪ੍ਰੋਗਰਾਮ ਪਰਮੇਸ਼ਰ ਦੁਆਰ ਹੁੰਦਾ ਉਹਦੇ 'ਚ ਹਾਜ਼ਰੀ ਭਰ ਰਹੇ ਹੋ ਪਹਿਰੇਦਾਰਾਂ ਨੂੰ ਬੇਨਤੀ ਹੈ ਜੀ ਸੰਗਤ ਜਿਹੜੀ ਆ ਰਹੀ ਹੈ ਟਿਕਾ ਦਿਓ ਹੁਣ ਪਿੱਛੇ ਹੀ ਅੱਧ ਵਿੱਚ ਰਸਤਾ ਬੰਦ ਕਰਕੇ ਪਿੱਛੇ ਟਿਕਾ ਦਿਓ ਆਉਣ ਵਾਲੇ ਪਿੱਛੇ ਹੀ ਬੈਠਣ ਜੀ ਤਾਂ ਜੋ ਜਲਦੀ ਇਕਾਗਰਤਾ ਬਣੇ ਸੁਣੀਏ ਸਮਝੀਏ ਮੰਨੀਏ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਜਿਹੜਾ ਕਮਾ ਗਿਆ ਨਾ ਪਿਆਰਿਓ ਕਿਰਪਾ ਉਸੇ ਤੇ ਹੀ ਹੁੰਦੀ ਹੈ ਜੋ ਪ੍ਰਾਨੀ ਗੋਬਿੰਦ ਧਿਆਵੈ ਪੜਿਆ ਅਨਪੜਿਆ ਪਰਮ ਗਤ ਫਟਾਫਟ ਪਹਿਰੇਦਾਰ ਜਿਹੜੇ ਆ ਸੰਗਤ ਬਿਠਾਓ ਸਾਰੀ ਸਾਰੀ ਸੰਗਤ ਟਿਕ ਜਾਓ ਕੁਛ ਨੁਕਤੇ ਜ਼ਰੂਰੀ ਨੇ ਅੱਜ ਮੈਂ ਕਹਿਣੇ ਨੇ ਉਹਨਾਂ ਨੂੰ ਧਿਆਨ ਨਾਲ ਸੁਣਨਾ ਵੀ ਸਮਝਣਾ ਵੀ ਹੈ ਇੱਕ ਇੱਕ ਨੁਕਤਾ ਬਹੁਤ ਗੌਰ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੀ ਇਕਾਗਰ ਚਿੱਤ ਹੋ ਕੇ ਕਿਉਂਕਿ ਕੁਛ ਗੱਲਾਂ ਮੈਂ ਪਰਮੇਸ਼ਰ ਦੁਆਰ ਦੀ ਸਟੇਜ ਤੇ ਹੀ ਕਰ ਸਕਦਾ ਬਾਹਰ ਜਿੱਥੇ ਮਰਜ਼ੀ ਦੀਵਾਨ ਲਾਉਂਦੇ ਰਹੀਏ ਠੀਕ ਹੈ ਪਰ ਜਿਹੜੀ ਆਪਣੇ ਘਰ ਵਿੱਚ ਹੁੰਦਾ ਹੈ ਤੇ ਦੂਸਰੀ ਗੱਲ ਇਹ ਹੁੰਦੀ ਹੈ ਵੀ ਇੱਥੇ ਸਾਰੇ ਬਹੁਤੇ ਜਾਣ ਪਛਾਣ ਵਾਲੇ ਬੈਠੇ ਹੁੰਦੇ ਸਾਹਮਣੇ ਮੈਨੂੰ ਇੰਨਾ ਲੱਗਦਾ ਹੁੰਦਾ ਵੀ ਆਪਾਂ ਘਰ ਵਿੱਚ ਗੱਲ ਕਰ ਰਹੇ ਹਾਂ ਜਿੱਦਾਂ ਆਪਣਾ ਪਰਿਵਾਰ ਹੁੰਦਾ ਜਿਸ ਤਰ੍ਹਾਂ ਜਿਹੜੇ ਚਿਹਰੇ ਮੇਰੇ ਸਾਹਮਣੇ ਬੈਠਦੇ ਆ ਜਾਂ ਸਾਰੇ ਜਿੱਥੇ ਤੱਕ ਮੈਨੂੰ ਦਿਸਦਾ ਹੈ ਤਕਰੀਬਨ ਮੈਂ ਬਹੁਤਿਆਂ ਨੂੰ ਜਾਣਦਾ ਵੀ ਹਾਂ ਵੀ ਇਹ ਫਲਾਣੇ ਪਿੰਡ ਦਾ ਹੈ ਫਲਾਣਾ ਫਲਾਣਾ ਕਿੱਥੋਂ ਕਿੱਥੋਂ ਆਉਂਦੇ ਹੈ ਬਹੁਤ ਨੂੰ ਜਾਣਦਾ ਵੀ ਹਾਂ ਤਾਂ ਕਰਕੇ ਕਈ ਗੱਲਾਂ ਕਰਨੀਆਂ ਹੁੰਦੀਆਂ ਜਿੰਨੀਆਂ ਕੋਸ਼ਿਸ਼ ਕਰਦਾ ਮੈਂ ਇੱਕ ਇੱਕ ਕਰਕੇ ਸਾਡੀ ਪਕੜ ਵਿੱਚ ਆਉਣ ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਨਾ ਗੁਰਮੁਖੋ ਪੰਜ ਚਾਰ ਪਹਿਰੇਦਾਰ ਪਿੱਛੇ ਵੀ ਚਲੇ ਜਾਓ ਥੋੜ੍ਹੇ ਜਿਹੇ ਭੈਣਾਂ ਹੁਣ ਆਉਣਗੀਆਂ ਪਿੱਛੇ ਹੀ ਟਿਕਾਇਓ ਪੰਜ ਚਾਰ ਪਹਿਰੇਦਾਰ ਨਾ ਬੀਬੀਆਂ ਵਾਲੇ ਪਾਸੇ ਪਿੱਛੇ ਵੀ ਚਲੇ ਜਾਓ ਥੋੜ੍ਹੇ ਜਿਹੇ ਉਹ ਉੱਥੇ ਪਿੱਛੇ ਹੀ ਭਾ ਦਿਆ ਕਰੋ ਜੇ ਕੋਈ ਆਵੇ ਲਓ ਗੁਰਮੁਖੋ ਹੁਣ ਧਿਆਨ ਦੇਣਾ ਸਾਡੇ ਗੁਰੂ ਜੀ ਦੀ ਬਾਣੀ ਆਪਾਂ ਜਦੋਂ ਪੜ੍ਹਦੇ ਹਾਂ ਨਾ ਗੁਰਬਾਣੀ ਦੇ ਸ਼ਬਦ ਵਿਚਾਰਨੇ ਆ ਇੱਕ ਇੱਕ ਨੁਕਤਾ ਸਮਝ ਉਹਦੇ ਨਾਲ ਸਾਡਾ ਨਜ਼ਰੀਆ ਬਣਦਾ ਮੈਂ ਐਤਵਾਰ ਵੀ ਥੋੜ੍ਹੀ ਜਿਹੀ ਗੱਲ ਕੀਤੀ ਸੀ ਜ਼ਰੂਰ ਸਮਝਿਓ ਬਹੁਤ ਸਮਝਣ ਵਾਲੇ ਮੇਰੇ ਵੀਰ ਬੈਠੇ ਹੋ ਗੁਰਬਾਣੀ ਨੂੰ ਪੜ੍ਹ ਕੇ ਸਾਡਾ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਬਣਦਾ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਵੇਖਣਾ ਕਿਵੇਂ ਜਿਹੜੇ ਬੰਦੇ ਨੂੰ ਜ਼ਿੰਦਗੀ ਨੂੰ ਵੇਖਣ ਦਾ ਜਿਹਦਾ ਨਜ਼ਰੀਆ ਨਹੀਂ ਬਣਿਆ ਉਹ ਮੌਤ ਨੂੰ ਕੀ ਵੇਖੇਗਾ ਉਹ ਪਰਮਾਤਮਾ ਨੂੰ ਕਿੱਦਾਂ ਵੇਖੇਗਾ ਉਹ ਸੁੱਖ ਨੂੰ ਕਿੱਦਾਂ ਵੇਖੇਗਾ ਦੁੱਖ ਨੂੰ ਕਿੱਦਾਂ ਵੇਖੇਗਾ ਧਿਆਨ ਨਾਲ ਸਮਝਿਓ ਗੁਰੂ ਜੀ ਸਾਨੂੰ ਇੱਕ ਨਜ਼ਰੀਆ ਦਿੰਦੇ ਆ ਵੀ ਇਦਾਂ ਵੇਖ ਤੇਰੀ ਜ਼ਿੰਦਗੀ ਵਿੱਚ ਜਿਹੜਾ ਦੁੱਖ ਹੁੰਦਾ ਜਿਹੜਾ ਸੁੱਖ ਹੁੰਦਾ ਉਹਨੂੰ ਤੂੰ ਇਦਾਂ ਵੇਖਣਾ ਇਸ ਐਂਗਲ ਤੋਂ ਇਸ ਘਟਨਾਵਾਂ ਨੂੰ ਤੂੰ ਵੇਖਣਾ ਜੇ ਸਾਡਾ ਨਜ਼ਰੀਆ ਧਿਆਨ ਰੱਖਣਾ ਜੇ ਸਾਡਾ ਨਜ਼ਰੀਆ ਗੁਰੂ ਜੀ ਵਾਲਾ ਨਹੀਂ ਬਣ ਸਕਿਆ ਤੇ ਸਾਡਾ ਲਿਆ ਹੋਇਆ ਗਿਆਨ ਕਿਸੇ ਕੰਮ ਨਹੀਂ ਨਜ਼ਰੀਆ ਬਣਨਾ ਚਾਹੀਦਾ ਘਟਨਾਵਾਂ ਨੂੰ ਵੇਖਣ ਦਾ ਨਜ਼ਰੀਆ ਮਤਲਬ ਪੁਆਇੰਟ ਆਫ ਵਿਊ ਹਰ ਕਿਸੇ ਚੀਜ਼ ਨੂੰ ਵੇਖਣ ਦਾ ਜਿਵੇਂ ਮੇਰੀ ਜ਼ਿੰਦਗੀ ਵਿੱਚ ਦੁੱਖ ਆ ਗਿਆ ਕੋਈ ਮੈਂ ਉਹਨੂੰ ਕਿਵੇਂ ਵੇਖਣਾ ਹੈ ਵਿਆਹ ਆਏਗਾ ਜਦੋਂ ਜ਼ਿੰਦਗੀ ਵਿੱਚ ਮੈਂ ਘਰ ਵਿੱਚ ਖੁਸ਼ੀ ਹੈ ਉਹਨੂੰ ਮੈਂ ਕਿਵੇਂ ਵੇਖਣਾ ਹੈ ਦੁੱਖ ਨੂੰ ਮੈਂ ਕਿਵੇਂ ਵੇਖਣਾ ਗੁਰੂ ਸਾਹਿਬ ਸਾਨੂੰ ਇੱਕ ਨਜ਼ਰੀਆ ਦਿੰਦੇ ਹੈ ਤੇ ਜਿਹੜੇ ਬੰਦੇ ਦਾ ਨਜ਼ਰੀਆ ਨਹੀਂ ਬਣਿਆ ਭਾਵੇਂ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਕਰੀ ਫਿਰੇ ਉਹਦਾ ਕੋਈ ਫਾਇਦਾ ਨਹੀਂ ਹੋਣਾ। ਨਜ਼ਰੀਆ ਤੁਹਾਡੇ ਸਮਝ ਵਿੱਚ ਆਵੇ ਗੱਲ ਬਿਲਕੁਲ ਸੌਖੀ ਉਦਾਹਰਣ ਲਿਆ ਨਾ ਵੇਖੋ ਜਿਵੇਂ ਹੁਣ ਮੰਨ ਲਓ ਮੇਰੇ ਨਾਲ ਇੱਕ ਸਿੰਘ ਬੈਠਾ ਹੈ ਮੈਂ ਇੱਧਰ ਵੇਖਿਓ ਸੁਣੋ ਮੈਂ ਕਹਿੰਦਾ ਵੀ ਆਹ ਜਿਹੜਾ ਬੰਦਾ ਮੇਰੇ ਨਾਲ ਬੈਠਾ ਹੈ ਨਾ ਗੁਰਪ੍ਰੀਤ ਸਿੰਘ ਤੁਸੀਂ ਕਹੋ ਹਾਂਜੀ ਇਹ ਬੜਾ ਖਰਾਬ ਬੰਦਾ ਮੈਂ ਇੱਥੇ ਕਹਿਤਾ ਵੀ ਬੜਾ ਵਿਗੜਿਆ ਹੋਇਆ ਬੰਦਾ ਹੈ ਜੀ ਬਹੁਤ ਖਤਰਨਾਕ ਬੰਦਾ ਹੈ ਮੈਨੂੰ ਬਹੁਤ ਤੰਗ ਕਰਦਾ ਹੈ ਤੁਹਾਨੂੰ ਹੀ ਲੱਗਦਾ ਬੰਦਾ ਇਹ ਵਧੀਆ ਨਹੀਂ ਏਦਾਂ ਮੈਂ ਕਹਿਤਾ ਲਓ ਹੁਣ ਵੇਖਿਓ ਪਿਆਰਿਓ ਹੁਣ ਤੇ ਮੈਂ ਹੱਸ ਰਿਹਾ ਨਾ ਮਜ਼ਾਕ 'ਚ ਗੱਲ ਕਰਦਾ ਦੱਸ ਰਿਹਾ ਐਗਜ਼ੈਂਪਲ ਦੇ ਰਿਹਾ ਪਰ ਜੇ ਮੈਂ ਇਹ ਗੱਲ ਸੱਚਮੁੱਚ ਸਖਤੀ ਨਾਲ ਤੇ ਦਿਲੋਂ ਕਹਿ ਰਿਹਾ ਹੋਵਾਂ ਤੁਹਾਡਾ ਇਸ ਬੰਦੇ ਨੂੰ ਵੇਖਣ ਦਾ ਨਜ਼ਰੀਆ ਬਦਲ ਜਾਏਗਾ ਪਹਿਲਾਂ ਹੁਣ ਤੁਸੀਂ ਵੇਖ ਰਹੇ ਹੋ ਵੀ ਬਾਬਾ ਜੀ ਦੇ ਨਾਲ ਭਾਈ ਸਾਹਿਬ ਦੇ ਨਾਲ ਰਹਿੰਦਾ ਸਿੰਘ ਹੈ ਕਿੰਨਾ ਵਧੀਆ ਲੱਗਦੇ ਨੇ ਸਟੇਜ ਤੇ ਬੈਠੇ ਇੱਕਦਮ ਹੀ ਸੋਚੋਗੇ ਅੱਛਾ ਯਾਰ ਇਹਨੂੰ ਕਹਿੰਦੇ ਨੇ ਪੁਆਇੰਟ ਆਫ ਵਿਊ ਚੇਂਜ ਹੋ ਗਿਆ ਸਮਝ ਆ ਗਈ ਗੱਲ ਇੱਕਦਮ ਹੀ ਨਜ਼ਰੀਆ ਬਦਲ ਗਿਆ ਬੰਦੇ ਨੂੰ ਵੇਖਣ ਦਾ ਤੁਹਾਡਾ ਨਜ਼ਰੀਆ ਮੈਂ ਇੱਕ ਗੱਲ ਕਰਕੇ ਬਦਲਤਾ ਵੀ ਗਲਤ ਹੈ ਬੰਦਾ ਤੇ ਤੁਸੀਂ ਸਮਝਣ ਲੱਗ ਗਏ ਵੀ ਗਲਤ ਹੈ ਜੇ ਮੈਂ ਇਦਾਂ ਕਹਾਂ ਵੀ ਮੇਰੇ ਨਾਲ 18 ਸਾਲ ਦਾ ਰਹਿੰਦਾ ਬਹੁਤ ਵਧੀਆ ਜੀਵਨ ਹੈ ਕਦੇ ਪੈਸਾ ਨਹੀਂ ਮੰਗਦਾ ਤਨਖਾਹ ਨਹੀਂ ਲੈਂਦਾ ਇਦਾਂ ਹੀ ਸੇਵਾ ਕਰਦਾ ਲੈ ਹੁਣ ਤੁਹਾਡੇ ਮਨ 'ਚ ਇੱਕਦਮ ਹੀ ਆਊ ਵੀ ਠੀਕ ਹੈ ਯਾਨੀ ਕਿ ਨਜ਼ਰੀਆ ਹੁਣ ਬਦਲ ਗਿਆ ਇੰਨੇ ਨਾਲ ਹੀ ਚੇਂਜ ਹੋ ਜਾਂਦਾ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਨਾ ਹੈ ਨਾ ਭਾਈ ਹੁਣ ਜਿਵੇਂ ਤੁਸੀਂ ਮੈਨੂੰ ਸੁਣ ਰਹੇ ਹੋ ਇਦਾਂ ਆਪਾਂ ਸੁਣਨਾ ਗੁਰੂ ਜੀ ਨੂੰ ਗੁਰੂ ਜੀ ਨੂੰ ਸੁਣ ਸੁਣ ਕੇ ਸਮਝ ਸਮਝ ਕੇ ਫਿਰ ਅਸੀਂ ਜ਼ਿੰਦਗੀ ਵਿੱਚ ਹਰੇਕ ਘਟਨਾ ਨੂੰ ਵੇਖਣ ਦਾ ਨਜ਼ਰੀਆ ਬਣਾਉਣਾ ਨਜ਼ਰੀਆ ਬਣਨਾ ਚਾਹੀਦਾ ਵੀ ਕਿਵੇਂ ਵੇਖਣਾ ਦੁੱਖ ਨੂੰ ਕਿਵੇਂ ਵੇਖਣਾ ਮੈਂ ਸੁੱਖ ਨੂੰ ਕਿਵੇਂ ਵੇਖਣਾ ਮੇਰੇ ਘਰ ਪੁੱਤ ਹੋਵੇ ਉਦੋਂ ਮੈਂ ਕਿਵੇਂ ਵੇਖਣਾ ਜਦੋਂ ਮੇਰੇ ਘਰ ਧੀ ਜੰਮੇ ਉਦੋਂ ਮੈਂ ਸਿੰਘੋ ਧਿਆਨ ਨਹੀਂ ਹਿਲਾਉਣਾ ਇੱਧਰ ਰੱਖੋ ਧਿਆਨ ਗੱਲ ਧਿਆਨ ਨਾਲ ਸੁਣੋ ਜਦੋਂ ਮੇਰੇ ਘਰ ਧੀ ਜੰਮੇ ਉਦੋਂ ਮੈਂ ਕਿਵੇਂ ਵੇਖਣਾ ਅੱਛਾ ਹੁਣ ਸੁਣੋ ਜੇ ਨਜ਼ਰੀਆ ਗੁਰਬਾਣੀ ਤੋਂ ਮਿਲਿਆ ਹੋਏਗਾ ਫਿਰ ਧੀ ਨੂੰ ਮਾੜਾ ਕਵੇਗਾ ਬੰਦਾ ਕਦੇ ਵੀ ਨਹੀਂ ਵੇਖਣ ਦਾ ਨਜ਼ਰੀਆ ਵੀ ਇਦਾਂ ਵੇਖ ਇਹਨਾਂ ਘਟਨਾਵਾਂ ਨੂੰ ਹੋਰ ਕਲੀਅਰ ਕਰਦਿਆਂ ਜਦੋਂ ਜ਼ਿੰਦਗੀ ਵਿੱਚ ਕੋਈ ਦੁੱਖ ਆਵੇ ਸਿੰਘੋ ਬਾਜਾਂ ਵਾਲੇ ਦੇ ਪੁੱਤ ਕਹਾਉਣੇ ਬਣਦੇ ਆ ਅਸੀਂ ਬਣ ਬਣ ਬਹਿੰਦੇ ਆ ਚੌੜੇ ਹੋ ਉਦੋਂ ਐ ਸੋਚਣਾ ਹੁੰਦਾ ਹੈ ਵੀ ਇਸ ਦੁੱਖ ਇਹ ਦੁੱਖ ਜੇ ਮੇਰੇ ਬਾਜਾਂ ਵਾਲੇ ਬਾਪੂ ਤੇ ਆਇਆ ਹੁੰਦਾ ਉਹ ਇਸ ਦੁੱਖ ਨੂੰ ਕਿਵੇਂ ਵੇਖਦੇ ਜੇ ਆਹੀ ਦੁੱਖ ਮੇਰੇ ਗੁਰੂ ਗੋਬਿੰਦ ਸਿੰਘ ਤੇ ਆਉਂਦਾ ਉਹ ਇਸ ਦੁੱਖ ਨੂੰ ਕਿਵੇਂ ਵੇਖਦੇ ਜੇ ਆਹ ਘਟਨਾ ਮੇਰੇ ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਵਿੱਚ ਆਉਂਦੀ ਉਹ ਕਿਵੇਂ ਵੇਖਦੇ ਇਦਾਂ ਵੇਖਣਾ ਇਹਨੂੰ ਕਹਿੰਦੇ ਐ ਗੁਰੂ ਜੀ ਵਾਲਾ ਨਜ਼ਰੀਆ ਬੋਲੋ ਪਿਆਰਿਓ ਗੁਰੂ ਜੀ ਵਾਲਾ ਇਹਨੂੰ ਕਹਿੰਦੇ ਗੁਰੂ ਦੀ ਸੋਚ ਵੀ ਜਿੱਦਣ ਮੇਰਾ ਪੁੱਤ ਮਰੇਗਾ ਜਵਾਨ ਪੁੱਤ ਮੇਰਾ ਮਰਿਆ ਕੀ ਉਦਣ ਮੈਂ ਇਦਾਂ ਹੋ ਸਕਦਾ ਹੈ ਵੀ ਮਾਲਕ ਨੂੰ ਯਾਦ ਕਰਦਾ ਹੋਇਆ ਖੁਸ਼ੀ ਨਾਲ ਉਹਨੂੰ ਖੁਸ਼ੀ ਖੁਸ਼ੀ ਨਾਲ ਭਾਵ ਕੇ ਇੱਕ ਰਸ ਮੇਰਾ ਮਨ ਰਵੇ ਤੇ ਮੈਂ ਤੋਰ ਸਕਾਂ ਇਹ ਹੈ ਨਜ਼ਰੀਆ ਕੀ ਮੈਂ ਆਨੰਦਪੁਰ ਛੱਡ ਸਕਦਾ ਕੀ ਮੈਂ ਸੱਚ ਲਈ ਉਜੜਨ ਲਈ ਤਿਆਰ ਹਾਂ ਗੁਰੂ ਸਾਹਿਬ ਦੇ ਪੁੱਤ ਇਹਨੂੰ ਕਹਿੰਦੇ ਆ ਗੁਰੂ ਵਰਗਾ ਹੋ ਗਿਆ ਸਿੱਖ ਜਿੱਦਣ ਉਹ ਘਟਨਾਵਾਂ ਨੂੰ ਗੁਰੂ ਵਾਂਗੂ ਵੇਖਣ ਲੱਗ ਪਿਆ ਬਾਣਾ ਪਾ ਕੇ ਨਹੀਂ ਗੁਰੂ ਵਾਲਾ ਗੁਰੂ ਵਾਲਾ ਹੈ ਸਿੱਖੀ ਕੱਲਾ ਬਾਹਰੀ ਭੇਖ ਬਣਾ ਕੇ ਰੱਖਤਾ ਸੀ ਫਿਰ ਸੁਣਿਓ ਮੈਂ ਬਹੁਤ ਬਾਣੀ ਕੰਠ ਕਰ ਲਈ ਮੈਨੂੰ ਕੀਰਤਨ ਆਉਂਦਾ ਹੈ ਮੈਨੂੰ ਕਥਾ ਆਵੇ ਮੈਂ ਬਹੁਤ ਗੁਰਮੁਖ ਬਣਿਆ ਫਿਰਾਂ ਪਰ ਪਤਾ ਮੈਨੂੰ ਉਦਣ ਲੱਗਣਾ ਵੀ ਗੁਰੂ ਵਾਲਾ ਬਣ ਗਿਆ ਏ ਗੁਰੂ ਵਰਗਾ ਇਹਦੀ ਸੋਚ ਜਿੱਦਣ ਮੇਰੀ ਜ਼ਿੰਦਗੀ 'ਚ ਕੋਈ ਦੁੱਖ ਆਵੇ ਉਹਨੂੰ ਮੈਂ ਦੁੱਖ ਵੇਲੇ ਕਿਵੇਂ ਰਹਿਣਾ ਉਦੋਂ ਪਤਾ ਲੱਗਣਾ ਵੀ ਗੁਰੂ ਸਾਹਿਬ ਕਿੱਥੇ ਕਿੱਥੇ ਇਹ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਗੁਰੂ ਵਾਲਾ ਨਜ਼ਰੀਆ ਹਰ ਘਟਨਾ ਨੂੰ ਵੇਖਣ ਦਾ ਨਜ਼ਰੀਆ ਤੇ ਅੱਜ ਪ੍ਰੋਬਲਮ ਪਤਾ ਕੀ ਹੈ ਵੇਖਿਓ ਸੁਣੋ ਘਰ 'ਚ ਮੌਤ ਹੁੰਦੀ ਹੈ ਅਗਿਆਨੀ ਵੀ ਉਵੇਂ ਹੀ ਚੀਕਾਂ ਮਾਰਦਾ ਹੈ ਤੇ ਗਿਆਨੀ ਵੀ ਉਵੇਂ ਹੀ ਚੀਕਾਂ ਮਾਰਦਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਗੁਰਬਖਸ਼ ਸਿੰਘ ਵਰਗੇ ਨੇ ਭੋਖੜਤਾਲ ਰੱਖ ਲਈ ਨਾ ਅਗਿਆਨੀਆਂ ਨੇ ਵੀ ਸਿਰ ਤੇ ਚੱਕ ਲਿਆ ਤੇ ਮੇਰੇ ਵਰਗੇ ਗਿਆਨੀਆਂ ਨੇ ਵੀ ਸਿਰ ਤੇ ਚੱਕ ਲਿਆ, ਨਜ਼ਰੀਆ ਤੇ ਨਾ ਨਾ ਬਣਿਆ, ਹੈ ਨਾ ਸੇਮ, ਫਿਰ ਗਿਆਨੀ ਕਿੱਥੋਂ ਬਣੇ? ਜਿਹਨੂੰ ਅਸੀਂ ਕਹਿੰਦੇ ਹਾਂ ਵੀ ਬੰਦੇ ਨੂੰ ਗਿਆਨ ਹੈ, ਸਮਝ ਹੈ ਇਹਨੂੰ, ਸਮਝ ਵੀ ਸਮਝਦਾਰ ਵੀ ਉਵੇਂ ਹੀ ਸੋਚਦਾ ਹੈ ਘਟਨਾ ਨੂੰ, ਤੇ ਸਮਝਦਾਰ ਵੀ ਉਵੇਂ ਹੀ ਵੇਖਦਾ ਹੈ ਤੇ ਨਾ ਸਮਝ ਵੀ ਉਵੇਂ ਹੀ ਵੇਖਦਾ ਹੈ, ਫਿਰ ਸਮਝਦਾਰ ਕਿਵੇਂ ਮੰਨੀ? ਜ਼ਿੰਦਗੀ ਦੀਆਂ ਘਟਨਾਵਾਂ ਨੂੰ ਤੇ ਇੱਕੋ ਜਿਹਾ ਹੀ ਵੇਖਦੇ ਹਾਂ ਆਪਾਂ। ਹੁਣ ਮੰਨ ਲਓ ਪਿਆਰਿਓ ਵੀ ਗਰਮੀ ਹੈ, ਇੱਥੇ ਗਰਮੀ ਲੱਗ ਰਹੀ ਹੈ, ਹੁਣ ਅਗਿਆਨੀ ਵੀ ਹਾਏ ਹੋਏ ਮਰ ਕੇ, ਉਹ ਵੀ ਐਂ ਬੈਠਾ ਕਰਦਾ ਮਰ ਕੇ ਹੋਏ ਗਰਮੀ, ਤੇ ਗਿਆਨੀ ਵੀ ਐਂ ਕਹੀ ਜਾਵੇ ਮਰ ਕੇ ਹੋਏ ਗਰਮੀ, ਤੇ ਫਿਰ ਸਮਝ ਆ ਗਈ ਸਿੱਧੀ ਬਿਲਕੁਲ, ਵੀ ਅਗਿਆਨੀ ਵੀ ਉਵੇਂ ਹੀ ਸੋਚਦਾ, ਗਿਆਨੀ ਵੀ ਉਵੇਂ ਹੀ ਸੋਚਦਾ, ਦੁੱਖ ਨੂੰ ਗਿਆਨੀ ਵੀ ਉਵੇਂ ਵੇਖਦਾ ਹੈ, ਅਗਿਆਨੀ ਵੀ ਉਵੇਂ ਵੇਖਦਾ ਹੈ, ਭਲਾ ਕੰਡਿਆਂ ਨੂੰ ਅਗਿਆਨੀ ਵੀ ਉਵੇਂ ਵੇਖਦਾ ਹੈ, ਗਿਆਨੀ ਵੀ ਉਵੇਂ ਵੇਖਦਾ ਹੈ, ਪਰ ਗੁਰੂ ਗੋਬਿੰਦ ਸਿੰਘ ਸਾਡੇ ਵਾਂਗੂ ਨਹੀਂ ਕੰਡਿਆਂ ਨੂੰ ਵੇਖਦੇ। ਕਹਿੰਦੇ ਕੋਈ ਨਹੀਂ ਮਾਲਕਾ, ਬਥੇਰੇ ਵਧੀਆ ਆਸਣਾਂ ਤੇ ਪਏ ਆ, ਚੱਲ ਅੱਜ ਕੰਡਿਆਂ ਦੇ ਸਹੀ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਜੇ ਗਿਆਨੀ ਆਪਣੇ ਵਰਗੇ ਹੁੰਦੇ ਚੀਕਾਂ ਮਾਰਦੇ ਉੱਥੇ, ਨਜ਼ਰੀਆ ਪੁਆਇੰਟ ਆਫ ਵਿਊ ਸੇਮ ਹੈ, ਗਿਆਨੀਆਂ ਦਾ ਤੇ ਅਗਿਆਨੀਆਂ ਦਾ, ਪੜਿਆਂ ਦਾ ਤੇ ਅਨਪੜਾਂ ਦਾ ਸੇਮ, ਫਰਕ ਕੋਈ ਨਹੀਂ। ਜਿੰਨਾ ਕਾਲਾ ਅਗਿਆਨੀ ਪੈਂਦਾ ਓਨਾ ਹੀ ਕਾਲਾ ਗਿਆਨੀ ਪੈਂਦਾ। ਮੰਨ ਲਓ ਟ੍ਰੈਫਿਕ 'ਚ ਜਾ ਰਹੇ ਹਾਂ, ਅਗਿਆਨੀ ਵੀ ਓਨਾ ਹੀ ਕਾਲਾ ਪੈਂਦਾ, ਮਰ ਗਏ ਹੋਏ ਕਾਲਾ ਪਈ ਜਾਂਦਾ ਵੀ ਕਦੋਂ ਜਾਮ ਹਟੂ, ਤੇ ਗਿਆਨੀ ਵੀ ਓਵੇਂ ਕਾਲਾ ਪਈ ਜਾਂਦਾ। ਭਾਵ ਕਿ ਜੇ ਸਾਡਾ ਨਜ਼ਰੀਆ ਸੋਚ ਘਟਨਾਵਾਂ ਨੂੰ ਵੇਖਣ ਦਾ ਨਜ਼ਰੀਆ ਗੁਰੂ ਜੀ ਵਾਲਾ ਨਹੀਂ ਬਣ ਸਕਿਆ, ਲੱਖ ਬਾਣੇ ਪਾਈ ਫਿਰੋ, ਲੱਖ ਦਮਾਲੇ ਸਜਾਈ ਫਿਰੋ, ਲੱਖ ਕਿਰਪਾਨਾਂ ਪਾਈ ਫਿਰੋ, ਗੁਰਬਾਣੀ ਜਿੰਨੀ ਮਰਜ਼ੀ ਕੰਠ ਕਰੀ ਫਿਰੋ, ਫਿਰ ਕੋਈ ਫਾਇਦਾ ਨਹੀਂ ਹੋਣਾ। ਆ ਹੁਣ ਇਹਨਾਂ ਨੇ ਮੇਰੇ ਤੇ ਨਵਾਂ ਨਹੀਂ ਇੱਕ ਤਵਾ ਲਾਇਆ, ਆਪਣੇ ਘੱਟ ਵੇਖਦੇ ਹੋਣਗੇ, ਆ ਦੂਜਾ ਲਾਣਾ ਜਿਹੜਾ ਚਬਲਾਂ ਦਾ ਉਹ ਵੇਖ ਰਿਹਾ ਹੋਣਾ ਨਾ, ਹੁਣ ਐਂ ਬਹਿ ਕੇ ਵੀ ਹੁਣ ਕੀ ਬੋਲਣਗੇ, ਹੁਣ ਕੀ ਬੋਲਣਗੇ। ਮੈਂ ਲਾਲ 50 ਅੱਜ ਲਾ ਲੈਣਾ, 50 ਮੇਰੀ, ਇਹ ਖਤਰੇ ਦਾ ਨਿਸ਼ਾਨ ਹੈ ਤੁਹਾਡੇ ਲਈ। ਸੁਣਿਓ ਪਿਆਰ, ਧਿਆਨ ਨਾਲ ਸੁਣਿਓ ਸਿੰਘੋ, ਗੱਲ ਸੁਣਨੀ ਸਮਝਣੀ ਹੈ, ਆਪਾਂ ਹਾਈਪਰ ਨਹੀਂ ਹੋਣਾ ਕਦੇ ਵੀ। ਇਹ ਹੁਣ ਵੇਖਦੇ ਹੋਣਗੇ ਸਾਰੇ ਬੰਦੇ ਵੀ ਹੁਣ ਕੀ ਬੋਲਿਆ, ਹੁਣ ਕੀ ਬੋਲਿਆ, ਫਿਰ ਇਹਨਾਂ ਨੇ ਕੱਟ ਵੱਢ ਕਰਨੀ ਹੁੰਦੀ ਹੈ। ਆ ਸਾਰੀ ਗੱਲ ਨਹੀਂ ਕੱਟਣੀ ਇਹਨਾਂ ਨੇ, ਪਤਾ ਕਿੰਨੀ ਕੱਟਣਗੇ, ਜੇ ਸੋਚ ਨਾ ਗੁਰੂ ਸਾਹਿਬ ਵਰਗੀ ਬਣੀ ਤੇ ਭਾਵੇਂ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਕਰੀ ਫਿਰੋ, ਇੰਨਾ ਕੱਟਣਗੇ, ਗੁਰੂ ਗ੍ਰੰਥ ਸਾਹਿਬ ਕੰਠ ਕਰੀ ਫਿਰੋ ਤਾਂ ਵੀ ਕੋਈ ਇੰਨਾ ਕੱਟ ਲੈ। ਫਿਰ ਭੰਡੀ ਪ੍ਰਚਾਰ ਕੀ ਕਰਨਗੇ, ਵੇਖੋ ਜੀ ਇਹ ਤੇ ਕਹਿੰਦੇ ਨੇ ਬਾਣੀ ਨੂੰ ਕੰਠ ਕਰਨ ਦਾ ਫਾਇਦਾ ਹੀ ਕੋਈ ਨਹੀਂ। ਮੈਂ ਕਹਿ ਰਿਹਾ ਜੇ ਤੇਰਾ ਜ਼ਿੰਦਗੀ ਨਾ ਤੇਰੀ ਬਦਲੀ, ਸੋਚ ਨਾ ਬਦਲੀ, ਪੰਜ ਬਾਣੀਆਂ ਕੰਠ ਕਰਨ ਵਾਲਿਆ ਉਹ ਵੀ ਉਵੇਂ ਹੀ ਰੋਂਦਾ ਜਿਵੇਂ ਮੇਰਾ ਭਰਾ ਮਰ ਗਿਆ, ਪੰਜ ਬਾਣੀਆਂ ਕੰਠ ਵਾਲਾ ਵੀ ਉਹ ਵੀ ਰੋਂਦਾ ਸੇਮ ਹੀ, ਤੇ ਜਿਹੜਾ ਬਿਲਕੁਲ ਹੀ ਕਦੇ ਬਾਣੀ ਨਹੀਂ ਪੜ੍ਹੀ ਉਹ ਵੀ ਸੇਮ ਹੀ ਰੋਂਦਾ, ਫਿਰ ਫਰਕ ਤੇ ਕੋਈ ਹੈ ਨਹੀਂ। ਗੱਲ ਪੂਰੀ ਤੇ ਸਮਝਣੀ ਨਹੀਂ ਨਾ ਪਿਆਰੇ। ਹੁਣ ਹਮੇਸ਼ਾ ਇਹ ਬੇਨਤੀ ਕਰੀਦੀ ਹੈ ਕਿ ਪੂਰੀ ਗੱਲ ਨੂੰ ਸੁਣੋ, ਪੂਰੀ ਗੱਲ ਨੂੰ ਸਮਝੋ, ਆ ਸ਼ਰਾਰਤਾਂ ਨਾ ਕਰੋ, ਕੱਟਣ ਵਾਲੀਆਂ ਕੱਟ 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 ਕੇ ਇਹ ਸ਼ਰਾਰਤਾਂ ਨਾ ਕਰੋ, ਇਹਦੇ ਨਾਲ ਬੜਾ ਵੱਡਾ ਨੁਕਸਾਨ ਹੁੰਦਾ ਹੈ, ਸਾਡਾ ਨਹੀਂ ਹੁੰਦਾ। ਮੇਰੀਆਂ ਤੇ ਗੱਲਾਂ ਮਹੀਨਾ ਕੱਟਦੇ ਰਹੋਗੇ ਪਾ ਦਿਓਗੇ, ਅਗਲੇ ਮਹੀਨੇ ਆਪਾਂ ਫਿਰ ਇੱਥੇ ਕਲੀਅਰ ਕਰ ਦਿਆਂਗੇ, ਪਰ ਜਦੋਂ ਸਾਡੀਆਂ ਗੱਲਾਂ ਕੱਟ ਕੱਟ ਕੇ ਲਿਆਉਂਦੇ ਹੋ ਨਾ, ਫਿਰ ਲੋਕ ਤੁਹਾਡੇ ਬ੍ਰਹਮ ਗਿਆਨੀਆਂ ਨੂੰ ਘੜੀਸ ਕੇ ਲਿਆਉਂਦੇ ਹੋ, ਇਹਦੇ ਨਾਲ ਖਤਰਾ ਇਹ ਹੁੰਦਾ। ਵੱਡੇ ਵਡੇਰਿਆਂ ਨੂੰ ਗਾਲਾਂ ਪਵਾਉਂਦੇ ਹੋ ਤੁਸੀਂ, ਵੱਡੇ ਵਡੇਰਿਆਂ ਨੂੰ ਝਿੜਕਾਂ ਪਵਾਉਂਦੇ ਹੋ, ਵੱਡੇ ਵਡੇਰਿਆਂ ਦਾ ਜਲੂਸ ਕਢਾਉਂਦੇ ਹੋ, ਤੁਸੀਂ ਕਰਦੇ ਹੋ ਇਹ ਕੁਝ। ਤਾਂ ਕਰਕੇ ਪੂਰੀ ਗੱਲ ਨੂੰ ਸਮਝਿਆ ਕਰੋ ਮੇਰਿਓ ਵੀਰੋ ਭਾਈਓ, ਜਰਾ ਧਿਆਨ ਨਾਲ ਸੁਣੋ, ਜੇ ਨਜ਼ਰੀਆ ਨਾ ਬਣਿਆ ਫਿਰ ਗੁਰੂ ਵਰਗਾ ਨਹੀਂ ਸਿੱਖ। ਹਰ ਘਟਨਾ ਨੂੰ ਵੇਖਣ ਦਾ ਨਜ਼ਰੀਆ, ਦੁੱਖ ਨੂੰ ਵੇਖਣ ਦਾ ਨਜ਼ਰੀਆ, ਸੁੱਖ ਨੂੰ ਵੇਖਣ ਦਾ ਨਜ਼ਰੀਆ, ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ, ਮੌਤ ਨੂੰ ਵੇਖਣ ਦਾ ਨਜ਼ਰੀਆ, ਜਿਹੜਾ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਜਿਹਦਾ ਬਹੁਤ ਵਧੀਆ ਹੈ, ਉਹ ਮੌਤ ਨੂੰ ਵੀ ਬੜੇ ਵਧੀਆ ਢੰਗ ਨਾਲ ਵੇਖ ਲੈਂਦਾ। ਕੈਂਸਰ ਹੋ ਗਿਆ, ਹੁਣ ਮੇਰੇ ਵਰਗੇ ਨੂੰ ਹੋ ਗਿਆ, ਮੈਂ ਕਹਿੰਦਾ ਜਿਸ ਤੇ ਗਿਆਨੀ ਹੈ। ਹੁਣ ਇੱਕ ਅਗਿਆਨੀ ਨੂੰ ਕੈਂਸਰ ਹੋ ਗਿਆ, ਉਹ ਕਹੀ ਜਾਂਦਾ ਹੈ ਕੈਂਸਰ ਹੋਇਆ ਹੈ, ਚਲੋ ਕੋਈ ਨਹੀਂ ਮਾਲਕ ਦੀ ਮੌਜ ਹੈ, ਮੇਰੇ ਵਰਗਾ ਵੀ ਜ਼ਿਆਦਾ ਰੋ ਰਿਹਾ ਬੈਠਾ। ਬਿਮਾਰੀ ਨੂੰ ਵੇਖੋ ਕਿਵੇਂ ਵੇਖਿਆ, ਨਜ਼ਰੀਆ ਕੀ ਹੈ। ਇਸ ਕਰਕੇ ਸਾਰੀਆਂ ਘਟਨਾਵਾਂ ਨੂੰ ਵੇਖਣ ਦਾ ਨਜ਼ਰੀਆ ਵਧੀਆ ਹੋਣਾ ਚਾਹੀਦਾ ਹੈ, ਹਰ ਘਟਨਾ ਨੂੰ ਕਿਵੇਂ ਵੇਖਣਾ ਹੈ। ਤੇ ਬਲਿਹਾਰੇ ਜਾਈਏ, ਜਿਵੇਂ ਗੁਰੂ ਨਾਨਕ ਜੀ ਘਟਨਾਵਾਂ ਨੂੰ ਵੇਖਦੇ ਹੈ, ਉਵੇਂ ਗੁਰੂ ਅੰਗਦ ਸਾਹਿਬ ਵੇਖਦੇ ਹੈ, ਉਹਨਾਂ ਦਾ ਨਜ਼ਰੀਆ ਬਰਾਬਰ ਹੈ। ਛੇ ਦਸ ਪਾਤਸ਼ਾਹੀਆਂ ਚੋਂ ਛੇ ਨੇ ਬਾਣੀ ਰਚੀ ਹੈ, ਚਾਰ ਨੇ ਤੇ ਬਾਣੀ ਰਚੀ ਨਹੀਂ, ਪਰ ਹੈ ਬਰਾਬਰ ਨੇ। ਬਰਾਬਰ ਪਤਾ ਕਿਉਂ ਹੈ, ਬਰਾਬਰ ਇਸ ਕਰਕੇ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹ ਜਿਨ੍ਹਾਂ ਦੀ ਬਾਣੀ ਨਹੀਂ ਦਰਜ। ਗੱਲ ਬਾਣੀ ਰਚਣ ਦੀ ਨਹੀਂ, ਗੱਲ ਇਹ ਹੈ ਕਿ ਜਦੋਂ ਕੋਈ ਘਟਨਾ ਆਉਂਦੀ ਹੈ, ਜਿਵੇਂ ਗੁਰੂ ਅਰਜਨ ਸਾਹਿਬ ਨੇ ਵੇਖਿਆ ਉਵੇਂ ਗੁਰੂ ਹਰਿਰਾਏ ਸਾਹਿਬ ਨੇ ਵੇਖਿਆ। ਘਟਨਾਵਾਂ ਨੂੰ ਵੇਖਣ ਦਾ ਨਜ਼ਰੀਆ ਇੱਕੋ ਜਿਹਾ ਸਾਰਿਆਂ ਦਾ। ਬਸ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਸੀ, ਪਹਿਲਾ ਪੁਆਇੰਟ ਹੈ ਚੇਤਾ ਰੱਖਿਓ ਵੀ ਜਿੱਦਣ ਦੁੱਖਾਂ ਨੂੰ, ਸੁੱਖਾਂ ਨੂੰ, ਗਰਮੀ ਨੂੰ, ਸਰਦੀ ਨੂੰ, ਭੁੱਖ ਨੂੰ, ਤਕਲੀਫ ਨੂੰ, ਹਰ ਘਟਨਾ ਨੂੰ ਵੇਖਣ ਦਾ ਨਜ਼ਰੀਆ ਜਿੱਦਣ ਬਣ ਗਿਆ, ਉਦਣ ਮੰਨਾਂਗੇ ਵੀ ਗੁਰੂ ਜੀ ਵਰਗੀ ਸੋਚ ਇਹਦੀ ਹੁਣ ਬਣ ਗਈ। ਇਹ ਪਹਿਲਾ ਪੁਆਇੰਟ ਹੈ ਚੇਤਾ ਰੱਖਣ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਨਾ, ਫਿਰ ਇੱਦਾਂ ਇੱਦਾਂ ਜਦੋਂ ਗੁਰੂ ਜੀ ਵੇਖਦੇ ਵੀ ਪਰਮਾਤਮਾ ਨੂੰ ਕਿਵੇਂ ਵੇਖਣਾ, ਰੱਬ ਨੂੰ ਕਿਵੇਂ ਵੇਖਣਾ, ਜਦੋਂ ਇੱਦਾਂ ਇੱਦਾਂ ਸਾਨੂੰ ਵਿਖਾਉਂਦੇ ਆ ਨਾ ਵੀ ਉਹ ਬੜਾ ਵੱਡਾ ਹੈ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਜੇ ਜੇ ਇੱਦਾਂ ਪਰਮਾਤਮਾ ਨੂੰ ਇੱਦਾਂ ਵੇਖੋ, ਪਖੰਡੀਆਂ ਨੂੰ ਕਿਵੇਂ ਵੇਖੋ ਭਾਈ, ਜਿਹੜੇ ਬੰਦੇ ਧਰਮ ਦੇ ਨਾਂ ਤੇ ਠੱਗਦੇ ਐ, ਲੁੱਟਦੇ ਐ, ਉਹਨਾਂ ਨੂੰ ਕਿਵੇਂ ਵੇਖੋ। ਵੇਖੋ ਗੁਰੂ ਜੀ ਦੇ ਸ਼ਬਦ ਜਦੋਂ ਆਪਾਂ ਪੜ੍ਹਦੇ, ਪਹਿਲਾਂ ਆਹ ਚੇਤਾ ਰੱਖੋ ਵੀ ਜੇ ਭਾਈ ਨਜ਼ਰੀਆ ਤੇਰਾ ਨਾ ਬਣ ਸਕਿਆ, ਜੇ ਤੇਰੀ ਜ਼ਿੰਦਗੀ ਨਾ ਬਣੀ, ਕਿਆ ਪੜ੍ਹੀਐ, ਕਿਆ ਕਿਆ ਵੇਦ ਪੁਰਾਣਾ, ਲਓ ਪੜ੍ਹੋ ਆ ਪੰਕਤੀ ਗਾ ਲਓ ਇੱਕ ਵਾਰ, ਉਦੋਂ ਅੱਗੇ ਫਿਰ ਆਪਾਂ ਸ਼ਬਦ ਵਿਚਾਰ ਕਰਦੇ। ਸੁਣੋ,
ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ।
ਜੇ ਮਾਲਕ ਨਾਲ ਰਿਸ਼ਤਾ ਹੀ ਨਹੀਂ ਬਣ ਸਕਿਆ, ਉਹਦੇ ਨਾਲ ਇੱਕਮਿੱਕ ਹੀ ਨਹੀਂ ਹੋ ਸਕੇ, ਉਹਨੂੰ ਹਾਜ਼ਰ ਸਮਝ ਕੇ ਸਾਰੇ ਕੰਮ ਨਹੀਂ ਕਰਨ ਲੱਗੇ, ਤੇ ਕੱਲਾ ਪੜ੍ਹੇ ਸੁਣੇ ਦਾ ਕਿਆ ਅਰਥ ਹੈ। ਲਓ ਹੁਣ ਸਾਨੂੰ ਨਜ਼ਰੀਆ ਦਿੰਦੇ ਆ, ਕਹਿੰਦੇ ਬੜੀ ਦੁਨੀਆ ਪੜ੍ਹਦੀ ਹੈ, ਪੜ੍ਹਨ ਵਾਲੇ ਨੂੰ ਮਹਾਨ ਨਹੀਂ, ਕਰਨ ਵਾਲੇ ਵੱਲ ਵੇਖ। ਪੰਚਮ ਪਾਤਸ਼ਾਹ ਕਹਿੰਦੇ ਪਾਠ ਪੜ੍ਹਿਓ, ਅਰਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ। ਵੇਖਿਓ ਇੱਕ ਸੁਣਿਓ, ਇਹਦਾ ਜਿਹੜਾ ਰਹਾਉ ਦਾ ਬੰਧ ਹੈ, ਰਹਾਉ ਦੀ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹੈ ਪਿਆਰੇ ਇਨ ਵਿਧ ਮਿਲਣ ਨਾ ਜਾਈ, ਇਹਨਾਂ ਤਰੀਕਿਆਂ ਨਾਲ ਮਿਲਿਆ ਨਹੀਂ ਜਾ ਸਕਦਾ। ਮੈਂ ਕੀਏ ਕਰਮ ਅਨੇਕਾਂ, ਮੈਂ ਕਈਆਂ ਨੂੰ ਇਦਾਂ ਦੇ ਕਰਮ ਕਰਦਿਆਂ ਵੇਖਿਆ, ਇਹ ਨਹੀਂ ਵੀ ਮੈਂ ਕੀਤੇ ਹੈ, ਮੈਂ ਆ ਕਈ ਮੈਂ ਕਈਆਂ ਨੂੰ ਇਦਾਂ ਦੇ ਕਰਮ ਕਰਦਿਆਂ ਵੇਖਿਆ। ਬੜੀ ਦੁਨੀਆ ਇਦਾਂ ਦੇ ਕਰਮ ਕਰਦੀ ਹੈ ਜਿਹੜੀ ਕਹਿੰਦੇ ਰੱਬ ਮਿਲ ਜਾਏਗਾ, ਪਰਮਾਤਮਾ ਮਿਲ ਜਾਏਗਾ, ਆ ਸਾਰੇ ਕੰਮ ਕਰਦੇ ਕਹਿੰਦੇ ਮੈਂ ਦੁਨੀਆ ਨੂੰ ਵੇਖਿਆ ਪਰ ਪਰਮਾਤਮਾ ਇਹਨਾਂ ਤਰੀਕਿਆਂ ਨਾਲ ਨਹੀਂ ਮਿਲਦਾ। ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਤੇ ਮੰਗਣਾ ਕੀ ਹੈ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਬਵੇਕਾ, ਹਾਰ ਕੇ ਉਹਦੇ ਦੁਆਰੇ ਦੇ ਉੱਤੇ ਆ ਕੇ ਬੇਨਤੀ ਕਰ ਕਿ ਮਾਲਕਾ ਮੈਨੂੰ ਵਿਵੇਕ ਬੁੱਧ ਦੇ। ਵਿਵੇਕ ਬੁੱਧ ਕੀ ਹੈ ਜੀ, ਵਿਚਾਰਵਾਨ ਬੁੱਧੀ, ਸੋਚਣ ਵਾਲੀ ਮੱਤ। ਮੈਂ ਕਮਲਿਆਂ ਵਾਂਗੂ ਹਰ ਚੀਜ਼ ਮੇਰੇ, ਹੁਣ ਨਾ ਵੇਖੋ ਵਿਵੇਕ ਕਹੋ ਵੀ ਜਿਵੇਂ ਪੌਣੀ ਹੁੰਦੀ ਹੈ ਪੌਣੀ ਜਿਹੜੀ ਚੀਜ਼ ਗਲਾਸ ਚ ਪਾਉਣੀ ਹੈ ਪੁਣ ਕੇ ਜਾਵੇ ਐ ਨਹੀਂ ਵੀ ਜਿੰਨੇ ਜੋ ਮਰਜ਼ੀ ਕਹਿਤਾ ਪਾਤਾ ਹੁਣ ਕੀ ਹੈ ਮੈਨੂੰ ਜਿਹੜਾ ਵੀ ਕੋਈ ਦੱਸੀ ਜਾਂਦਾ ਹੈ ਮੇਰੇ ਅੰਦਰ ਜਾਈ ਜਾਂਦਾ ਹੈ ਪਰ ਵਿਵੇਕ ਦੇ ਦੇ ਪੌਣੀ ਲੱਗ ਜੇ ਮੈਂ ਹਰ ਚੀਜ਼ ਵਿਚਾਰਾਂ ਹਰ ਚੀਜ਼ ਜਿਵੇਂ ਹੁਣ ਮੰਨ ਲਓ ਮੈਂ ਇੱਥੇ ਬੈਠਾ ਜਿਹੜੀਆਂ ਵੀ ਗੱਲਾਂ ਕਰਦਾ ਤੁਹਾਡੇ ਅੰਦਰ ਚੱਲੇ ਵੀ ਇਹ ਗੱਲ ਗੁਰਬਾਣੀ ਮੁਤਾਬਕ ਠੀਕ ਹੈ ਜਾਂ ਗਲਤ ਹੈ ਇਹ ਨਹੀਂ ਵੀ ਜੋ ਵੀ ਮੈਂ ਬੋਲੀ ਜਾਂਦਾ ਉਹਨੂੰ ਅੰਦਰ ਲਈ ਜਾਓ ਹੁਣ ਤੱਕ ਤੇ ਏਦਾਂ ਹੀ ਹੋਇਆ ਨਾ ਜੇ ਕਿਸੇ ਨੇ ਕਹਿਤਾ ਆ ਪੀਰ ਬਾਬਾ ਮੱਥਾ ਟੇਕੋ ਲਓ ਜੀ ਟੇਕ ਦਿੰਦੇ ਹਾਂ ਆ ਨਾਗਾ ਬਾਬਾ ਮੱਥਾ ਟੇਕੋ ਲਓ ਜੀ ਟੇਕ ਦਿੰਦੇ ਹਾਂ ਆ ਸਤੀ ਮਾਤਾ ਇੱਥੇ ਮੱਥਾ ਟੇਕੋ ਲਓ ਜੀ ਟੇਕ ਦਿੰਦੇ ਹਾਂ ਏਦਾਂ ਹੀ ਹੋਇਆ ਨਾ ਹੁਣ ਤੱਕ ਆਪਾਂ ਸੋਚਿਆ ਹੀ ਨਹੀਂ ਕਦੇ ਵੀ ਇਹ ਕਰਨਾ ਹੈ ਕਿ ਨਹੀਂ ਕਰਨਾ ਜਿੱਦੇ ਜਿੱਥੇ ਕੋਈ ਕਹਿ ਦਿੰਦਾ ਉਵੇਂ ਆਪਾਂ ਕਰ ਦਿੰਦੇ ਹਾਂ ਪਰ ਤੀਜਾ ਬੁੱਧ ਵਿਵੇਕਾ ਮੈਨੂੰ ਵਿਚਾਰਵਾਨ ਬੁੱਧੀ ਦਿਓ ਮੇਰੇ ਮਾਲਕ ਜੀ ਬੜਾ ਕੁਝ ਕਰਕੇ ਵੇਖਿਆ ਬੜਾ ਕੁਝ ਕਰਕੇ ਵੇਖਿਆ ਗੱਲ ਨਹੀਂ ਬਣੀ ਬੜਾ ਕੁਝ ਕਰਕੇ ਵੇਖਿਆ ਲਓ ਜੀ ਕੀ ਦੁਨੀਆ ਨੂੰ ਕਰਦਿਆਂ ਨੂੰ ਵੇਖਿਆ ਕੀ ਕਰਦਿਆਂ ਨੂੰ ਵੇਖਿਆ ਹੁਣ ਸੁਣਿਓ ਧਿਆਨ ਨਾਲ ਕਈ ਬੰਦੇ ਪਾਠ ਪੜ੍ਹਦੇ ਹੈ ਮੰਨਦੇ ਗੱਲ ਉਹਨਾਂ ਦੀ ਹੈ ਪੜ੍ਹਨਾ ਨਹੀਂ ਮਾੜਾ ਪਰ ਮੰਨਣ ਤੱਕ ਪਹੁੰਚਣਾ ਲਓ ਸੁਣ
ਪਾਠ ਪੜਿਆ ਔਰ ਵੇਦ ਵਿਚਾਰਿਆ ਨਿਵਲ ਭੁਯੰਗਮ ਸਾਤੇ
ਕਹਿੰਦੇ ਰੱਬ ਨੂੰ ਮਿਲਣ ਵਾਸਤੇ ਬੜੀ ਦੁਨੀਆ ਨੂੰ ਪਾਠ ਪੜ੍ਹਦਿਆਂ ਨੂੰ ਵੇਖਿਆ ਪਰ ਪਾਠ ਪੜ੍ਹਨਾ ਹੈ ਕਾਹਦੇ ਲਈ ਮੰਨਣ ਵਾਸਤੇ ਜ਼ਿੰਦਗੀ ਵਿੱਚ ਲਾਗੂ ਕਰਨ ਵਾਸਤੇ ਜੇ ਆਪਾਂ ਆਪਣੀ ਜ਼ਿੰਦਗੀ ਵਿੱਚ ਲਾਗੂ ਨਾ ਕੀਤਾ ਫਿਰ ਪੜ੍ਹਨ ਦਾ ਕੋਈ ਅਰਥ ਨਹੀਂ ਜੇ ਇਕੱਲਾ ਪਾਠ ਪੜ੍ਹਿਓ ਹੈ ਨਾ ਫਿਰ ਤੇ ਪਾਠੀ ਸਾਰੇ ਹੀ ਤਰ ਜਾਣੇ ਚਾਹੀਦੇ ਹੈ ਕਿਉਂਕਿ ਪਾਠੀ ਸਾਰੀ ਜ਼ਿੰਦਗੀ ਪਾਠ ਹੀ ਪੜ੍ਹਦੇ ਰਹਿੰਦੇ ਆ ਆਖੋ ਸਤਨਾਮ
ਵਾਹਿਗੁਰੂ
ਪਰ ਸਾਰੇ ਪਾਠੀ ਤੇ ਨਹੀਂ ਨਾ ਤਰਦੇ ਕਿਉਂਕਿ ਮਨ ਕਰਕੇ ਮੰਨਦਾ ਕੋਈ ਹੁੰਦਾ ਹੈ ਜਿਹੜਾ ਬੰਦਾ ਹੁਣ ਮੰਨ ਲਓ ਸਾਰੀ ਜ਼ਿੰਦਗੀ ਜਿਹਨੇ ਪਾਠ ਹੀ ਕੀਤੇ ਹੈ ਅਖੰਡ ਪਾਠ ਤੇ ਰੌਲਾ ਹੀ ਲਾਈਆਂ ਇੱਥੇ ਰੌਲਾ ਲਾਤੀਆਂ ਉੱਥੇ ਲਾਤੀਆਂ ਉੱਥੇ ਲਾਤੀਆਂ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਪਾਠ ਹੀ ਪੜ੍ਹੇ ਆ ਭਾਈ ਜੇ ਮੰਨਿਆ ਕੋਈ ਨਹੀਂ ਤੇ ਫਿਰ ਪੜ੍ਹੇ ਦਾ ਕੀ ਅਰਥ ਹੈ ਲੋੜ ਤੇ ਹੈ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਮੇਰਿਓ ਵੀਰੋ ਭਾਈਓ ਨੌਜਵਾਨੋ ਪੜ੍ਹਨਾ ਕਾਹਦੇ ਲਈ ਹੈ ਮੰਨਣ ਵਾਸਤੇ ਸਮਝਣ ਵਾਸਤੇ ਜੇ ਸਾਡਾ ਮਨ ਸਮਝੇ ਫਿਰ ਪੜ੍ਹੇ ਦਾ ਫਾਇਦਾ ਹੈ ਜੇ ਮਨ ਸਮਝਿਆ ਕੋਈ ਨਹੀਂ ਫਿਰ ਪੜ੍ਹਨ ਦਾ ਹੁਣ ਇੰਨੀ ਕੁ ਗੱਲ ਬੰਦਾ ਕੱਟ ਲਵੇ ਜੇ ਭਾਈ ਤੁਸੀਂ ਸਮਝ ਕੇ ਮੰਨਣਾ ਨਹੀਂ ਫਿਰ ਪੜ੍ਹੇ ਦਾ ਕੋਈ ਫਾਇਦਾ ਨਹੀਂ ਜੇ ਗੁਰੂ ਜੀ ਦਾ ਬਚਨ ਪੜ੍ਹਨਾ ਹੈ ਉਹਨੂੰ ਸਮਝਣਾ ਹੈ ਉਹਨੂੰ ਮੰਨਣਾ ਹੈ ਗੁਰਬਾਣੀ ਪੜ੍ਹਨ ਸੁਣਨ ਸਮਝਣ ਵਾਸਤੇ ਹੈ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਵਾਸਤੇ ਹੈ ਲਾਗੂ ਕਰਨੇ ਨੇ ਗੁਰੂ ਸਾਹਿਬ ਦੇ ਬਚਨ ਲਓ ਜੀ ਕਹਿੰਦੇ ਸਾਰੇ ਕੰਮ ਕਰਦਿਆਂ ਨੂੰ ਵੇਖਿਆ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ ਬੜਿਆਂ ਨੂੰ ਨਿਉਲੀ ਕਰਮ ਕਰਦੇ ਜੋਗੀਆਂ ਨੂੰ ਵੇਖਿਆ ਕਈ ਤਰ੍ਹਾਂ ਦੇ ਸਾਹ ਨਾਲ ਨਹੀਂ ਕਰਦੇ ਕੋਈ ਕਿਵੇਂ ਕਰਦਾ ਜਿਵੇਂ ਆਪਾਂ ਵੇਖਿਆ ਜੋਗੀ ਕਰਦੇ ਆ ਕਹਿੰਦੇ ਇਹ ਕਰਮ ਕਰਦਿਆਂ ਨੂੰ ਵੀ ਵੇਖਿਆ ਵੀ ਰੱਬ ਨੂੰ ਮਿਲ ਲਾਂਗੇ ਪਰ ਇਹਦਾ ਰੱਬ ਨਾਲ ਕੋਈ ਕਨੈਕਸ਼ਨ ਨਹੀਂ ਇਹਨਾਂ ਗੱਲਾਂ ਨਾਲ ਪ੍ਰਮਾਤਮਾ ਨਹੀਂ ਮਿਲਦਾ ਇਹਦੇ ਨਾਲ ਰੱਬ ਨਹੀਂ ਮਿਲਦਾ ਕਈ ਬੰਦਿਆਂ ਨੇ ਕੁੰਡਲੀਨੀ ਨੂੰ ਸਾਧਣ ਦੀ ਕੋਸ਼ਿਸ਼ ਕੀਤੀ ਹੈ ਕੁੰਡਲੀਨੀ ਨਹੀਂ ਕੁੰਡਲੀਨੀ ਜਾਗਰਣ ਕਰਦੇ ਕਈ ਬੰਦੇ ਤੁਸੀਂ ਸੁਣਿਆ ਹੋਣਾ ਕਈ ਬੰਦੇ ਕਹਿੰਦੇ ਵੀ ਕੁੰਡਲੀਨੀ ਜਗਾਉਣੀ ਹੈ ਅੰਦਰ ਇੱਕ ਸੱਪ ਜਿਵੇਂ ਸੱਪ ਕੁੰਡਲੀ ਮਾਰ ਕੇ ਬੈਠਾ ਹੁੰਦਾ ਹੈ ਏਦਾਂ ਸਾਡੀ ਧੁੰਨੀ ਦੇ ਥੱਲੇ ਇੱਕ ਸ਼ਕਤੀ ਕੁੰਡਲੀ ਮਾਰ ਕੇ ਬੈਠੀ ਹੋਈ ਹੈ ਤੇ ਉਹਨੂੰ ਜਗਾਉਣਾ ਹੈ ਕੁੰਡਲੀਨੀ ਜਗਾਉਂਦੇ ਹੈ ਜੋਗੀ ਪਰ ਏਦਾਂ ਦੇ ਕਰਮ ਕਰਕੇ ਵੀ ਮਨ ਸ਼ਾਂਤ ਨਹੀਂ ਹੁੰਦਾ ਆਖੋ ਸਤਨਾਮ ਨਿਵਲ ਭਿਅੰਗਮ ਸਾਧੇ ਜੇ ਤੁਸੀਂ ਉਹਨੂੰ ਜਗਾ ਵੀ ਲਓਗੇ ਕੋਈ ਫਰਕ ਨਹੀਂ ਪੈਣਾ 15-20 ਦਿਨ ਮਹੀਨਾ ਬੜਾ ਆਨੰਦ ਜਿਹਾ ਆਈ ਜਾਏਗਾ ਫਿਰ ਉਹੀ ਹਾਲ ਹੋ ਜਾਣਾ ਜੇ ਤੁਸੀਂ ਕੁੰਡਲੀਨੀ ਜਗਾ ਲਓ ਧੁੰਨੀ ਦੇ ਥੱਲੇ, ਜੇ ਜ਼ੋਰ ਜ਼ੋਰ ਨਾਲ ਤੁਸੀਂ ਇਹ ਕਰਕੇ ਜੋਗੀਆਂ ਵਾਲੇ ਕੰਮ ਤੇ ਕਰ ਲਓ, ਫਿਰ ਉਹਦਾ ਕੋਈ ਫਾਇਦਾ ਨਹੀਂ ਹੋਣਾ ਉਹਦੇ ਨਾਲ। ਉਹ ਠੀਕ ਹੈ ਇੱਕ ਵਾਰ ਤੇ ਊਰਜਾ ਆਏਗੀ, ਇਦਾਂ ਊਰਜਾ ਜੀ ਆਏਗੀ ਸਰੀਰ ਵਿੱਚ, ਪਰ ਫਰਕ ਕੁਛ ਨਹੀਂ ਪੈਣਾ ਉਹਦੇ ਨਾਲ, ਮਨ ਨਹੀਂ ਬਦਲੇਗਾ। ਲੋੜ ਤੇ ਮਨ ਨੂੰ ਸਵਾਰਨ ਦੀ ਹੈ, ਲੋੜ ਤੇ ਆਪਣੇ ਆਪ ਨੂੰ ਬਦਲਣ ਦੀ ਹੈ ਭਾਈ। ਲਓ ਹੁਣ ਸੁਣੋ, ਸਾਰਾ ਕੁਝ ਕਰਕੇ ਵੇਖਿਆ, ਗੁਰੂ ਜੀ ਅੱਗੇ ਕਹਿੰਦੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ। ਪੜੋ,
ਪੰਜ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰ ਬੰਧ ਪਾਦੇ।
ਕਹਿੰਦੇ ਮੇਰਾ ਪੰਜ ਜਿਹੜੇ ਵਿਕਾਰ ਆ ਉਹਨਾਂ ਨੇ ਤੇ ਖਹਿੜਾ ਛੱਡਿਆ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਉਵੇਂ ਹੀ ਰਹੇ ਮੇਰੇ ਅੰਦਰ, ਨਾ ਕਾਮ ਕੰਟਰੋਲ ਚ ਹੋਇਆ, ਨਾ ਕ੍ਰੋਧ ਕੰਟਰੋਲ ਚ ਹੋਇਆ, ਨਾ ਲੋਭ ਕੰਟਰੋਲ ਚ ਹੋਇਆ, ਨਾ ਮੋਹ ਦੇ ਚਿੱਕੜ ਚੋਂ ਮੈਂ ਨਿਕਲ ਸਕਿਆ, ਸਾਰਾ ਕੁਝ ਤੇ ਉਵੇਂ ਹੀ ਰਿਹਾ। ਫਿਰ ਜੋਗੀਆਂ ਵਾਲੇ ਨਿਉਲੀ ਕਰਮ ਕਰਨ ਦਾ, ਕੁੰਡਲੀਨੀ ਜਗਾਉਣ ਦਾ, ਪਾਠ ਪੜ੍ਹਨ ਦਾ ਕੀ ਫਾਇਦਾ ਹੋਇਆ? ਲੋਕਾਂ ਨੂੰ ਇਹ ਕੁਝ ਕਰਦਿਆਂ ਨੂੰ ਤੇ ਵੇਖਿਆ ਪਰ ਕੋਈ ਫਰਕ ਨਹੀਂ ਪਿਆ, ਸਗੋਂ ਹੰਕਾਰ ਆ ਗਿਆ। ਹੰਕਾਰ ਕੀ ਆ ਗਿਆ? ਵੀ ਤੂੰ ਮੇਰੇ ਨਾਲ ਕਿੱਥੇ ਰਲ ਜਾਏਗਾ, ਮੈਂ ਤੇ ਇੰਨਾ ਪਾਠ ਪੜ੍ਹਦਾ, ਤੂੰ ਮੇਰੇ ਨਾਲ ਕਿੱਥੇ ਰਲ ਜਾਏਗਾ। ਏਦਾਂ ਕਰਦੇ ਨਹੀਂ ਕਈ ਬੰਦੇ, ਕਈ ਸੂਗ ਜੀ ਮੰਨਦੇ ਨੇ ਕਈ ਬੰਦਿਆਂ ਤੋਂ, ਵੀ ਮੈਂ ਤੇ ਇੰਨਾ ਪਾਠ ਕਰਦਾ, ਇਹਨੇ ਕਦੇ ਗੁਟਕਾ ਨਹੀਂ ਚੱਕਿਆ, ਤੂੰ ਮੇਰੇ ਨਾਲ ਕੀ ਰਲ ਜਾਏਗਾ। ਏਦਾਂ ਹੁੰਦੇ ਨੇ ਕਈ ਬੰਦੇ, ਪਾਠ ਪੜ੍ਹਦੇ ਰਹਿੰਦੇ ਨੇ ਪੜ੍ਹਦੇ ਰਹਿੰਦੇ ਨੇ, ਪਰ ਜ਼ਿੰਦਗੀ ਵਿੱਚ ਕੁਛ ਚੇਂਜ ਨਹੀਂ ਆਈ, ਬਦਲਾਵ ਨਹੀਂ ਆਇਆ। ਵਾਹਿਗੁਰੂ ਵਾਹਿਗੁਰੂ ਸਾਰੀ ਸਾਰੀ ਰਾਤ ਬਹਿ ਕੇ ਸਾਡੀ ਰਿਸ਼ਤੇਦਾਰੀ ਵਿੱਚ ਇੱਕ ਬਜ਼ੁਰਗ ਸਨ, ਤੇ ਸਾਡੇ ਬਚਪਨ ਵਿੱਚ ਮੈਨੂੰ ਪਤਾ ਹੈ ਗੱਲਾਂ ਕਰਦੇ ਹੁੰਦੇ ਵੀ ਉੱਥੋਂ ਵਾਲਾ ਬਾਪੂ ਹੈ ਜੀ ਬੜਾ, ਉਹ ਤੇ ਪਾਠ ਕਰਦਾ ਹੈ ਬੜਾ, ਪਾਠ ਕਰਦਾ ਬੜਾ, ਸਵੇਰੇ 2 ਵਜੇ ਬਹਿ ਜਾਂਦਾ ਚੌਂਕੜਾ ਮਾਰ ਕੇ, ਏਦਾਂ ਗੱਲਾਂ ਕਰਦੇ ਹੁੰਦੇ। ਉਹ ਬਾਪੂ ਬੜਾ ਨਾਮ ਜਪਦਾ, ਤੇ ਜੇ ਉਹਨੇ ਕਿਸੇ ਰਿਸ਼ਤੇਦਾਰੀ 'ਚ ਜਾਣਾ ਨਾ, ਧਿਆਨ ਨਾਲ ਸੁਣਿਓ, ਜੇ ਕਿਤੇ ਮੇਰੇ ਵਰਗੇ ਨੇ ਫਸ ਜਾਣਾ ਵੀ ਇਹ ਹੁਣ, ਤੇ ਉਹਨੇ ਕਹਿਣਾ ਵੀ 2 ਵਜੇ ਠਾ ਲੈਣਾ ਸਾਰੇ ਟੱਬਰ ਬੈਠੋ, ਹੁਣ ਮਾਰ ਕੇ ਚੌਂਕੜਾ ਸਿਮਰਨ। ਲਓ ਜੀ, ਅਸੀਂ ਵੇਖਦੇ ਹੁੰਦੇ ਸੀ ਬਚਪਨ ਵਿੱਚ, ਮੈਂ ਵੇਖਿਆ ਵੀ ਬਾਪੂ ਹੈ ਨਾ ਜਿਹੜਾ, ਵੀ ਜੇ ਆ ਗਿਆ ਤਾਂ ਮਤਲਬ 2 ਵਜੇ ਠਾਏਗਾ, ਉਹਦੇ ਘਰ ਜਾਣਾ 2 ਵਜੇ ਮਾਰ ਕੇ ਚੌਂਕੜਾ, 2 ਵਜੇ ਤੋਂ ਬਹਿਣਾ, 6 ਵਜੇ ਤੱਕ ਬੜਾ ਨਾਮ ਜਪਦਾ, ਬੜਾ ਬਾਣੀ ਪੜ੍ਹਦਾ, ਹੁਣ ਪੜ੍ਹਦਾ ਤੇ ਰਿਹਾ ਬਹੁਤ, ਸਮਝਿਆ ਕੁਝ ਹੈ ਨਾ। ਆ ਹੁਣ ਇੱਥੇ ਪਰਸੋਂ ਚੌਥੇ ਮੈਂ ਬਾਹਰ ਆਇਆ, ਇੱਥੇ ਲੰਗਰ ਹਾਲ ਕੋਲ ਮੈਂ ਖੜਾ ਤੇ ਉਹ ਆ ਗਿਆ ਉਹਦਾ ਟੱਬਰ ਨਾਲ, ਸਾਡੀ ਹੁਣ ਰਿਸ਼ਤੇਦਾਰੀ ਵੀ ਹੈ, ਚਲੋ ਅੱਗੇ ਤੋਂ ਅੱਗੇ। ਤੇ ਜਦੋਂ ਮੈਨੂੰ ਏਦਾਂ ਮਿਲੇ, ਮੈਂ ਕਿਹਾ ਹਾਂਜੀ ਬਾਪੂ ਜੀ ਠੀਕ ਹੋ? ਹਾਂਜੀ। ਕਹਿੰਦੇ ਠੀਕ ਹੈ ਜੀ, ਮੈਂ ਤੇ ਬੇਨਤੀ ਕਰਨ ਆਇਆ ਬਾਬਾ ਜੀ। ਮੈਂ ਕਿਹਾ ਦੱਸੋ। ਕਹਿੰਦੇ ਮੁੰਡਾ ਮੇਰਾ ਠੀਕ ਨਹੀਂ। ਮੈਂ ਕਿਹਾ ਉਹ ਫਿਰ ਦਵਾਈ ਦਵੂਈ ਦਵਾਓ ਕਿਸੇ ਚੰਗੇ ਡਾਕਟਰ ਕੋਲ। ਕਹਿੰਦੇ ਡਾਕਟਰ ਕੋਲ ਹੀ ਹੈ, ਹੁਣ ਵੀ ਐਡਮਿਟ ਕਰਾਇਆ ਹੈ। ਠੀਕ। ਮੈਂ ਕਿਹਾ ਅੱਛਾ ਚਲੋ ਅਰਦਾਸ ਆਪਾਂ ਕਰੀਏ, ਗੁਰੂ ਸਾਹਿਬ ਜੀ ਮਿਹਰ ਕਰੋ ਠੀਕ ਹੋ ਜਾਏ, ਆਪਾਂ ਦਵਾਈ ਲੱਗ ਜਾਏ, ਮਿਹਰ ਹੋ ਜਾਏ, ਸੱਚੇ ਪਾਤਸ਼ਾਹ ਦੀ ਮਾਲਕ ਦੀ ਕਿਰਪਾ ਹੋ ਜਾਏ। ਤੇ ਮੈਨੂੰ ਕਹਿੰਦਾ ਨਹੀਂ ਉਦਾਂ ਤੇ ਠੀਕ ਹੈ, ਪਰਿਵਾਰ ਉਹਦਾ ਨਾਲ ਖੜਾ, ਉਦਾਂ ਤੇ ਠੀਕ ਹੈ ਜੀ, ਸਾਨੂੰ ਨਾ ਲੱਗਦਾ ਵੀ ਉਦੋਂ ਨਾ ਸਾਡੇ ਘਰ ਕਿਸੇ ਨੇ ਟੂਣਾ ਕੀਤਾ ਸੀ, ਬਸ ਇੱਕ ਜੀ ਸੌਂ ਜਾਂਦਾ, ਇੱਕ ਜੀ ਉੱਠ ਪੈਂਦਾ, ਇੱਕ ਜੀ ਸੌਂ ਜਾਂਦਾ, ਲੈਂਦੇ ਇੱਕ ਬਿਮਾਰ ਪੈ ਜਾਂਦਾ, ਦੂਜਾ ਉੱਠ ਪੈਂਦਾ। ਭਾਵ ਕਹਿਣ ਦਾ ਮੇਰੇ ਅੱਖੀਂ ਵੇਖਣ ਦੀ ਗੱਲ ਹੈ ਵੀ 20-25 ਸਾਲ ਤੇ ਮੈਨੂੰ ਵੀ ਉਹਨੂੰ ਵੇਖਦੇ ਨੂੰ ਹੋ ਗਏ ਹੈ, ਨਾਗਾ ਨਹੀਂ ਕਦੇ ਪਾਇਆ 2 ਵਜੇ ਤੋਂ, ਪਰ ਅੰਮ੍ਰਿਤ ਵੇਲੇ ਉੱਠਿਆ ਜ਼ਰੂਰ ਹੈ, ਪਰ ਅੰਮ੍ਰਿਤ ਪੀਤਾ ਕੋਈ, ਅੰਮ੍ਰਿਤ ਪੀਤਾ ਕੋਈ, ਸਮਝ ਨਹੀਂ ਕੋਈ ਆਈ, ਮਨ ਮਜ਼ਬੂਤ ਹੀ ਨਹੀਂ ਹੋਇਆ। ਜੇ ਕੋਈ ਟੂਣਾ ਕਰ ਗਿਆ, ਕੋਈ ਸੰਧੂਰ ਵਾਲਾ ਨਾਰੀਅਲ ਘਰ 'ਚ ਸਿੱਟ ਗਿਆ ਤੇ ਡਰ ਗਿਆ ਮਨ ਵੀ ਹਾਏ ਆਹ ਕੀ ਹੋ ਗਿਆ। ਕਿਉਂ ਡਰਿਆ? ਕਿਉਂਕਿ ਗਿਆਨ ਨਹੀਂ ਲਿਆ, ਸਮਝਿਆ ਨਹੀਂ, ਸਿਰਫ ਪੜ੍ਹਿਆ, ਪੜ੍ਹਦਾ ਗਿਆ ਪਰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਆਪਣੇ ਗੁਰੂ ਜੀ ਸਮਝਾਉਂਦੇ ਕੀ ਸੀ। ਜੇ ਮੇਰੇ ਵੀਰੋ ਭਰਾਵੋ, ਜੇ ਸਮਝੇ ਨਾ ਫਿਰ ਪੜ੍ਹੇ ਦਾ ਕੋਈ ਫਾਇਦਾ ਨਹੀਂ। ਸਮਝਣਾ ਜ਼ਰੂਰੀ ਹੈ, ਸਮਝ ਕੇ ਉਸ ਬਚਨ ਤੇ ਭਰੋਸਾ ਕਰ ਲੈਣਾ ਜ਼ਰੂਰੀ ਹੈ, ਤੇ ਭਰੋਸਾ ਕਰਕੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲੈਣਾ ਜ਼ਰੂਰੀ ਹੈ। ਸੁਣਿਓ ਪਿਆਰਿਓ, ਜੇ ਗੁਰੂ ਜੀ ਨੇ ਕਹਿਤਾ ਨਾ ਵੀ ਇੱਕ ਰੱਬ ਤੋਂ ਬਿਨਾਂ ਇੱਥੇ ਕੋਈ ਸ਼ਕਤੀ ਨਹੀਂ, ਕਰਨ ਕਾਰਨ ਪ੍ਰਭ
ਏਕ ਹੈ,
ਬਸ ਫਿਰ ਮੰਨ ਲਓ। ਜੇ ਕਿਸੇ ਨੇ ਕਹਿਤਾ ਫਲਾਣੇ ਥਾਂ ਤੇ ਦੇਵੀ ਦੇ ਚੱਲੀਏ, ਫਲਾਣੇ ਥਾਂ ਤੇ ਮੱਥਾ ਟੇਕਣ ਚੱਲੀਏ, ਫਲਾਣੇ ਥਾਂ ਤੇ, ਨਾ ਜੀ ਨਾ, ਦੱਦਾ ਦਾਤਾ
ਏਕ ਹੈ
ਸਭ ਕੋ
ਦੇਵਨ ਹਾਰ।
ਇਹਦੇ ਤੇ ਭਰੋਸਾ ਕਰਨਾ, ਪੜ੍ਹਨ ਦੀ ਗੱਲ ਨਹੀਂ, ਪੜ੍ਹਦੇ ਤੇ ਸਾਰੇ ਹੀ, ਪਰ ਇਸ ਬਚਨ ਤੇ ਭਰੋਸਾ ਕਰਕੇ ਰੱਖਣਾ। ਸੋ ਇਸ ਕਰਕੇ ਹੰਕਾਰ ਤੇ ਆ ਗਿਆ ਕਿ ਮੈਂ ਇਦਾਂ ਕਰਦਾ, ਮੈਂ ਇਦਾਂ ਕਰਦਾ, ਪਰ ਅੰਮ੍ਰਿਤ ਪੀਤਾ ਹੀ ਨਹੀਂ। ਅਸਲ ਵਿੱਚ ਅੰਮ੍ਰਿਤ ਵੇਲਾ ਸੱਚ ਕਿਹੜਾ? ਸੱਚ ਨਾਉ ਵਡਿਆਈ ਵਿਚਾਰ। ਸਿੱਧਾ ਜਾ ਪੁੱਛਦਾ, ਜਦੋਂ ਚਾਹ ਪੀਓ ਚਾਹ ਵੇਲਾ, ਜਦੋਂ ਰੋਟੀ ਖਾਓ
ਰੋਟੀ ਵੇਲਾ,
ਜਦੋਂ ਅੰਮ੍ਰਿਤ ਪੀਓ
ਅੰਮ੍ਰਿਤ ਵੇਲਾ,
ਅੰਮ੍ਰਿਤ ਵੇਲਾ। ਆ ਜਿਵੇਂ ਹੁਣ ਆਪਾਂ ਗੁਰਬਾਣੀ ਦਾ ਗਿਆਨ ਲੈ ਰਹੇ ਹਾਂ, ਮਨ ਅੰਮ੍ਰਿਤ ਪੀ ਰਿਹਾ, ਤੇ ਕਿਹੜਾ ਵੇਲਾ ਬਣ ਗਿਆ? ਅੰਮ੍ਰਿਤ ਵੇਲਾ। ਗੁਰੂ ਜੀ ਕਹਿੰਦੇ ਆ ਜੇ ਵੇਲਾ ਵਕਤ ਵਿਚਾਰੀਏ ਕਿਤ ਵੇਲੇ ਭਗਤ ਹੋਏ। ਜੇ ਵੇਲੇ ਵਕਤ ਦੀ ਵਿਚਾਰ ਕਰੀਏ ਤੇ ਕਿਹੜੇ ਵੇਲੇ ਭਗਤੀ ਕੀਤੀ ਜਾ ਸਕਦੀ ਹੈ? ਪਰਮਾਤਮਾ ਨੇ ਕੋਈ ਵੀ ਵੇਲਾ ਮਾੜਾ ਜਾਂ ਚੰਗਾ ਨਹੀਂ ਬਣਾਇਆ, ਪਰਮਾਤਮਾ ਨੇ ਨਹੀਂ ਬਣਾਇਆ, ਅਸੀਂ ਬਣਾਉਣਾ ਹੈ। ਹਾਂ ਇੱਕ ਗੱਲ ਪੱਕੀ ਹੈ, ਜਿਹੜਾ ਪਉ ਫਟਾਲਾ ਹੈ ਨਾ, ਪਉ ਫਟਾਲਾ, ਉਸ ਵੇਲੇ ਅੰਮ੍ਰਿਤ ਵੇਲਾ ਸੌਖਾ ਬਣ ਸਕਦਾ ਹੈ, ਹੁਣ ਨਾਲੋਂ ਵੀ। ਫਿਰ ਸੁਣਿਓ, ਜੇ ਆਹੀ ਵਿਚਾਰਾਂ ਆਪਾਂ ਹੁਣ ਆਪਾਂ ਕਰ ਰਹੇ ਹਾਂ 8:30 ਤੋਂ ਲੈ ਕੇ 10:30 ਤੱਕ, ਹੁਣ ਵਿਚਾਰਾਂ ਦਾ ਟਾਈਮ ਹੈ 8:30 ਤੋਂ 10:30, ਜੇ ਇਹਨਾਂ ਵਿਚਾਰਾਂ ਦਾ ਟਾਈਮ ਹੋਵੇ 4:30 ਤੋਂ 6:30, ਉਦੋਂ ਅੰਮ੍ਰਿਤ ਵੇਲਾ ਹੁਣ ਨਾਲੋਂ ਵੀ ਵਧੀਆ ਬਣ ਜੂ। ਆਖੋ ਸਤਨਾਮ। ਅੰਮ੍ਰਿਤ ਵੇਲਾ ਅਸੀਂ ਬਣਾਉਣਾ, ਪਉ ਫਟਾਲੇ ਵਧੀਆ ਬਣ ਸਕਦਾ, ਇਹ ਤੇ ਕਹਿ ਸਕਦੇ ਹਾਂ, ਇਹ ਤੇ ਕਹਿ ਸਕਦੇ ਹਾਂ। ਪਰ ਰੱਬ ਨੇ, ਪਰਮਾਤਮਾ ਨੇ ਕੋਈ ਵੱਖਰੇ ਵੱਖਰੇ ਸਮੇਂ ਨਹੀਂ ਬਣਾਏ। ਪਉ ਫਟਾਲੇ ਵਿੱਚ ਅੰਮ੍ਰਿਤ ਵੇਲਾ ਵਧੀਆ ਬਣ ਸਕਦਾ। ਪਉ ਫਟਾਲੇ ਉੱਠੋ, ਉੱਠ ਕੇ ਆਹ ਗੱਲਾਂ ਨੂੰ ਸਮਝਣ ਦੀ, ਮਾਰ ਦੇ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਬੜਾ ਵਧੀਆ ਬਣ ਸਕਦਾ। ਇਸ ਕਰਕੇ ਕੱਲਾ ਇਹ ਨਹੀਂ ਵੀ ਜਾਗਦੇ ਰਹੇ ਉੱਠਦੇ ਰਹੇ, ਅੰਮ੍ਰਿਤ ਵੇਲੇ ਉੱਠੇ ਜੀ, ਅੰਮ੍ਰਿਤ ਵੇਲੇ ਉੱਠੇ, ਤੇ ਕੋਈ ਅੰਮ੍ਰਿਤ ਮਨ ਨੇ ਪੀਤਾ ਹੀ ਨਾ, ਕੋਈ ਸਮਝ ਆਈ ਨਾ, ਹੰਕਾਰ ਹੋ ਗਿਆ। ਤੇ ਕਈ ਬੰਦੇ ਤੇ ਇਦਾਂ ਵੇਖ ਵੇਖ ਕੇ ਦੁਖੀ ਹੋਈ ਜਾਂਦੇ ਆ, ਹਾਏ ਮੈਨੂੰ ਬੜੇ ਬੰਦੇ ਮਿਲਦੇ, ਏਅਰਪੋਰਟਾਂ ਤੇ ਕੰਮ ਕਰਦੇ ਆ ਨੌਜਵਾਨ, ਕਈ ਉਦਾਂ ਵੀ ਘਰਾਂ 'ਚ ਕੰਮ, ਹੁਣ ਸਾਰੀ ਸਾਰੀ ਰਾਤ ਆ, ਜਿਹੜੇ ਬੱਚੇ ਨੇ 6 ਬੈਂਡ ਲੈਣੇ ਆ, ਕੋਈ ਇੱਕ ਬੱਚਾ ਕਹਿੰਦਾ ਮੈਂ 6:30 ਬੈਂਡ ਆ ਜਾਣ, ਮੈਂ 7 ਬੈਂਡ ਲੈਣਾ ਚਾਹੁੰਦਾ, ਤੇ ਉਹਨੂੰ ਤੇ 2-2 ਵਜੇ ਤੱਕ ਵੀ ਪੜ੍ਹਨਾ ਪੈਂਦਾ ਰਾਤ ਨੂੰ, ਤੇ ਦੁਖੀ ਹੋਏ ਪਏ ਆ ਇਦਾਂ। ਮੈਂ ਕਿਹਾ ਕੀ ਹੋ ਗਿਆ? ਬਾਬਾ ਜੀ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਾਂਦਾ, ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਾਂਦਾ, ਇਦਾਂ ਕਹਿੰਦੇ, ਕਿਉਂਕਿ ਡੈਫੀਨੇਸ਼ਨ ਹੀ ਇਦਾਂ ਦੀ ਦੱਸੀ ਹੈ, ਤੇ ਦੂਜੇ ਬੰਦਿਆਂ ਨੂੰ ਵੇਖ ਵੇਖ ਕੇ ਇਦਾਂ ਸਮਝੀ ਜਾਂਦੇ ਆ ਕਿ ਆਹ ਤੇ ਰੋਜ਼ 4 ਵਜੇ ਉੱਠਦਾ, ਇਹ ਬਹੁਤ ਚੰਗਾ ਹੈ, ਮੇਰੇ ਤੋਂ ਉੱਠਿਆ ਨਹੀਂ ਜਾਂਦਾ। ਪਉ ਫਟਾਲੇ ਉੱਠੋ ਬਹੁਤ ਚੰਗਾ ਹੈ, ਫਿਰ ਕਹਿ ਰਿਹਾ ਪਉ ਫਟਾਲੇ ਉੱਠੋ ਬਹੁਤ ਚੰਗਾ ਹੈ, ਪਰ ਇਹਨੂੰ ਬੋਝ ਨਾ ਪਾਓ, ਇਦਾਂ ਨਾ ਦਿਮਾਗ ਵਿੱਚ ਰੱਖੋ, ਇਦਾਂ ਨਾ ਸੋਚੋ। ਸਾਰੀ ਸਾਰੀ ਰਾਤ ਜਾਗ ਕੇ ਵੀ ਕਈ ਬੱਚਿਆਂ ਨੂੰ ਪੜ੍ਹਨਾ ਪੈਂਦਾ, ਮਜਬੂਰੀਆਂ ਬਣ ਜਾਂਦੀਆਂ ਨੇ, ਨਾਈਟ ਸ਼ਿਫਟ ਹੈ ਜਿਨ੍ਹਾਂ ਦੀ, ਬਾਹਰਲਿਆਂ ਦੇਸ਼ਾਂ ਵਿੱਚ ਅਮਰੀਕਾ ਕੈਨੇਡਾ 'ਚ ਸਾਰੀ ਸਾਰੀ ਰਾਤ ਟਰੱਕ ਚਲਾਉਣੇ ਪੈਂਦੇ ਹੈ, ਸਾਰੀ ਰਾਤ ਟਰੱਕ ਚਲਾ ਕੇ ਬੰਦਾ ਉਹ ਸਾਰੀ ਰਾਤ ਜਦੋਂ ਉਹਨੂੰ ਵਧੀਆ ਲੱਗਦਾ ਪਾਠ ਕਰੇ, ਨਿਤਨੇਮ ਕਰੇ, ਬਾਣੀ ਪੜ੍ਹੇ, ਪਰ ਸਿਰ ਦੇ ਉੱਤੇ ਬੋਝ ਨਾ ਢੋਵੋ। ਮੇਰੇ ਵਰਗਾ ਕਹਿ ਦਿੰਦਾ ਹਾਂਜੀ ਉੱਠੋ ਪਿਆਰ, ਸੌ ਜਾਂਦਾ 9 ਵਜੇ, ਆਪੇ 4 ਵਜੇ 7 ਘੰਟੇ ਨੀਂਦ ਪੂਰੀ ਹੋ ਜਾਂਦੀ ਹੈ, 4 ਵਜੇ ਉੱਠ ਪਿਆ ਕਿਉਂਕਿ ਸੁੱਤਾ 9 ਵਜੇ। ਤੇ ਜਿਹੜੇ ਬੰਦੇ ਨੇ ਸਾਰੀ ਰਾਤ ਜਾਗ ਕੇ ਟਰੱਕ ਚਲਾਉਣਾ, ਸਾਰੀ ਰਾਤ ਜਾਗ ਕੇ ਪਾਣੀ ਲਾਉਣਾ, ਉਹ ਕਿੱਦਾਂ ਹੋਏਗਾ? ਇਸ ਕਰਕੇ ਪਉ ਫਟਾਲੇ ਵੇਲੇ ਉੱਠਣਾ ਚੰਗਾ ਹੈ। ਅੰਮ੍ਰਿਤ ਵੇਲਾ ਤੇਰੇ ਤੇ ਡਿਪੈਂਡ ਕਰਦਾ ਵੀ ਪਉ ਫਟਾਲੇ ਨੂੰ ਬਣਾਉਣਾ ਹੈ ਕਿ ਨਹੀਂ ਬਣਾਉਣਾ। ਬਣਾਉਣ ਤੇ ਆ ਜਾਓ, ਇਸ ਵੇਲੇ ਵੀ ਜੇ ਅੰਮ੍ਰਿਤ ਮਨ ਪੀ ਰਿਹਾ ਤੇ ਅੰਮ੍ਰਿਤ ਵੇਲਾ ਹੀ ਹੈ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਜੇ
ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾ,
ਕੋਈ ਵੀ ਘੜੀ ਪਲ ਸਾਲ, ਕੋਈ ਵੀ ਘੜੀ, ਧਨ ਸੋ ਵੇਲਾ ਘੜੀ ਧਨ, ਪੜੋ।
ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾ ਧਨ ਸੋ ਦਿਨ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ।
ਜੇ ਗੁਰਬਾਣੀ ਤੋਂ ਕਲਾਸ ਨਹੀਂ ਨਾ ਲੱਗੀ, ਸਮਝ ਕੁਛ ਨਹੀਂ ਆਈ, ਫਿਰ ਫਾਇਦਾ ਨਹੀਂ ਹੋਣਾ। ਪਰ ਮਨ ਅੰਮ੍ਰਿਤ ਪੀਵੇ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ। ਮਨ ਪੀਵੇ
ਸ਼ਬਦ ਵਿਚਾਰ,
ਮਨ ਸ਼ਬਦ ਦੀ ਵਿਚਾਰ ਪੀਵੇ, ਤੇ ਜਦੋਂ ਮਨ ਪੀਵੇ ਉਦੋਂ ਹੀ, ਜਦੋਂ ਮਨ ਅੰਮ੍ਰਿਤ ਪੀਵੇ ਉਦੋਂ, ਜਦੋਂ ਚਾਹ ਪੀਓ ਉਦੋਂ, ਰੋਟੀ ਖਾਓ, ਸਟੱਡੀ ਕਰੋ, ਤੇ ਜਦੋਂ ਅੰਮ੍ਰਿਤ ਪੀਓ, ਤੇ ਜੇ ਅੰਮ੍ਰਿਤ ਪੀਤਾ ਨਾ ਤੇ ਐਵੇਂ ਹੀ ਆਕੜ ਚ ਤੁਰੇ ਫਿਰਦੇ ਰਹੇ ਵੀ ਮੈਂ ਤੇ ਅੰਮ੍ਰਿਤ ਵੇਲੇ ਉੱਠਦਾ, ਮੈਂ ਤੇ 2 ਵਜੇ ਉੱਠਦਾ, ਮੈਂ ਤੇ 12 ਵਜੇ ਉੱਠਦਾ, ਮੇਰੇ ਵਰਗਾ ਕਹੇਗਾ ਮੈਂ ਤੇ ਸਾਰੀ ਰਾਤ ਹੀ ਜਾਗਦਾ। ਸੱਚੀ ਗੱਲ ਹੈ, ਸਾਨੂੰ ਤੇ ਸਾਰੀ ਰਾਤ ਜਾਗਦਿਆਂ ਦੀ ਲੰਘ ਜਾਂਦੀ ਸਾਡੀ, ਐਵੇਂ ਹੀ ਫਿਰ ਆਕੜ ਹੈ, ਐਵੇਂ ਹੀ ਹੰਕਾਰ ਹੈ, ਫਿਰ ਪੱਲੇ ਕੁਝ ਹੈ ਨਹੀਂ, ਸਮਝਿਆ ਕੁਝ ਹੈ ਨਹੀਂ, ਤੇ ਐਵੇਂ ਹੀ ਮਾਨ ਕਰਦੇ ਰਹੇ। ਏਦਾਂ ਹੀ ਭਾਈ ਕੱਲਾ ਪਾਠ ਪੜ੍ਹੀ ਗਏ, ਸਮਝਿਆ ਹੈ ਨਾ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ। ਗੁਰੂ ਜੀ ਕਹਿੰਦੇ ਇਹਨਾਂ ਤਰੀਕਿਆਂ ਨਾਲ ਮਿਲਿਆ ਨਹੀਂ ਜਾ ਸਕਦਾ, ਮੈਂ ਕਈਆਂ ਨੂੰ ਇਹ ਕੰਮ ਕਰਦੇ ਵੇਖਿਆ। ਲਓ ਪੜੋ,
ਪਿਆਰੇ ਨਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੇ,
ਵਾਹ ਵਾਹ,
ਦੀਜੈ ਬੁੱਧ ਬਵੇਕਾ।
ਮੇਰੇ ਮਾਲਕ ਜੀ ਸਾਨੂੰ ਅਕਲ ਦਿਓ, ਅਕਲ ਦਿਓ, ਅਕਲ। ਕੋਈ ਕੁੰਡਲੀਨੀ ਜਗਾਉਂਦਾ ਫਿਰਦਾ ਹੈ, ਕੋਈ ਕੁਛ ਕਰਦਾ ਫਿਰਦਾ, ਕੋਈ ਕੁਛ ਕਰਦਾ ਫਿਰਦਾ, ਮੈਨੂੰ ਸਮਝ ਦੇ ਦਿਓ। ਮੈਂ ਬੜਾ ਕੁਝ ਕਰਕੇ ਕਰਦਿਆਂ ਨੂੰ ਵੇਖਿਆ, ਵਿਵੇਕ ਦਿਓ, ਸਮਝ ਦਿਓ। ਲਓ ਹੁਣ ਅੱਗੇ ਸੁਣਿਓ ਜੀ, ਦੁਨੀਆ ਕੀ ਕੀ ਕਰਦੀ ਹੈ ਰੱਬ ਨੂੰ ਮਿਲਣ ਵਾਸਤੇ, ਪਰ ਮਹਾਰਾਜ ਕਹਿੰਦੇ ਇਹਨਾਂ ਤਰੀਕਿਆਂ ਨਾਲ ਮਿਲਿਆ ਨਹੀਂ ਜਾ ਸਕਦਾ। ਵੇਖਿਓ ਅਗਲਾ ਤਰੀਕਾ ਕੀ ਹੈ, ਕਈ ਕੀ ਕਰਦੇ ਹੈ, ਇਕੱਲੇ ਪਾਠ ਪੜ੍ਹਦੇ ਰਹਿੰਦੇ ਹੈ, ਸਮਝਦੇ ਕੋਈ ਨਹੀਂ। ਕਈ ਜੋਗੀਆਂ ਵਾਲੇ ਨਿਊਲੀ ਕਰਮ ਕਰਦੇ ਹੈ, ਕਈ ਜੋਗੀਆਂ ਵਾਂਗੂ ਕੁੰਡਲੀਨੀ ਜਗਾਉਂਦੇ ਹੈ। ਆ ਤਿੰਨ ਤਰੀਕੇ ਦੱਸਣ ਤੋਂ ਬਾਅਦ ਗੁਰੂ ਜੀ ਕਹਿੰਦੇ ਕਈ ਆ ਕੁਝ ਵੀ ਕਰਦੇ ਆ ਵੀ ਰੱਬ ਨੂੰ ਮਿਲ ਲਈਏ, ਪਰ ਇਦਾਂ ਨਹੀਂ ਮਿਲਦਾ। ਲਓ ਸੁਣੋ,
ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ।
ਕਈ ਇਦਾਂ ਦੇ ਹੈ ਜਿਹੜੇ ਮੋਨ ਰੱਖ ਲੈਂਦੇ ਹੈ ਵੀ ਬੋਲਦੇ ਹੀ ਨਹੀਂ। ਮੋਨੀ ਬਾਬੇ ਹੁੰਦੇ ਨੀ ਕਈ, ਜਦੋਂ ਤੁਸੀਂ ਗੱਲ ਕਰੋਗੇ ਤੇ ਬੋਲਦੇ ਨੇ। ਵੇਖੋ ਜੀ, ਆਪਣੀ ਮਰਜ਼ੀ ਨਾਲ ਕੋਈ ਲੱਖ ਵਾਰ ਰੱਖੀ ਫਿਰੇ, ਪਰ ਗੁਰਮਤ ਵਿੱਚ ਮੌਨ ਦੀ ਕੋਈ ਮਰਿਆਦਾ ਨਹੀਂ। ਹੁਣ ਮੋਨੀ ਬਾਬਾ ਜਿਹੜਾ ਹੋਏਗਾ, ਜੇ ਹੁਣ ਮੰਨ ਲਓ ਤੁਸੀਂ ਉਹਨੂੰ ਵੇਖੋਗੇ ਵੀ ਬਾਬਾ ਜੀ ਪ੍ਰਸ਼ਾਦਾ ਛਕਣਾ, ਇੱਦਾਂ ਇੱਦਾਂ ਹੱਥ ਕਰੇਗਾ ਹੀ, ਇਸ਼ਾਰਾ ਕਰੇਗਾ, ਇੱਦਾਂ 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 ਹੀ ਕਰਦਾ ਰਹੇਗਾ। ਮਨ ਤੇ ਬੋਲਦਾ ਹੈ, ਮਨ ਤੇ ਬੋਲਦਾ ਨਾ। ਆਪਣੇ ਗੁਰੂ ਸਾਹਿਬ ਕਹਿੰਦੇ ਕਈ ਬੰਦੇ ਰੱਬ ਨੂੰ ਮਿਲਣ ਲਈ ਮੌਨ ਰੱਖ ਲੈਂਦੇ ਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਪੰਚਮ ਪਾਤਸ਼ਾਹ ਕਹਿੰਦੇ, ਭਾਈ ਮੌਨ ਰੱਖਣ ਨਾਲ ਪਰਮਾਤਮਾ ਨਹੀਂ ਮਿਲਦਾ। ਮੌਨੀ ਹੋ ਗਿਆ ਪਰ ਮਨ ਤੇ ਚੁੱਪ ਨਾ ਕੀਤਾ। ਜਿਵੇਂ ਆਪਾਂ ਪਿੱਛੇ ਜੇ ਹਰੀਗੜ੍ਹ ਵੀ ਮੈਂ ਸੁਣਾਇਆ ਸੀ ਵੀ ਗੁਰੂ ਗੋਬਿੰਦ ਸਿੰਘ ਵੇਲੇ ਆ ਗਿਆ ਇੱਕ ਮੌਨੀ ਬਾਬਾ, ਤੇ ਆ ਕੇ ਕਈ ਕਹਿਣ ਮਹਾਰਾਜ ਮੋਨੀ ਬਾਬਾ ਆਇਆ, 12 ਸਾਲ ਹੋ ਗਏ ਉਹਨੇ ਮੌਨ ਰੱਖਿਆ, ਬੋਲਦਾ ਹੀ ਨਹੀਂ। ਹਰਿਦੁਆਰ ਦੇ ਇਲਾਕੇ 'ਚ ਜਾਓਗੇ ਨਾ ਤੇ ਤੁਸੀਂ ਵੇਖਿਓ ਗੰਗਾ ਦੇ ਕਿਨਾਰੇ ਕਿਨਾਰੇ ਕਈ ਕੁਟੀਆ ਬਣਾ ਕੇ ਬੈਠੇ ਆ ਤੇ ਕਈ ਬੋਲਦੇ ਨੇ। ਮੈਂ ਖੁਦ ਮਿਲਿਆ, ਮੈਂ ਵੇਖਿਆ, ਗੱਲ ਨਹੀਂ ਕਰਦੇ, ਬੋਲਦੇ ਨੇ। ਤੇ ਜੇ ਉਹਨਾਂ ਨੂੰ ਪੈਸੇ ਵੀ ਬਾਬਾ ਤੇਰਾ ਖਰਚਾ ਖੁਰਚਾ ਦੇ ਦਈਏ ਕੋਈ, ਫਿਰ ਇੱਦਾਂ ਸਿਰ ਹਿਲਾ ਦਿੰਦੇ ਵੀ ਦੇ ਜਾ, ਫਿਰ ਇੱਦਾਂ ਕਰ ਦਿੰਦੇ ਆ ਵੀ ਦੇ ਜਾ। ਪਰ ਮਨ ਹੁਣ ਵੇਖੋ ਅੰਦਰ ਤੇ ਬੋਲਦਾ ਹੀ ਹੈ ਨਾ ਵੀ ਮਰ ਜਾ, ਜੀਵ ਤੋਂ ਹੀ ਕਹਿੰਦੇ ਫਿਰ ਤੂੰ ਵੀ ਦੇ ਜਾ। ਜਦੋਂ ਤੇਰਾ ਅੰਦਰ ਤੇ ਬੋਲ ਰਿਹਾ, ਸਿੱਖ ਮਨ ਨੇ ਬਣਨਾ ਕਿ ਤਨ ਨੇ, ਬੋਲੋ, ਸੁਰਤ ਨੇ ਬਣਨਾ ਹੈ ਨਾ। ਅੰਦਰ ਵਾਲਾ ਜਦੋਂ ਤੇਰਾ ਕਹਿ ਰਿਹਾ ਵੀ ਦੇ ਜਾ, ਫਿਰ ਤੂੰ ਮੂੰਹ ਤੋਂ ਹੀ ਫੁੱਟ ਪਏ ਕੁਛ, ਉਦਾਂ ਤੇ ਬੋਲ ਹੀ ਰਿਹਾ ਤੂੰ। ਹੁਣ ਵੇਖਿਓ ਉਹ ਜਦੋਂ ਗੁਰੂ ਸਾਹਿਬ ਦੇ ਵੇੜੇ ਆਇਆ ਕਹਿੰਦੇ ਜੀ ਬਾਬਾ ਮੌਨ ਰੱਖ ਕੇ ਵੀ ਬੋਲਦਾ ਨਹੀਂ ਕਿਸੇ ਨਾਲ ਜੀ ਇੱਥੇ ਹੀ ਗੱਲਾਂ ਹੁੰਦੀਆਂ ਨੇ ਉਹ ਰੌਲਾ ਪੈ ਗਿਆ ਮਹਾਰਾਜ ਕਹਿੰਦੇ ਲਿਆਓ ਸਦਕੇ ਇੱਥੇ ਹੀ ਲੈ ਆਓ ਕਹਿੰਦੇ ਲੈ ਆਏ ਹੁਣ ਕਈਆਂ ਨੂੰ ਤੇ ਪਤਾ ਸੀ ਸਿੱਖਾਂ ਨੂੰ ਵੀ ਸਾਡੀ ਤੇ ਮਰਿਆਦਾ ਹੀ ਨਹੀਂ ਮੌਨ ਮਾਨ ਇਹ ਤੇ ਵੀ ਜੇ ਗੁੰਗਾ ਰੱਬ ਨੂੰ ਪਸੰਦ ਹੁੰਦੇ ਫਿਰ ਪੈਦਾ ਹੀ ਗੁੰਗੇ ਕਰ ਦਿੰਦਾ ਜੀਵ ਦਿੰਦਾ ਹੀ ਨਾ ਜੀਵ ਤੈਨੂੰ ਇਹਦੇ ਲਈ ਥੋੜ੍ਹਾ ਮਿਲੀ ਵੀ ਬੋਲ ਹੀ ਨਾ ਪੈਦਾ ਹੀ ਗੁੰਗੇ ਕਰ ਦਿੰਦਾ ਪਰਮਾਤਮਾ ਚਲੋ ਜੀ ਉਹ ਆਇਆ ਇੱਦਾਂ ਬਿਠਾ ਲਿਆ ਮਹਾਰਾਜ ਕਹਿੰਦੇ ਐ ਕਿੰਨੇ ਸਾਲ ਹੋ ਗਏ ਬਾਬਾ ਜੀ ਮੌਨ ਰੱਖੇ ਪਹਿਲਾਂ ਇੱਦਾਂ ਉਂਗਲਾਂ ਕੀਤੀਆਂ 10 ਫਿਰ ਕਹਿੰਦਾ 2 ਹੁਣ ਅੰਦਰ ਵਾਲਾ ਤੇ ਵੇਖੋ ਬੋਲਦਾ ਹੀ ਹੈ ਜੀ ਵੀ ਨਹੀਂ ਬੋਲਦੀ ਗੱਲੀ ਵੀ ਵਰਤਣ ਵਾਸਤੇ ਦਿੱਤੀ ਸੀ ਤੈਨੂੰ ਗੁੰਗਾ ਹੀ ਪੈਦਾ ਕਰ ਦਿੰਦਾ ਲਓ ਜੀ ਜਦੋਂ ਇੱਦਾਂ ਕੀਤਾ 12 ਮਹਾਰਾਜ ਕਹਿੰਦੇ ਬੜੀ ਕਮਾਈ ਹੈ ਵੀ ਜੋਗੀ ਜੀ ਤੁਹਾਡੀ ਉਹ ਹੋਰ ਚੌੜਾ ਹੋ ਗਿਆ ਵੀ ਗੁਰੂ ਸਾਹਿਬ ਨੇ ਸਿਫਤ ਕਰਤੀ ਆ ਸਿੱਖ ਤੇ ਸਾਰੇ ਮੇਰੇ ਮਗਰ ਲੱਗ ਜਾਣਗੇ ਲਓ ਜੀ ਜਦੋਂ ਇੱਦਾਂ ਹੋਇਆ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਇੱਕ ਸਿੱਖ ਨੂੰ ਬੁਲਾਇਆ ਕਹਿੰਦੇ ਗੱਲ ਸੁਣ ਉਹ ਕਹਿੰਦਾ ਹਾਂ ਮਹਾਰਾਜ ਜੋਗੀ ਜੀ ਨੂੰ ਘਰ ਲੈ ਜਾ ਵਧੀਆ ਪ੍ਰਸ਼ਾਦਾ ਵਧੀਆ ਬਿਸਤਰਾ ਵਿਛਾ ਕੇ ਦੇ ਇੱਕ ਹਫ਼ਤਾ ਰੱਖ ਕੇ ਘਰ ਸੇਵਾ ਕਰ ਪੂਰੀ ਕਹਿੰਦਾ ਜੀ ਸਤ ਬਚਨ ਲਓ ਜੀ ਜੋਗੀ ਨੂੰ ਘਰ ਲੈ ਗਿਆ ਮਹਾਰਾਜ ਨੇ ਇਕੱਲੇ ਸਿੱਖ ਨੂੰ ਬਾਅਦ ਚ ਸੱਦਿਆ ਕਹਿੰਦੇ ਉੱਤੋਂ ਉੱਤੋਂ ਕਿਹਾ ਤੈਨੂੰ ਕੋਈ ਸੇਵਾ ਨਹੀਂ ਕਰਨੀ ਕਹਿੰਦਾ ਮੈਂ ਤੁਹਾਡਾ ਸਿੱਖ ਹਾਂ ਜੀ ਮੈਂ ਤੇ ਤੁਹਾਡਾ ਬਚਨ ਮੰਨਣਾ ਜਿਵੇਂ ਕਹੋਗੇ ਉਵੇਂ ਹੀ ਕਹਿੰਦੇ ਬਸ ਠੀਕ ਠੀਕ ਹੀ ਰੱਖੀ ਹਫ਼ਤੇ ਬਾਅਦ ਬੁਲਾਵਾਂਗੇ ਜਦੋਂ ਤੈਨੂੰ ਜੋਗੀ ਦੇ ਮੂੰਹ ਤੇ ਪੁੱਛਾਂਗੇ ਉਹਦੇ ਉਦੋਂ ਪਤਾ ਕੀ ਕਹਿਣਾ ਹੈ ਵੀ ਮੈਂ ਤੇ ਬਹੁਤ ਸੇਵਾ ਕੀਤੀ ਉਹ ਸਿੱਖ ਕਹਿੰਦਾ ਸਮਝ ਗਿਆ ਜੀ ਸਾਰਾ ਕੁਝ ਉਹਨੇ ਫਿਰ ਮਹਾਰਾਜ ਨੇ ਕਿਹਾ ਠੀਕ ਠੀਕ ਰੱਖੀ ਉਹ ਤੇ ਫਿਰ ਤੁਹਾਨੂੰ ਪਤਾ ਹੀ ਹੈ ਜ਼ਿਆਦਾ ਹੀ ਠੀਕ ਠੀਕ ਰੱਖ ਲਿਆ ਉਹਨੇ ਹੁਣ ਇਹੋ ਜਿਹੀਆਂ ਗੱਲਾਂ ਤੇ ਆਪਾਂ ਨੂੰ ਕੋਈ ਮਸਾ ਹੀ ਮੌਕਾ ਮਿਲਦਾ ਜੇ ਮੈਂ ਇੱਥੇ ਕਹਿੰਦਾ ਇਹਦੇ ਚਾੜ ਦਿਓ ਫੈਂਟਾ ਫਿਰ ਵੇਖਿਓ ਜੇ ਮੈਂ ਕਹਿੰਦਾ ਇੱਥੇ ਬੈਠਾ ਬੈਠਾ ਵੀ ਇਹਦੇ ਫੈਂਟਾ ਚਾੜ ਦਿਓ ਫਿਰ ਹਰੇਕ ਹੀ ਮੁੱਕੀ ਲਾ ਜਾਏਗਾ ਉਹ ਇੱਦਾਂ ਹੀ ਹੁੰਦਾ ਨਾ ਹਰੇਕ ਹੀ ਮੁੱਕੀ ਲਾ ਦੇ ਮੁੱਕੀਆਂ ਮੱਕੀਆਂ ਜੇ ਫਿਰ ਬਾਅਦ ਚ ਕਹਦੇ ਵੀ ਐਂ ਕਰੋ ਵੀ ਪਰਿਵਾਰ ਚ ਉਹਨਾਂ ਕੋਈ ਰਿਸ਼ਤਾ ਕਰੋ ਇਹਦੇ ਨਾਲ ਫੇਰ ਜੇ ਇਦਾਂ ਹੋ ਸਕਦਾ ਕਦੇ ਮੁੱਕੀ ਵਾਲਾ ਕੰਮ ਹਰੇਕ ਹੀ ਕਰ ਜਾਂਦਾ ਵੀ ਕਹਿੰਦਾ ਆਹ ਵਧੀਆ ਕੰਮ ਇਹ ਸਾਡੀ ਆਦਤ ਹੈ ਸਾਡਾ ਸੁਭਾਅ ਹੈ ਇਦਾਂ ਉਹ ਹੁਣ ਲੈ ਗਿਆ ਬਈ ਘਰ ਲਿਜਾ ਕੇ ਇੱਦਾਂ ਹੀ ਦਰੀ ਜੀ ਪੁਰਾਣੀ ਜੀ ਕੋਈ ਸਿੱਟ ਜੀ ਕਹਿੰਦੇ ਬਹਿ ਜਾ ਇਹਦੇ ਉਹ ਕਹਿੰਦਾ ਵੀ ਮੈਨੂੰ ਤੇ ਬਿਸਤਰਾ ਕਿਹਾ ਸੀ ਵਧੀਆ ਵਿਛਾ ਕੇ ਨਹੀਂ ਚਲੋ ਬਹਿ ਗਿਆ ਮੁੜ ਕੇ ਰਾਤ ਵਾਲੀ ਰੋਟੀ ਪਈ ਸੀ ਅਚਾਰ ਦੇ ਨਾਲ ਕਹਿੰਦੇ ਲੈ ਬਾਬਾ ਛੱਗੀ ਜਲ ਇੱਕ ਦਿਨ ਲੰਘਿਆ ਬੋਲ ਸਕਦਾ ਨਹੀਂ ਦੇਖੋ ਬੋਲ ਨਹੀਂ ਸਕਦਾ ਹੁਣ ਭੱਜਣ ਜੋਗਾ ਵੀ ਨਹੀਂ ਵੀ ਕੀ ਕਹਿਣਗੇ ਇੱਕ ਦਿਨ ਦੋ ਦਿਨ ਸੱਤ ਦਿਨ ਲੰਘਾਉਣ ਤੋਂ ਬਾਅਦ ਮਹਾਰਾਜ ਨੇ ਸੱਦ ਲਿਆ ਕਹਿੰਦੇ ਆ ਜਾਓ ਸਾਰੀ ਸੰਗਤ ਬੈਠੀ ਹੋਈ ਹੈ ਮਹਾਰਾਜ ਕਹਿੰਦੇ ਅੱਛਾ ਬਈ ਕੀਤੀ ਸੇਵਾ ਫਿਰ ਕਹਿੰਦਾ ਮਹਾਰਾਜ ਦੋ ਦੋ ਤਿੰਨ ਤਿੰਨ ਸਬਜ਼ੀਆਂ ਮੱਖਣੀਆਂ ਪਾ ਕੇ ਮਲਾਈ ਵਾਲਾ ਦੁੱਧ ਇਦਾਂ ਕਰੇ ਜਦੋਂ ਉਹਨੇ ਇਦਾਂ ਕਿਹਾ ਉਹਦੇ ਹੁਣ ਉੱਥਲ ਪੁੱਥਲ ਹੋਵੇ ਵੀ ਇਹ ਝੂਠ ਬੋਲ ਰਿਹਾ ਅੰਦਰ ਤੇ ਉਹਦੇ ਅੱਗ ਲੱਗੀ ਪਈ ਸੀ ਤੇ ਮਹਾਰਾਜ ਫੇਰ ਪੁੱਛ ਲਿਆ ਅੱਛਾ ਫਿਰ ਸੇਵਾ ਬਹੁਤ ਕੀਤੀ ਮਹਾਰਾਜ ਬਿਸਤਰਾ ਮੈਂ ਬਦਲ ਸਵੇਰੇ ਹੋਰ ਸ਼ਾਮ ਹੋ ਬਦਲ ਬਦਲ ਕੇ ਬਿਸਤਰਾ ਮਹਾਰਾਜ ਮੈਂ ਕਹਿੰਦਾ ਜੀ ਮੈਂ ਤੇ ਪੱਖੀ ਝੱਲਦਾ ਰਿਹਾ ਸਾਰੀ ਸਾਰੀ ਮੈਂ ਨਹੀਂ ਮੈਂ ਮਰ ਕੇ ਤਰ੍ਹਾਂ ਤਰ੍ਹਾਂ ਦੇ ਖਾਣੇ ਵਿੱਚ ਹੀ ਉੱਚੀ ਸਾਰੀ ਰੇਹ ਹੀ ਨਹੀਂ ਨਾ ਹੋਇਆ ਫਿਰ ਕਹਿੰਦਾ ਮਹਾਰਾਜ ਮੈਨੂੰ ਤੇ ਭੁੱਖਾ ਮਾਰਦਾ ਤੁਹਾਡਾ ਸਿੱਖ ਝੂਠ ਬੋਲਦਾ ਇੰਨਾ ਕਿਹਾ ਮਹਾਰਾਜ ਹੱਸ ਪਏ ਉਹ ਸਾਰੀ ਸੰਗਤ ਵੇਖੇ ਹੱਸ ਪਏ ਕਹਿੰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਓਏ ਜੋਗੀ ਆ ਰੋਟੀਆਂ ਪਿੱਛੇ ਬੋਲ ਪਿਆ ਬਸ ਇੱਥੇ ਹੀ ਸੀ ਤੇਰਾ ਮੌਨ 12 ਸਾਲਾਂ ਦਾ ਤੇਰਾ ਮੌਨ ਅੱਜ ਰੋਟੀ ਪਿੱਛੇ ਟੁੱਟ ਗਿਆ ਤੇਰਾ ਕਿਉਂ ਪਖੰਡ ਫੜਿਆ ਤੁਸੀਂ ਕਿਉਂ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਆ ਕੀ ਕਰੋਗੇ ਇਹੋ ਜੀਆਂ ਗੱਲਾਂ ਚ ਚੁੱਪ ਹੈ ਅੱਗੇ ਬੋਲੋ ਚੁੱਪ ਨਾ ਹੋਵਾਈ ਜੀਵ ਤੋਂ ਚੁੱਪ ਕਰ ਗਿਆ ਮਨ ਚੁੱਪ ਨਹੀਂ ਕੀਤਾ ਜੇ ਲਾਏ ਰਹਾ ਨਿਰਵਾਰ ਇਹਦੇ ਨਾਲ ਇੱਕ ਤੱਕ ਸਮਾਧੀ ਲਾ ਕੇ ਬੈਠਾ ਰਹੇ ਪਰ ਮਨ ਅੰਦਰਲਾ ਤੇ ਚੰਦਰਾ ਬੋਲਦਾ ਹੈ ਆ ਸਾਡੇ ਬਾਬਿਆਂ ਦੀਆਂ ਬਰਸੀਆਂ ਤੇ ਜਾਇਆ ਕਰੋ ਇਦਾਂ ਬੈਠੇ ਇਹ ਅੱਗੇ ਨੂੰ ਕੱਢ ਕੇ ਇੱਥੇ ਇਦਾਂ ਹੀ ਬੈਠੇ ਬੰਦਿਆਂ ਦੇ ਬੰਦੇ ਹਜਮ ਕਰ ਜਾਂਦੇ ਪਖੰਡ ਪੂਰਾ ਕਰ ਲੈਂਦੇ ਤਿੰਨ ਤਿੰਨ ਘੰਟੇ ਮੈਂ ਵੇਖਿਆ ਇਦਾਂ ਫਿਰ ਸਾਡੇ ਵਾਲੇ ਥੱਲੇ ਬੈਠੇ ਬਾਬਾ ਜੀ ਇੱਕ ਰਸ ਸਮਾਧੀ ਤੈਨੂੰ ਕੀ ਪਤਾ ਲੱਗ ਗਿਆ ਤਨ ਸਿੱਖ ਹੈ ਕਿ ਮਨ ਸੁਰਤ ਉਹਦੀ ਸੁਰਤ ਕਿੱਥੇ ਹੈ ਇਹਦਾ ਕੀ ਪਤਾ ਲੱਗ ਗਿਆ ਤੈਨੂੰ ਜਦੋਂ ਉੱਚੀ ਸਾਰੀ ਬੋਲਿਆ ਗੁਰੂ ਸਾਹਿਬ ਕਹਿੰਦੇ ਉਹ ਪਿਆਰਿਆ ਬਸ ਇੰਨਾ ਕੀ ਮੌਨ ਸੀ ਤੇਰਾ ਤੂੰ ਬੋਲ ਤੈਨੂੰ ਰੋਕਿਆ ਕਿੰਨੇ ਐ ਓਏ ਤੂੰ ਗੱਲ ਕਰ ਲੈ ਟਕਵੰਜ ਕਰਨ ਦੀ ਕੀ ਲੋੜ ਹੈ, ਤੂੰ ਗੱਲਾਂ ਬਾਤਾਂ ਕਰ, ਤੂੰ ਕੁਝ ਸੁਣ, ਕੁਝ ਸੁਣਾ, ਸੰਤ ਮਿਲੇ ਕਿਸ, ਸੁਣੀਐ ਕਹੀਐ ਮਿਲੇ ਅਸੰਤ ਬਸਤ ਕਰ ਰਹੀ ਹੈ। ਜੇ ਕੋਈ ਗੁਰੂ ਦਾ ਪਿਆਰਾ ਮਿਲੇ ਕੁਝ ਸੁਣ ਕੁਝ ਸੁਣਾ, ਤੈਨੂੰ ਏਦਾਂ ਨਹੀਂ ਭੇਜਿਆ ਵੀ ਚੁੱਪ ਕਰ ਜਾ, ਪੈਦਾ ਹੀ ਗੁੰਗਾ ਕਰ ਦਿੰਦੇ ਤੈਨੂੰ, ਪੈਦਾ ਹੀ ਗੁੰਗਾ ਹੋ ਜਾ, ਦੁਨੀਆਂ ਨੂੰ ਠੱਗੀ ਜਾਂਦਾ ਹੈ। ਲੋ ਪੜੋ ਵੇਖੀਏ, ਤੇ ਇਹਦੇ ਨਾਲ ਰੱਬ ਨਾਲ ਥੋੜਾ ਠੱਗੀ ਵੱਜਣੀ, ਤੇਥੋਂ ਰੱਬ ਠੱਗਿਆ ਨਹੀਂ ਜਾਣਾ, ਦੁਨੀਆਂ ਨੂੰ ਤੇ ਠੱਗਣਾ ਹੈ, ਓਏ ਦੁਨੀਆਂ ਨੂੰ ਠੱਗਣ ਵਾਲਿਆ ਰੱਬ ਠੱਗਿਆ ਨਹੀਂ ਜਾਣ, ਦੁਨੀਆਂ ਨੂੰ ਠੱਗਣ ਵਾਲਿਆ
ਤੇਥੋਂ ਰੱਬ ਠੱਗਿਆ ਨਹੀਂ ਜਾਣ,
ਈ ਦੁਨੀਆਂ ਨੂੰ ਠੱਗਣ ਵਾਲਿਆ
ਤੇਥੋਂ ਰੱਬ ਠੱਗਿਆ ਨਹੀਂ ਜਾਣ, ਦੁਨੀਆਂ ਨੂੰ ਠੱਗਣ ਵਾਲਿਆ
ਤੇਥੋਂ ਰੱਬ
ਠੱਗਿਆ ਨਹੀਂ ਜਾਣਾ, ਦੁਨੀਆਂ ਨੂੰ ਠੱਗਣ
ਵਾਲਿਆ
ਰੱਬ ਠੱਗਿਆ ਨਹੀਂ ਜਾਣਾ, ਦੁਨੀਆਂ ਨੂੰ ਠੱਗਣ ਵਾਲਿਆ
ਇੱਥੋਂ ਰੱਬ ਠੱਗਿਆ ਨਹੀਂ, ਠੱਗਿਆ ਨਹੀਂ ਉਹ ਜਾਣਾ, ਦੁਨੀਆਂ ਨੂੰ ਠੱਗਣ ਵਾਲਿਆ ਇੱਥੋਂ ਰੱਬ ਠੱਗਿਆ ਨਹੀਂ ਜਾਣਾ, ਦੁਨੀਆਂ ਨੂੰ
ਰੱਬ ਠੱਗਿਆ ਨਹੀਂ ਜਾਣਾ, ਦੁਨੀਆਂ ਨੂੰ ਠੱਗਣ ਵਾਲਿਆ ਰੱਬ ਠੱਗਿਆ ਨਹੀਂ ਜਾਣਾ, ਦੁਨੀਆਂ ਨੂੰ ਠੱਗਣ ਵਾਲਿਆ
ਰੱਬ ਠੱਗਿਆ ਨਹੀਂ ਜਾਣਾ, ਦੁਨੀਆਂ ਨੂੰ ਠੱਗਣ ਵਾਲਿਆ ਜੀ ਦੁਨੀਆ ਦੁਨੀਆਂ ਨੂੰ ਠੱਗਣ ਵਾਲਿਆ ਸੋਚ ਲੈ, ਦੁਨੀਆਂ ਨੂੰ ਠੱਗਣ ਵਾਲਿਆ
ਸਾਧੂ ਦੁਨੀਆਂ ਨੂੰ ਠੱਗਣ ਵਾਲਿਆ
ਸੋਚ ਲੈ,
ਦੁਨੀਆਂ ਨੂੰ ਠੱਗਣ
ਵਾਲਿਆ ਦੁਨੀਆਂ ਨੂੰ ਠੱਗਣ ਵਾਲਿਆ
ਦੁਨੀਆਂ ਨੂੰ ਠੱਗਣ ਵਾਲਿਆ ਦੁਨੀਆਂ ਨੂੰ ਠੱਗਣ ਵਾਲਿਆ
ਦੁਨੀਆਂ ਨੂੰ ਠੱਗਣ ਵਾਲਿਆ ਦੁਨੀਆਂ ਨੂੰ ਠੱਗਣ ਵਾਲਿਆ ਰੱਬ ਠੱਗਿਆ ਨਹੀਂ ਜਾਣਾ,
ਦੁਨੀਆਂ ਨੂੰ ਠੱਗਣ ਵਾਲਿਆ
ਦੁਨੀਆਂ ਭੋਲੀ ਹੈ, ਤੇਰੇ ਜਾਲ ਵਿੱਚ ਫਸ ਸਕਦੀ ਹੈ, ਪਰਮਾਤਮਾ ਨੇ ਨਹੀਂ ਫਸ ਜਾਣਾ, ਰੱਬ ਨੇ ਨਹੀਂ ਫਸ ਜਾਣਾ। ਲਓ ਜੀ ਫੇਰ ਗਾਇਓ ਪੰਕਤੀ ਦੁਬਾਰਾ, ਸੁਣੋ ਤਾਂ ਧਿਆਨ,
ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ।
ਕਹਿੰਦੇ ਬੜੇ ਬਾਬੇ ਮੋਨ ਰਹਿਣ ਵਾਲੇ ਆ, ਕਈ ਹੱਥ ਤੇ ਖਾਂਦੇ ਆ ਜੀ, ਨੰਗੇ ਫਿਰਦੇ ਆ, ਮੌਨ ਰੱਖਦੇ ਐ ਤੇ ਭਾਂਡਾ ਨਹੀਂ ਵਰਤਦੇ, ਹੱਥਾਂ ਤੇ ਖਾਂਦੇ ਆ ਹੱਥਾਂ ਤੇ। ਤੇ ਸਾਡੇ ਵਰਗੇ ਬੰਦੇ ਪਤਾ ਕੀ ਕਹਿਣਗੇ, ਯਾਰ ਬਾਬਾ ਜੀ ਕਿੰਨੇ ਧਨ ਨੇ ਵਸਤਰ ਤਿਆਗ ਤੇ, ਬਾਬਾ ਜੀ ਕਿੰਨੇ ਧਨ ਨੇ ਭਾਂਡੇ ਤਿਆਗ ਤੇ, ਬਾਬਾ ਜੀ ਕਿੰਨੇ ਧਨ ਨੇ ਬੋਲਣਾ ਤਿਆਗ ਤਾ। ਆਪਣੇ ਵਰਗੇ ਤੇ ਇੱਦਾਂ ਹੀ ਕਹਿਣਗੇ, ਪਰ ਆਪਣੇ ਗੁਰੂ ਜੀ ਕਹਿੰਦੇ ਇਹਦੇ ਨਾਲ ਗੱਲ ਨਹੀਂ ਬਣਦੀ। ਹੱਥਾਂ ਤੇ ਖਾਓ ਕਰ ਪਾਤੀ ਰਹੇ ਹੋ, ਹੱਥਾਂ ਨੂੰ ਪਾਤਰ ਬਣਾ ਲਿਆ, ਨੰਗਾ ਫਿਰਦਾ ਰਿਹਾ, ਕੱਪੜੇ ਸਾਰੇ ਲਾ ਕੇ ਨਗਨ ਹੋ ਕੇ ਫਿਰਦਾ ਰਿਹਾ, ਇਦਾਂ ਰੱਬ ਮਿਲ ਜਾਂਦਾ ਨੰਗੇ ਹੋ। ਇੱਕ ਹੋਰ ਗੱਲ ਦੱਸਾਂ, ਮੈਨੂੰ ਕਹਿੰਦੇ ਨੇ ਨਾ ਵੀ ਇਤਿਹਾਸ ਨਹੀਂ ਮੰਨਦੇ, ਕਹਿੰਦੇ ਨੇ ਨਾ ਅੱਜ ਕੱਲ੍ਹ ਰੌਲਾ ਨੀ ਪਾਉਂਦੇ ਨੈੱਟ ਦੇ ਉੱਤੇ, ਗਾਲਾਂ ਕੱਢਦੇ ਵੀ ਇਤਿਹਾਸ ਨੂੰ ਨੀ ਮੰਨਦਾ ਢੱਡਰੀਆਂ ਵਾਲਾ, ਇਤਿਹਾਸ ਨੂੰ ਨੀ ਮੰਨਦਾ, ਕਹਿੰਦੇ ਨੇ ਨਾ ਕਈ। ਆ ਸੁਣਿਓ ਇੱਕ ਇਤਿਹਾਸ, ਸੁਣਿਓ ਸਿੰਘੋ, ਕਾਹਦੇ ਚ ਲਿਖਿਆ? ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਸੂਰਜ ਪ੍ਰਕਾਸ਼ ਵਿੱਚ ਲਿਖਿਆ। ਕਾਹਦੇ ਚ ਲਿਖਿਆ? ਸੂਰਜ ਪ੍ਰਕਾਸ਼ ਗ੍ਰੰਥ ਕੀ ਲਿਖਿਆ? ਵੀ ਮਾਈ ਭਾਗੋ, ਬੀਬੀ ਭਾਗੋ, ਉਹਨੇ ਕੀਤੀ ਸੇਵਾ, ਗੁਰੂ ਸਾਹਿਬ ਦੇ ਵੇਲੇ ਬੰਦਿਆਂ ਵਾਲੇ ਬਸਤਰ ਪਾ ਕੇ ਸਿੰਘਾਂ ਦੇ ਨਾਲ ਲੜੀ, ਸਿੰਘਾਂ ਨਾਲ ਬੰਦਿਆਂ ਵਾਲੇ ਬਸਤਰ ਪਾ ਕੇ ਲੜੀ, ਸਿੰਘਾਂ ਦੇ ਨਾਲ ਰਲ ਕੇ ਲੜੀ, ਦੁਸ਼ਮਣਾਂ ਨਾਲ ਮੁਕਾਬਲਾ ਕੀਤਾ। ਪਰ ਕਹਿੰਦੇ ਜਦੋਂ ਮੁਕਾਬਲਾ ਕਰ ਲਿਆ, ਉਦੋਂ ਬਾਅਦ ਫਿਰ ਲੋਕ ਲਾਜ ਤਿਆਗ ਕੇ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਦੇ ਨਾਲ ਨਗਨ ਰਹੀ। ਬੀਬੀ ਭਾਗੋ ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਨਾਲ ਦਿਗੰਬਰ ਬਣ ਕੇ ਰਹੀ, ਬਿਨਾਂ ਕੱਪੜਿਆਂ। ਮੰਨ ਲਓਗੇ ਇਤਿਹਾਸ ਨੂੰ? ਦੱਸੋ ਵੀ ਸਿੰਘੋ ਪਿਆਰਿਓ, ਦੱਸੋ ਮੰਨੋਗੇ? ਇਹ ਧੌਣ ਤੇ ਤਲਵਾਰਾਂ ਰੱਖ ਕੇ ਮਨਾਉਂਦੇ, ਕਹਿੰਦੇ ਇਤਿਹਾਸ ਨਹੀਂ ਮੰਨਦੇ, ਇਹੋ ਜਿਹਾ ਗੰਦ ਅਸੀਂ ਨਹੀਂ ਮੰਨਦੇ, ਤੁਸੀਂ ਮੰਨਦੇ ਹੋ, ਮੰਨੀ ਚੱਲੋ। ਮੰਨੀ ਚੱਲੋ ਤੁਸੀਂ ਇਤਿਹਾਸ, ਇਦਾਂ ਦਾ ਪਾਗਲ ਸਮਝਦੇ ਆ ਤੁਸੀਂ? ਜੇ ਤੁਸੀਂ ਬੁੱਧੂ ਹੋ ਤੇ ਸਾਰੀ ਦੁਨੀਆ ਬੁੱਧੂ ਆਉਂਦੀ ਹੈ ਇੱਥੇ। ਮੈਂ ਤੇ ਹੈਰਾਨ ਹਾਂ ਵੀ ਇਹੋ ਜਿਹਾ ਬੰਦਿਆਂ ਨੂੰ ਆਗੂ ਕਿੰਨੇ ਬਣਾਇਆ, ਇਸੇ ਤੇ ਸਾਡੇ ਸਿਰ ਤੇ ਬੈਠੇ ਕਿੱਦਾਂ ਆ ਪਿਆਰਿਓ। ਜਿੱਥੇ ਜਿੱਥੇ ਕੰਮ ਕਰਦੇ ਹੋ, ਨੌਕਰੀਆਂ ਕਰਦੇ ਹੋ, ਡਿਊਟੀਆਂ ਕਰਦੇ ਹੋ, ਬੰਦਾ ਆਪ ਹੋਵੇ PhD ਕਰੀ ਫਿਰਦਾ, ਤੇ ਅੱਠਵੀਂ ਫੇਲ ਬੰਦਾ ਉਹਦੇ ਸਿਰ ਤੇ ਲੱਗ ਜੇ, ਦੁੱਖ ਨਹੀਂ ਲੱਗਦਾ? ਅੱਜ ਸਾਡੀ ਸ਼ੇਰਾਂ ਦੀ ਕੌਮ ਹੈ ਜਿਹੜੀ, ਅੱਜ ਇੱਥੇ ਸਮਝਦਾਰ ਬੰਦੇ ਗੁਰੂ ਸਾਹਿਬ ਨੇ ਬਣਾਏ ਸੀ, ਇਹੋ ਜਿਹੇ ਮੂਰਖ ਬੰਦੇ ਸਾਡੇ ਸਿਰ ਤੇ ਬਹਿ ਕੇ ਰਾਜ ਕਰਦੇ ਆ? ਦੱਸੋ ਭਲਾ, ਆ ਨਗ ਪਾ ਕੇ ਰੱਖਣ ਵਾਲੇ ਸਾਡੇ ਸਿਰ ਤੇ ਰਾਜ ਕਰਨ ਵਾਲੇ ਹੈ ਨੇ ਕਿਤੇ? ਪੰਡਤਾਂ ਤੋਂ ਪੁੱਛੇ ਬਿਨਾਂ ਇਹ ਘਰੋਂ ਨਹੀਂ ਨਿਕਲਦੇ, ਇਹ ਸਾਡੇ ਸਿਰ ਤੇ ਬਹਿਣ ਜੋਗੇ ਹੈ ਸੀ? ਇਹੋ ਜਿਹਾ ਗੰਦਮੰਦ ਸਾਨੂੰ ਸੁਣਾਉਂਦੇ ਰਹੇ ਅੱਜ ਤੱਕ, ਸਾਡੇ ਸਿਰ ਤੇ ਰਾਜ ਕਰਦੇ ਇਹੋ ਜਿਹੇ ਬੰਦੇ? ਸਾਨੂੰ ਕਹਿੰਦੇ ਨੇ, ਸਾਨੂੰ ਮਾੜਾ ਬੋਲਦੇ ਆ, ਤੁਸੀਂ ਜਦੋਂ ਬੀਬੀ ਭਾਗੋ ਵਰਗੀਆਂ ਨੂੰ ਨਹੀਂ ਬਖਸ਼ਿਆ ਫਿਰ ਸਾਡੇ ਤੁਸੀਂ ਕੀ ਲੱਗਦੇ ਹੋ? ਅੱਜ ਤੁਸੀਂ ਕਹਿੰਦੇ ਹੋ ਨਾ ਪਿਆਰਿਓ ਵੀ ਮੈਨੂੰ ਇਹ ਗਾਲਾਂ ਕੱਢਦੇ ਐ, ਮੇਰੀਆਂ ਗਲਤ ਫੋਟੋਆਂ ਬਣਾ ਬਣਾ ਕੇ ਪਾਉਂਦੇ ਐ, ਸਾਡੀਆਂ ਤੇ ਬਣਾਉਣਗੇ, ਇਹਨਾਂ ਨੇ ਬੀਬੀ ਭਾਗੋ ਵਰਗੀਆਂ ਕੁਰਬਾਨੀ ਵਾਲੀਆਂ ਬੀਬੀਆਂ ਨੂੰ ਨਹੀਂ ਬਖਸ਼ਿਆ, ਉਹਦਾ ਇਤਿਹਾਸ ਵਿਗਾੜ ਕੇ ਰੱਖਤਾ। ਆ ਬਾਪੂ ਮਹਿੰਦਰ ਸਿੰਘ ਹੋਣਾ ਨੂੰ ਕਹੂੰਗਾ, ਪੂਰੀ ਇੱਕ ਪੋਸਟ ਬਣਾ ਕੇ ਪਾ ਦੇਣਗੇ, ਤੁਸੀਂ ਪੰਗਤੀਆਂ ਪੜ੍ਹ ਕੇ ਵੇਖਿਓ, ਉਹਦੇ ਅਰਥ ਪੜ੍ਹ ਲਿਓ, ਭਾਈ ਵੀਰ ਸਿੰਘ ਦੇ ਕੀਤੇ ਹੋਏ, ਭਾਈ ਵੀਰ ਸਿੰਘ ਦੇ ਕੀਤੇ ਉਹ ਟੀਕਾ ਜਿਹੜਾ ਉਹਨਾਂ ਨੇ ਲਿਖ ਪਾਇਆ ਸੀ ਉਹ ਪੜ੍ਹ ਕੇ ਵੇਖਿਓ, ਉਹਦੇ ਵਿੱਚ ਕਲੀਅਰ ਜਿਹੜਾ ਲਿਖਿਆ ਹੋਇਆ ਹੈ ਕਿ ਬੀਬੀ ਭਾਗੋ ਗੁਰੂ ਗੋਬਿੰਦ ਸਿੰਘ ਨਾਲ ਬਿਨਾਂ ਵਸਤਰਾਂ ਤੋਂ ਰਹਿੰਦੀ ਸੀ। ਲੈ ਦੱਸੋ ਹੋ ਸਕਦਾ ਇਦਾਂ? ਇਹ ਕਹਿੰਦੇ ਨੇ ਮੰਨਦੇ ਨਹੀਂ ਇਤਿਹਾਸ, ਇਹੋ ਜਿਹਾ ਇਤਿਹਾਸ ਅਸੀਂ ਕੂੜ ਕਬਾੜ ਹੈ ਜਿਹੜਾ ਕਦੀ ਨਹੀਂ ਮੰਨਣਾ, ਕਦੀ ਨਹੀਂ ਮੰਨਣਾ, ਕਦੀ ਨਹੀਂ ਮੰਨਣਾ। ਇੱਕ ਵਾਰੀ ਪੁੱਛ ਲਓ, ਭਾਵੇਂ ਹਜ਼ਾਰ ਵਾਰੀ ਪੁੱਛ ਲਓ, ਲੱਖ ਵਾਰੀ ਪੁੱਛ ਲਓ, ਇਦਾਂ ਦਾ ਬਕਵਾਸ ਅਸੀਂ ਨਹੀਂ ਮੰਨਦੇ। ਅਸੀਂ ਨਹੀਂ ਮੰਨਦੇ। ਬਣਾਓ ਸਾਡੀਆਂ ਫੋਟੋਆਂ ਜਿਹੜੀਆਂ ਬਣਾ ਕੇ ਪਾਉਣੀਆਂ, ਕਰੋ ਸਾਡੇ ਵਿਰੁੱਧ ਜਿਹੜਾ ਬਕਵਾਸ ਕਰਨਾ ਕਰੀ ਚੱਲੋ, ਪਰ ਅਸੀਂ ਇਹੋ ਜਿਹਾ ਇਤਿਹਾਸ ਨਹੀਂ ਮੰਨ ਸਕਦੇ ਵੀ ਗੁਰੂ ਗੋਬਿੰਦ ਸਿੰਘ ਨੇ ਭੰਗ ਪੀਤੀ, ਨਸ਼ੇ ਕੀਤੇ। ਅਸੀਂ ਕਿਵੇਂ ਮੰਨ ਲਈਏ ਇਤਿਹਾਸ ਵਿੱਚ ਇੰਨੀ ਮਿਲਾਵਟ ਕੀਤੀ ਹੈ ਇਹਨਾਂ? ਚੰਗਾ ਸਹੀ ਇਤਿਹਾਸ ਜਿਹੜਾ ਗੁਰਬਾਣੀ ਦੇ ਮੁਤਾਬਕ ਸਹੀ ਬੈਠਦਾ ਹੈ ਉਹਨੂੰ ਮੰਨਾਂਗਾ, ਪਰ ਇਤਿਹਾਸ ਨੂੰ ਨਹੀਂ ਮੰਨਦੇ। ਅੱਜ ਨਾ ਜੀ ਅੱਜ ਕੁਛ ਬੰਦੇ ਗਵਰਨਰ ਹਾਊਸ ਜਾ ਕੇ ਆਏ ਆ ਜੀ, ਚੰਡੀਗੜ੍ਹ ਕੱਲ ਗਏ ਸੀ ਤੇ ਕੱਲ ਗਵਰਨਰ ਹਾਊਸ ਜਾ ਕੇ ਮੰਗ ਪੱਤਰ ਦੇ ਕੇ ਆਏ ਐ ਵੀ ਇਹਨਾਂ ਦੇ ਪ੍ਰਚਾਰ ਤੇ ਰੋਕ ਲਾਓ, ਇਹਨਾਂ ਤੇ ਕਾਰਵਾਈ ਕਰੋ, ਇਹ ਗਲਤ ਪ੍ਰਚਾਰ ਕਰ ਰਹੇ ਆ। ਤੇ ਮੇਰੀਆਂ ਗੱਲਾਂ ਕੱਟ ਕੱਟ ਕੇ ਵੀ ਆਹ ਵੇਖੋ ਜੀ, ਇਦਾਂ ਕਹਿੰਦੇ ਐ ਸਰੋਵਰ ਸਰੋਵਰਾਂ ਚ ਨਹਾਓ ਨਾ, ਮੈਨੂੰ ਲਿਆ ਕੇ ਵਿਖਾਓ ਮੇਰੀ ਕਿਤੇ ਰਿਕਾਰਡਿੰਗ, ਸਰੋਵਰਾਂ ਦੇ ਵਿਰੁੱਧ ਬੋਲਦੇ ਆ ਮੇਰੀ ਰਿਕਾਰਡਿੰਗ ਵਿਖਾਓ, ਸਰੋਵਰ ਨਹੀਂ ਚਾਹੀਦੇ ਮੇਰੀ ਰਿਕਾਰਡਿੰਗ ਵਿਖਾਓ। ਹਰ ਚੀਜ਼ ਨੂੰ ਕੱਟ ਕੱਟ ਕੇ ਇਹਨਾਂ ਨੇ ਪੇਸ਼ ਕੀਤਾ ਤੇ ਗਵਰਨਰ ਹਾਊਸ ਜਾ ਕੇ ਆਏ ਐ ਕਹਿੰਦੇ ਸਾਡੇ ਹਿਰਦੇ ਬਲੂੰਦਰੇ ਗਏ, ਸਾਡੇ ਹਿਰਦੇ ਬਲੂੰਦਰੇ ਗਏ। ਜਿੱਦਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰਾਧਾ ਸਵਾਮੀਆਂ ਦੀ ਜੈ ਕਹੀ ਗਈ ਸੀ ਉਦਣ ਨਹੀਂ ਸੀ ਹਿਰਦਾ ਬਲੂੰਦਰਿਆ ਗਿਆ? ਜਿੱਦਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਾਥਰੂਮਾਂ ਨੂੰ ਟੋਇਲਟਾਂ ਨੂੰ ਮੱਥੇ ਟਿਕਾਏ ਜਾਂਦੇ ਆ, ਅਜੇ ਵੀ ਗੁਰਦੁਆਰੇ ਬਣੇ ਪਏ ਆ, ਉੱਥੇ ਨਹੀਂ ਹਿਰਦਾ ਬਲੂੰਦਰਿਆ ਜਾਂਦਾ? ਬੈੱਡਾਂ ਨੂੰ ਮੱਥੇ ਟਿਕਾਏ ਜਾਂਦੇ ਆ, ਉੱਥੇ ਹਿਰਦਾ ਨਹੀਂ ਬਲੂੰਦਰਿਆ ਜਾਂਦਾ? ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਵਰਗਾਂ ਚੋਂ ਸੰਤਰੇ ਮੰਗਾਉਣ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਨੇ, ਉਦੋਂ ਨਹੀਂ ਹਿਰਦਾ ਬਲੂੰਦਰਿਆ ਜਾਂਦਾ? ਇਹਨਾਂ ਦਾ ਸਾਡੇ ਵਾਰੀ ਹਿਰਦਾ ਬਲੂੰਦਰਿਆ ਜਾਂਦਾ? ਆਖੇ ਜੀ ਸਾਡੇ ਹਿਰਦੇ ਬਲੂੰਦਰੇ ਜਾਂਦੇ ਆ ਜੀ, ਪਾਬੰਦੀ ਲਾਓ ਜੀ, ਇਹਨਾਂ ਦਾ ਪ੍ਰਚਾਰ ਬੰਦ ਕਰੋ। ਪਰ ਕੋਈ ਗੱਲ ਨਹੀਂ ਪਿਆਰਿਓ, ਜਿੱਥੇ ਮਰਜ਼ੀ ਫਿਰਦੇ ਰਹਿਣ, ਅਸਲ ਵਿੱਚ ਇਹ ਦਬਾਅ ਬਣਾਉਣਾ ਚਾਹੁੰਦੇ ਆ ਵੀ ਕਿਵੇਂ ਨਾ ਕਿਵੇਂ ਇਹ ਡਰ ਜਾਣਗੇ, ਇਹ ਘਬਰਾ ਜਾਣਗੇ, ਇਹਨਾਂ ਤੇ ਕੇਸ ਕਰ ਦਿਆਂਗੇ, ਐਂ ਕਰ ਦਿਆਂਗੇ, ਜੋ ਮਰਜ਼ੀ ਕਰ ਦਿਓ, ਪਰ ਅਸੀਂ ਤੁਹਾਡੇ ਇਹੋ ਜਿਹਾ ਇਤਿਹਾਸ ਹੈ ਜਿਹੜਾ ਮੰਨਾਂਗੇ, ਜਿਹੜਾ ਸਹੀ ਹੋਏਗਾ। ਇਤਿਹਾਸ ਮੰਨਾਂਗੇ, ਬੋਲੋ ਸਿੱਖੋ, ਇਤਿਹਾਸ ਮੰਨਾਂਗੇ ਜਿਹੜਾ
ਸਹੀ ਹੋਏਗਾ,
ਪਰ ਇਹੋ ਜਿਹਾ ਇਤਿਹਾਸ ਨਹੀਂ ਮੰਨਣਾ ਜਿਹਦੇ ਨਾਲ ਸਾਡੇ ਗੁਰੂ ਸਾਹਿਬ ਦੀ ਨਰਾਦਰੀ ਹੁੰਦੀ ਹੋਵੇ ਵੀ ਗੁਰੂ ਸਾਹਿਬ ਇਦਾਂ ਦੀ ਬੀਬੀ ਨੂੰ ਨਾਲ ਰੱਖਦੇ ਸੀ ਜਿਹੜੀ ਕੱਪੜਿਆਂ ਤੋਂ ਬਿਨਾਂ ਹੀ ਹੁੰਦੀ ਸੀ? ਸਾਡੇ ਗੁਰੂ ਸਾਹਿਬ ਨਹੀਂ ਇਦਾਂ ਕਰ ਸਕਦੇ, ਬਸਤਰ ਨਾ ਪਹਿਰੇ ਅਹਿਨਸ
ਕਹਿਰੇ।
ਗੁਰੂ ਜੀ ਕਹਿੰਦੇ ਜਿਹੜਾ ਬਸਤਰ ਨਹੀਂ ਪਾਉਂਦਾ ਆਪਣੇ ਆਪ ਤੇ ਕਹਿਰ ਕਰਦਾ, ਕਹਿਰ ਹੀ ਕਰਦਾ ਆਪਣੇ ਆਪ ਤੇ। ਜਦੋਂ ਬੰਦਾ ਕੱਪੜੇ ਹੀ ਨਹੀਂ ਪਾਊ ਤੇ ਗਰਮੀ ਚ ਵੀ ਮਰੇਗਾ, ਸਰਦੀ ਚ ਵੀ ਮਰੇਗਾ, ਠੰਡ ਚ ਮਰਦਾ ਫਿਰੇਗਾ, ਆਪਣੇ ਆਪ ਤੇ ਕਹਿਰ ਕਰਦਾ। ਰੱਬ ਨੇ ਤੈਨੂੰ ਆ ਸਰੀਰ ਕਹਿਰ ਕਰਨ ਵਾਸਤੇ ਨਹੀਂ ਦਿੱਤਾ, ਇਹਤੋਂ ਕੰਮ ਲੈ, ਸਰੀਰ ਨੂੰ ਤੰਗ ਕਰਨ ਲਈ ਕਹਿਰ ਕਰਨ ਲਈ ਤੈਨੂੰ ਸਰੀਰ ਨਹੀਂ ਮਿਲਿਆ। ਸਾਡੇ ਗੁਰੂ ਜੀ ਬਾਣੀ ਵਿੱਚ ਕੀ ਕਹਿੰਦੇ ਆ ਤੇ ਇਹ ਇਤਿਹਾਸ ਵਿੱਚ ਵੇਖੋ ਕੀ ਕੁਝ ਸੁਣਾਈ ਜਾਂਦੇ ਆ।
ਨਗਨ ਫਿਰਤ ਜੋ ਪਾਈਏ ਜੋ ਬਨ ਕਾ ਮਿਰਗ ਮੁਕਤ ਸਭ ਹੋਗ।
ਉਹ ਜੇ ਨੰਗੇ ਰਹਿ ਕੇ ਰੱਬ ਮਿਲਦਾ ਹੈ ਤੇ ਫਿਰ ਜਿਹੜੇ ਬਨਾਂ ਦੇ ਵਿੱਚ ਮਿਰਗ ਤੁਰੇ ਫਿਰਦੇ ਐ ਉਹ ਸਭ ਨੰਗੇ ਹੀ ਐ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਨੰਗਿਆਂ ਨੂੰ ਰੱਬ ਮਿਲਦਾ ਤੇ ਜਾਨਵਰ ਨਗਨ ਹੀ ਫਿਰਦੇ ਐ, ਸਾਰੇ ਨੰਗੇ ਰਹਿ ਕੇ ਰੱਬ ਮਿਲਦਾ ਜੇ, ਗੁਰਬਾਣੀ ਇਹ ਕਹਿੰਦੀ ਐ। ਤੇ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਲਿਖਿਆ, ਆਖੇ ਜੀ ਮਾਈ ਭਾਗੋ ਹੀ ਏਦਾਂ ਸੀ। ਅੱਜ ਕੱਲ੍ਹ ਕਈ ਕਥਾਵਾਚਕ ਜਿਹੜੇ ਕਹਿਣਗੇ ਅੰਦਰ ਦੀ ਗੱਲ ਡੂੰਘੀਆਂ ਗੱਲਾਂ, ਇਹ ਤਾਂ ਕਰਦੇ ਨੀ ਕਈ ਕਥਾਵਾਚਕ, ਇਹਨਾਂ ਨੂੰ ਚਾਹੀਦਾ ਸੀ ਆਹ ਗੱਲਾਂ ਕਲੀਅਰ ਕਰਕੇ ਸੁਣਾਉਂਦੇ, ਆਹ ਗੱਲਾਂ ਦੱਸਦੇ ਵੀ ਆਹ ਗੱਲਾਂ ਗਲਤ ਨੇ। ਕੀ ਦੱਸਣਾ ਸੀ ਇਹਨਾਂ ਨੇ? ਬਾਬਿਆਂ ਵਾਲਾ ਟ੍ਰੀਟਮੈਂਟ ਭਾਲਦੇ ਆ। ਆਖੋ ਸਤਨਾਮ
ਵਾਹਿਗੁਰੂ।
ਸਾਡੇ ਕਈ ਕਥਾਵਾਚਕ ਬਾਬਿਆਂ ਵਾਲਾ ਟ੍ਰੀਟਮੈਂਟ ਭਾਲਦੇ ਆ। ਬਾਬੇ ਨੇ ਇਨਡਾਇਰੈਕਟਲੀ ਉਦਾਂ ਪੜ੍ਹੇ ਲਿਖੇ ਆ, ਤਿੰਨ ਤਿੰਨ ਸਾਲਾਂ ਦੇ ਕੋਰਸ ਕੀਤੇ ਐ, ਪਰ ਤਿੰਨ ਸਾਲ ਦੇ ਕੋਰਸ ਕਰਕੇ ਵੀ ਅਕਲ, ਹਾਂਜੀ ਅਕਲ ਨਹੀਂ ਆਈ ਜੀ। ਪੜ੍ਹ ਕੇ ਆਏ ਐ ਵੱਡੇ ਵੱਡੇ ਕਾਲਜਾਂ ਚ, ਪਰ ਅਕਲ ਨਹੀਂ ਆਈ ਨਾ। ਵੇਖਿਓ ਸਾਰਾ ਕੁਛ ਡਿਗਰੀਆਂ ਨਹੀਂ ਹੁੰਦੀਆਂ, ਫਿਰ ਪੁੱਛਦਾ ਸਾਰਾ ਕੁਛ ਡਿਗਰੀਆਂ? ਵੇਖਿਓ ਸੁਣੋ, ਮੇਰੀ ਮਾਂ ਨੂੰ ਕਹੋ ਵੀ 50 ਬੰਦੇ ਆਉਣ ਲੱਗੇ ਨੇ, ਦੇਸੀ ਜਿਹਾ ਪੰਜਾਬੀ ਖਾਣਾ ਬਣਾ ਦੇ। ਸਮਝਿਓ, ਸਾਡੀਆਂ ਸਾਰੀਆਂ ਮਾਵਾਂ, ਤੁਹਾਡੀਆਂ ਮਾਵਾਂ ਦੀ ਵੀ ਗੱਲ ਕਰਦਾ ਵੀ 50 ਬੰਦੇ ਆਉਣ ਲੱਗੇ ਨੇ, 2 ਘੰਟਿਆਂ ਵਿੱਚ ਦੇਸੀ ਜਿਹਾ ਪੰਜਾਬੀ ਖਾਣਾ ਬਣਾ ਦੇ। ਵੱਟ ਕੱਢ ਦੂ ਨਾ ਵੀ, ਵੱਟ ਕੱਢ ਦੂ, ਬਣਾ ਦੂ, ਸ਼ੈਫ ਬਹੁਤ ਵਧੀਆ ਹੈ। ਆਪਣੀ ਮਾਂ, ਆਪਣੀ ਮਾਂ, ਸ਼ੈਫ ਬੋਲੋ ਬਹੁਤ ਵਧੀਆ, ਪਰ ਉਹਦੇ ਕੋਲ ਡਿਗਰੀ ਹੈ ਸ਼ੈਫ? ਦੇਸੀ ਖਾਣਾ ਬਣਾਉਣ ਵਾਲੀ, ਦੇਸੀ ਖਾਣਾ, ਦੇਸੀ ਜਿਹਾ ਪੰਜਾਬੀ ਖਾਣਾ ਬਣਾਉਣ ਵਾਲੀ ਸ਼ੈਫ ਤੇ ਬਹੁਤ ਵਧੀਆ ਹੈ, ਪਰ ਸਾਡੀ ਮਾਂ ਕੋਲ ਕੋਈ ਡਿਗਰੀ ਹੈ? ਡਿਗਰੀ ਕਿਹੜੀ ਹੈ ਉਹਦੇ ਕੋਲ? ਆ ਜ਼ਿਮੀਦਾਰ ਸਾਰੀ ਸਾਰੀ ਜ਼ਿੰਦਗੀ ਕਣਕ ਉਗਾ ਕੇ ਵਿਖਾਈ, ਤੁਸੀਂ ਮੱਕੀਆਂ ਉਗਾ ਕੇ ਵਿਖਾਈਆਂ, ਸਰੋਂ ਉਗਾ ਕੇ ਵਿਖਾਈ, ਚੀਰੀਆਂ ਉਗਾ ਕੇ ਵਿਖਾਈਆਂ, ਨਰਮੇ ਕਪਾਹਾਂ ਤੇ ਕਿੰਨਾ ਕੁਝ ਸਾਰੀ ਜ਼ਿੰਦਗੀ ਚ ਉਗਾ ਕੇ ਵਿਖਾਇਆ। ਉਹ ਜ਼ਿਮੀਦਾਰ, ਉਹ ਡਿਗਰੀ ਹੈ ਤੁਹਾਡੇ ਕੋਲ? ਕੋਈ ਐਗਰੀਕਲਚਰ ਦੀ ਡਿਗਰੀ ਹੈ ਵੀ ਤੂੰ ਜ਼ਿਮੀਦਾਰ ਹੈ? ਡਿਗਰੀ ਹੈ ਕੋਈ? ਕਰ ਸਾਰਾ ਕੁਝ ਹੀ ਲੈਂਦੇ ਹੋ। ਉਹ ਕਿੱਥੇ ਕਈ ਆ, ਮੈਂ ਵੇਖਿਆ ਇੱਕ ਬੰਦੇ ਨਾ ਰੌਲਾ ਪਾਉਣ ਬੈਠੇ, ਦੋ ਜਣੇ ਗੱਲਾਂ ਬਾਤਾਂ ਆਪਸ 'ਚ ਕਰਦਿਆਂ ਦੀ ਰਿਕਾਰਡਿੰਗ ਮੇਰੇ ਕੋਲ ਆਈ। ਕਹਿੰਦੇ ਡਿਗਰੀਆਂ ਬੜੀਆਂ ਜ਼ਰੂਰੀ ਨੇ, ਡਿਗਰੀਆਂ ਬੜੀਓ ਪਿਆਰਿਓ, ਸਾਡੀਆਂ ਮਾਵਾਂ ਸਭ ਕੁਝ ਬਣਾ ਲੈਂਦੀਆਂ, ਉਹਨਾਂ ਕੋਲ ਕਿਹੜੀਆਂ ਸ਼ੈਫ ਦੀਆਂ ਡਿਗਰੀਆਂ ਨੇ? ਇੱਕ ਸ਼ੈਫ ਦੀ ਡਿਗਰੀ 'ਚ ਕੀ ਫਿਰਦਾ ਹੈ? ਇੱਕ ਭੈਣ ਸ਼ੈਫ ਦੀ ਡਿਗਰੀ ਲੈ ਕੇ ਆਈ ਹੈ, ਜਦੋਂ ਤੁਸੀਂ ਉਹਨੂੰ ਕਹਿੰਦੇ ਹੋ ਵੀ ਬੰਦੇ ਪੰਜ ਸੱਤ ਆਉਣ ਲੱਗੇ ਆ ਤੇ ਪ੍ਰਸ਼ਾਦਾ ਬਣਾਓ, ਘਰ ਵਾਲੇ ਨੂੰ ਕਹਿੰਦੀ ਹਲਵਾਈ ਸੱਦ ਲਓ ਮੇਰੇ ਤੋਂ ਨਹੀਂ ਬਣਨਾ, ਉਹ ਡਿਗਰੀ ਚੱਕੀ ਫਿਰਦੀ ਹੈ, ਉਹ ਡਿਗਰੀ ਚੱਕੀ ਫਿਰਦੀ ਹੈ। ਗੱਲ ਡਿਗਰੀਆਂ ਦੀ ਨਹੀਂ, ਗੱਲ ਫੈਸਲੇ ਲੈਣ ਦੀ।
ਪੜਿਆ ਹੋਵੇ ਗੁਨਾਹਾਂ ਦਾ ਤਾਂ ਉਮੀ ਸਾਧਨਾ ਮਾਰੀਏ, ਜਿਹਾ ਕਾਲੇ ਕਾਲਣਾ ਤੇਰੇ ਹੋ ਨਾ ਉਪਚਾਰੀਏ।
ਬਸ ਡਿਗਰੀਆਂ ਠੀਕ ਹੈ, ਡਿਗਰੀਆਂ ਹੋਣ ਚੰਗੀ ਗੱਲ ਹੈ, ਡਿਗਰੀਆਂ ਹੋਣ ਚੰਗੀ ਗੱਲ ਹੈ, ਪਰ ਕਈ ਵਾਰੀ ਡਿਗਰੀਆਂ ਨਹੀਂ ਵੀ ਨਾ ਜਿਨ੍ਹਾਂ ਕੋਲ, ਉਹ ਵੀ ਬੜਾ ਕੁਛ ਕਰ ਜਾਂਦੇ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਹੀਂ, ਜਿਨ੍ਹਾਂ ਕੋਲ ਡਿਗਰੀਆਂ ਉਹ ਵੀ ਬੜਾ ਕੁਛ ਕਰ ਜਾਂਦੇ। ਲਓ ਜੀ ਪਿਆਰਿਓ, ਗੱਲ ਕੀ ਚੱਲਦੀ ਸੀ ਵੀ ਬਸਤਰ ਨਹੀਂ ਪਾਏ, ਪੰਗਤੀ ਫੇਰ ਗਾਓ ਜਰਾ।
ਮੋਨ ਭਯੋ ਕਰ ਪਾਤੀ ਰਹਿਓ, ਨਗਨ ਫਿਰਿਓ ਬਨੂ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਦਾ ਛੁੱਟ ਕੇ ਨਾਹੀ।
ਕਈ ਬੰਦੇ ਉਹ ਨੇ ਜਿਹੜੇ ਤੀਰਥਾਂ ਤੇ ਫਿਰਦੇ ਐ, ਤੀਰਥਾਂ ਦੇ ਕਿਨਾਰਿਆਂ ਤੇ ਜਾ ਜਾ ਕੇ ਬਹਿੰਦੇ ਐ, ਕਿਨਾਰਿਆਂ ਤੋਂ ਬਹਿ ਕੇ ਨਾ ਮੁੜਿਓ। ਚੇਤਾ ਰੱਖਿਓ ਅੰਮ੍ਰਿਤਸਰ ਸਰੋਵਰ ਚ ਨਹਾਇਓ, ਪਰ ਕਿਨਾਰੇ ਬਹਿ ਕੇ ਨਾ ਬੁੜਿਓ, ਅੰਦਰ ਦਰਬਾਰ ਸਾਹਿਬ ਤੱਕ ਪਹੁੰਚਿਓ, ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚਿਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਹੀ ਗੱਲ ਕੀਤੀ ਸੀ ਨਾ ਵੀ ਅੰਮ੍ਰਿਤਸਰ ਸਰੋਵਰ ਸਾਡਾ ਕੇਂਦਰੀ ਸਭ ਤੋਂ ਵੱਡਾ ਸਥਾਨ ਕਿਹੜਾ ਆਪਾਂ ਕਹਿੰਦੇ ਹਾਂ, ਬੋਲੋ, ਅੰਮ੍ਰਿਤਸਰ। ਤੇ ਅੰਮ੍ਰਿਤਸਰ ਸਰੋਵਰ ਤੇ ਸਰੋਵਰ ਦੇ ਸੈਂਟਰ 'ਚ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦੇ ਸੈਂਟਰ 'ਚ ਗੁਰੂ ਗ੍ਰੰਥ ਸਾਹਿਬ। ਇਸ ਕਰਕੇ ਸਾਡਾ ਸਭ ਤੋਂ ਵੱਡਾ ਤੇ ਵਧੀਆ ਤੀਰਥ ਕਿਹੜਾ ਹੋਇਆ ਫਿਰ? ਬੋਲੋ ਪਿਆਰਿਓ, ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚਿਓ, ਕਿਨਾਰਿਆਂ ਤੇ ਬਹਿ ਕੇ ਨਾ ਮੋੜਾਈ, ਨਹਾ ਕੇ ਨਾ ਮੋੜਾਈ, ਗੁਰਬਾਣੀ ਤੱਕ ਪਹੁੰਚੀ, ਗੁਰਬਾਣੀ ਤੱਕ ਅੰਦਰ ਗੁਰਬਾਣੀ ਦਾ ਗਿਆਨ ਲੈ ਕੇ ਜਾਈ ਭਲਿਆ। ਇਹ ਸਮਝਾਉਂਦੇ ਆ ਸਾਡੇ ਗੁਰੂ ਜੀ,
ਗੁਰ ਗਿਆਨ ਸਾਚਾ ਥਾਨ ਤੀਰਥ।
ਆ ਸੱਚਾ ਤੀਰਥ, ਸੱਚਾ ਤੀਰਥ ਕਿਹੜਾ ਪਿਆਰਿਓ? ਗੁਰ ਗਿਆਨ, ਗੁਰੂ ਗ੍ਰੰਥ ਸਾਹਿਬ। ਅੱਛਾ, ਜਿਹੜਾ ਗੁਰ ਗਿਆਨ ਹੈ ਇਹਦੇ ਚ ਆਪਾਂ ਰੋਜ਼ ਹੀ ਨਹਾ ਸਕਦੇ, ਹੁਣ ਵੀ ਨਹਾ ਰਹੇ ਹਾਂ, ਸਵੇਰੇ ਫਿਰ ਸੁਣ, ਐਤਵਾਰ ਦਵਾਲ ਲਾ ਲਾਂਗੇ ਫਿਰ ਸੁਣ ਲਾਂਗੇ, ਆਪਾਂ ਫਿਰ ਨਹਾਵਾਂਗੇ, ਸ਼ਾਮ ਨੂੰ ਫਿਰ ਜਾ ਕੇ ਗੁਰਬਾਣੀ ਦੀ ਪੋਥੀ ਪੜਿਓ, ਕੋਈ ਕਥਾ ਸੁਣਿਓ, ਫਿਰ ਨਹਾਓਗੇ। ਇਹ ਸਾਡਾ ਰੋਜ਼ ਦਾ ਹੀ ਨਹਾਉਣਾ, ਵੇਖੋ ਫਿਰ, ਇਹ ਤਾਂ ਰੋਜ਼ ਹੀ ਨਹਾਉਂਦੇ ਹਾਂ, ਰੋਜ਼ ਨਹਾਉਂਦੇ ਹਾਂ, ਮਨ ਦੀ ਮੈਲ ਲੈਂਦੀ ਹੈ ਇਹਦੇ ਨਾਲ, ਮਨ ਦੀ ਮੈਲ। ਪੜੋ ਪੜੋ ਪੜੋ।
ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ।
ਸਾਡੇ ਤੇ ਸਦਾ ਹੀ ਦਸੇ ਪੁਰਬ ਨੇ, ਲੋਕੀ ਪੰਚਮੀ ਦਸਵੀਂ ਮੱਸਿਆ ਸੰਗਰਾਂਦ ਪੂਰਨਮਾਸ਼ੀ ਇਹ ਜਿਹੜੇ ਦਸੇ ਨਹਾਉਂਦੇ ਫਿਰਦੇ ਐ, ਇਹ ਅਕਾਦਸ਼ੀਆਂ ਤੇ ਫਲਾਣੀਆਂ ਉਹ ਕਹਿੰਦੇ ਕੋਈ ਲੋੜ ਨਹੀਂ, ਬਸ ਗੁਰੂ ਦਾ ਗਿਆਨ ਹੀ ਸਾਡੇ ਲਈ ਸਭ ਕੁਛ ਹੈ। ਸਾਰਾ ਕੁਝ ਕੀ ਹੈ? ਗੁਰੂ ਜੀ ਦਾ ਸੱਚਾ ਗਿਆਨ। ਸਿੰਘੋ ਗਿਆਨ ਲਓ, ਸਮਝ ਲਓ, ਅਕਲ ਲਓ। ਇਹਨਾਂ ਦੀਆਂ ਇਕੋਨਮੀਆਂ ਇਸ ਗੱਲ ਤੇ ਖੜੀਆਂ ਨੇ, ਸੰਗਰਾਂਦਾਂ ਪੂਰਨਮਾਸ਼ੀਆਂ ਮੱਸਿਆ, ਦਿਨ ਮਹਾਨ ਕਰਦੇ ਦਿਨ ਅੱਜ ਦਿਨ ਬੜਾ ਮਹਾਨ ਹੈ, ਅੱਜ ਅੱਜ ਵਾਲੇ ਦਿਨ ਨਹਾਓਗੇ ਅੱਜ ਜ਼ਿਆਦਾ ਫਲ ਮਿਲੇਗਾ। ਕੀ ਗੱਲ ਬਈ, ਕੱਲ ਨੂੰ ਗੁਰੂ ਨੇ ਛੋਟਾ ਹੋ ਜਾਣਾ ਹੈ। ਸਾਡੇ ਗੁਰੂ ਸਾਹਿਬ ਤੇ ਸਦਾ ਹੀ ਮਹਾਨ ਨੇ, ਤੇ ਜੇ ਮੱਸਿਆ ਸੰਗਰਾਂਦ ਵਾਲਾ ਦਿਨ ਹੋਵੇ ਕਹਿਣ ਪਵਿੱਤਰ ਦਿਹਾੜਾ ਹੈ, ਪਰ ਜੇ ਮਾੜਾ ਕੰਮ ਕਰੇਗਾ ਛਿੱਤਰ ਉਦਣ ਵੀ ਪੈਣਗੇ। ਮਾੜੇ ਮਾੜੇ ਕਰਮ ਹੁੰਦੇ ਨੇ, ਮਾੜੀ ਸੋਚ ਹੁੰਦੀ ਹੈ, ਦਿਨ ਮਾੜਾ ਤੇ ਚੰਗਾ ਬੋਲੋ, ਦਿਨ ਮਾੜਾ ਤੇ ਚੰਗਾ ਨਹੀਂ ਹੁੰਦਾ, ਦਿਨ ਮਾੜਾ ਚੰਗਾ ਨਹੀਂ ਹੁੰਦਾ, ਸੋਚ ਮਾੜੀ ਹੁੰਦੀ ਹੈ। ਜੇ ਹੁਣ ਅੱਜ ਆਪਾਂ ਕਹੀਏ ਪਵਿੱਤਰ ਦਿਹਾੜਾ ਹੈ ਜੀ ਅੱਜ, ਤੇ ਇੱਥੇ ਮਾੜੀ ਜੀ ਕਿਸੇ ਨੂੰ ਮਾੜਾ ਜਿਹਾ ਹੱਥ ਲਾ ਕੇ ਵੇਖਿਓ, ਬਾਂਹ ਫੜ ਕੇ ਵੇਖਿਓ, ਛਿੱਤਰ ਪਰੇਡ ਹੋ ਜਾਏਗੀ, ਕਿੱਧਰ ਚੰਗਾ ਰਹਿ ਗਿਆ ਦਿਨ। ਦਿਨ ਮਹਾਨ ਨਹੀਂ, ਇਹ ਵੱਡੇ ਭੁਲੇਖੇ ਸਾਡੇ ਚ ਪਾਏ ਗਏ। ਇਸ ਕਰਕੇ ਭਾਈ ਸਾਡਾ ਗੁਰੂ ਹੀ ਸਾਡੇ ਲਈ ਸਭ ਕੁਝ ਹੈ। ਲਓ ਫਿਰ ਪੜੋ ਪੰਕਤੀ ਜੋ ਪੜ ਰਹੇ ਸੀ,
ਗੁਰ ਗਿਆਨ ਸਾਚਾ ਧਾਨ ਤੀਰਥ ਦਸ ਪੁਰਬ ਸਦਾ ਦਸਾਹਰਾ ਹਉ ਨਾਮ ਹਰ ਕਾ ਸਦਾ ਜਾਚੋ ਦੇਹੇ ਪ੍ਰਭ ਧਰਣੀ ਧਰਾ।
ਮੇਰੇ ਮਾਲਕ ਜੀ, ਅਸੀਂ ਤੇ ਤੁਹਾਡਾ ਨਾਮ, ਤੁਹਾਡੇ ਤੁਹਾਡੀ ਤੁਹਾਡੇ ਗੁਣ ਮੰਗਦੇ ਹਾਂ, ਅਸੀਂ ਤੇ ਸਾਡੇ ਤੇ ਇਹ ਕਿਰਪਾ ਕਰੋ। ਆਓ ਪੰਜ ਪਿਆਰੇ ਸਟੇਜ ਤੇ ਆਉਣਗੇ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਸੰਗਤਾਂ ਨੇ ਆਉਣਾ ਹੈ। ਸਾਰੇ ਆਪਾਂ ਜੀ ਆਇਆਂ ਨੂੰ ਕਹੀਏ ਉੱਠਣਾ ਕਿਸੇ ਨੇ ਨਹੀਂ, ਬੈਠੇ ਰਹਿਣਾ, ਆਪੋ ਆਪਣੀ ਜਗ੍ਹਾ ਤੇ ਜੋ ਵਿਚਾਰ ਚੱਲਦੀ ਹੈ ਧਿਆਨ ਨਾਲ ਸੁਣਨੀ ਹੈ। ਜੀ ਆਇਆਂ ਕਹੀਏ ਜਿਹੜੇ ਜਿਹੜੇ ਅੱਜ ਅੰਮ੍ਰਿਤ ਛੱਕ ਕੇ ਆ ਰਹੇ ਹੈ, ਸਿੰਘ ਸੱਜ ਕੇ ਆ ਰਹੇ ਹੈ, ਗੁਰੂ ਵਾਲੇ ਬਣ ਕੇ ਆ ਰਹੇ ਹੈ, ਸੱਚੇ ਪਾਤਸ਼ਾਹ ਕਿਰਪਾ ਹੀ ਰੱਖੋ, ਸੋਝੀ ਦਿਓ, ਸਮਝ ਦਿਓ, ਅਕਲ ਦਿਓ। ਸੱਚੇ ਪਾਤਸ਼ਾਹ ਵਾਹ 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 ਵਾਹ, ਕਿਰਪਾ ਹੋ ਜੇ ਸਾਰਿਆਂ ਤੇ, ਵਾਹ 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 ਵਾਹ, ਕਿਰਪਾ ਹੋ ਜੇ ਸਾਰਿਆਂ ਤੇ,
ਵਾਹ 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 ਵਾਹ, ਕਿਰਪਾ ਹੋ ਜੇ ਸਾਰਿਆਂ ਤੇ, ਵਾਹ 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 ਵਾਹ, ਕਿਰਪਾ ਹੋ ਜੇ ਸਾਰਿਆਂ ਤੇ, ਵਾਹ 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 ਵਾਹ, ਕਿਰਪਾ ਹੋ ਜੇ ਸਾਰਿਆਂ ਤੇ, ਵਾਹ 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 ਵਾਹ, ਕਿਰਪਾ ਹੋ ਜੇ ਸਾਰਿਆਂ ਤੇ,
ਵਾਹ 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 ਵਾਹ, ਕਿਰਪਾ ਹੋ ਜੇ ਸਾਰਿਆਂ ਤੇ, ਵਾਹ 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 ਵਾਹ, ਕਿਰਪਾ ਹੋ ਜੇ ਸਾਰਿਆਂ ਤੇ,
ਵਾਹ 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 ਵਾਹ, ਕਿਰਪਾ ਹੋ ਜੇ ਸਾਰਿਆਂ ਤੇ, ਵਾਹ 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 ਵਾਹ, ਕਿਰਪਾ ਹੋ ਜੇ ਸਾਰਿਆਂ ਤੇ,
ਸਤਿਗੁਰੂ ਮੇਰ ਕਰਨ
ਰੰਗ ਚੜ੍ਹਦੇ ਨਾਮ ਵਾਲਾ ਕੂੜਾ,
ਸਾਰਿਆਂ ਨੂੰ ਰੰਗ ਚੜ੍ਹੋ,
ਕਿਰਪਾ ਹੋ ਜੇ ਸਾਰਿਆਂ, ਰੰਗ ਚੜ੍ਹਦੇ ਨਾਮ ਵਾਲਾ ਕੂੜਾ, ਕਿਰਪਾ ਹੋ ਜੇ ਸਾਰਿਆਂ ਤੇ,
ਹੋ ਰੰਗ ਚੜ੍ਹਦੇ ਨਾਮ ਵਾਲਾ ਕੂੜਾ, ਕਿਰਪਾ ਹੋ ਜੇ ਸਾਰਿਆਂ ਤੇ, ਰੰਗ ਚੜ੍ਹਦੇ ਨਾਮ ਵਾਲਾ ਕੂੜਾ, ਕਿਰਪਾ ਹੋ ਜੇ ਸਾਰਿਆਂ ਤੇ, ਰੰਗ ਚੜ੍ਹਦੇ ਨਾਮ ਵਾਲਾ ਕੂੜਾ, ਕਿਰਪਾ ਹੋ ਜੇ ਸਾਰਿਆਂ ਤੇ, ਰੰਗ ਚੜ੍ਹਦੇ ਨਾਮ ਵਾਲਾ ਕੂੜਾ, ਕਿਰਪਾ ਹੋ ਜੇ ਸਾਰਿਆਂ ਤੇ,
ਹੋ ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ, ਹੋ ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ
ਨੂੰ, ਸਾਰੇ ਬੋਲੋ
ਜੀ ਆਇਆਂ
ਨੂੰ, ਰੱਜ ਕੇ ਬਈ ਸਿੰਘੋ, ਪੜੋ ਪੜੋ ਪੜੋ,
ਆਇਆ ਨੂੰ।
ਦੀ ਮਿਹਰ ਨਾਲ 362 ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸਜੇ ਬਹੁਤ 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 ਵਧਾਈ ਸਿੱਧੀਆਂ ਰੱਖਿਓ ਉੱਪਰ
ਬੋਲੇ ਸੋ ਨਿਹਾਲ
ਸ੍ਰੀ ਅਕਾਲ
ਸਾਰੇ ਬਈ ਸਾਰੇ ਸਿੱਧੀਆਂ ਰੱਖਿਓ
ਰਾਜ ਕਰੇਗਾ
ਦੇਖਦੇ ਫਤਿਹ ਹੈ
ਪੰਥ ਕੀ
ਧੂਲ
ਤੇ ਨਿਸ਼ਾਨ
ਰਹਿਣ
ਸਜਦੇ ਦੀਵਾਨ ਰਹਿਣ
ਬੋਲੇ
ਸੋ ਨਿਹਾਲ
ਸ੍ਰੀ ਅਕਾਲ
ਜਿਹੜੇ ਵੀਰ ਭਰਾ ਜਿਹੜੀਆਂ ਭੈਣਾਂ ਜਿਹੜੇ ਅੱਜ ਸਿੰਘ ਸੱਜ ਗਏ ਸਤਿਗੁਰੂ ਜੀ ਨੇ ਜਿਨ੍ਹਾਂ ਜਿਨ੍ਹਾਂ ਉੱਤੇ ਕਿਰਪਾ ਕੀਤੀ ਬਹੁਤ 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 ਵਧਾਈਆਂ ਜਿਹੜੇ ਰਹਿ ਗਏ ਜੀ ਮਨ ਬਣਾਓ ਆਪਾਂ ਗੁਰੂ ਸਾਹਿਬ ਦੀ ਜੋ ਸਿੱਖਿਆ ਪੜ੍ਹਾਈ ਪੜ੍ਹਾ ਰਹੇ ਆ ਸਾਨੂੰ ਉਹਨੂੰ ਪੜ੍ਹੀਏ ਪੜ੍ਹ ਪੜ੍ਹ ਕੇ ਇੱਕ ਇੱਕ ਸ਼ਬਦ ਫਿਰ ਸਾਡਾ ਘਟਨਾਵਾਂ ਨੂੰ ਵੇਖਣ ਦਾ ਕੀ ਬਣੇ ਨਜ਼ਰੀਆ ਚੇਤਾ ਨਾ ਭੁੱਲੇ ਹੋਏ ਗੱਲ ਅਸੀਂ ਵੀ ਫਿਰ ਇੱਦਾਂ ਵੇਖੀ ਅੱਛਾ ਆ ਇਹਦਾ ਮਤਲਬ ਆ ਤੇ ਫਿਰ ਤੀਰਥਾਂ ਦੀ ਗੱਲ ਗੁਰੂ ਜੀ ਕੀ ਕਹਿੰਦੇ ਮੋਨੀ ਬਾਬਾ ਗੁਰੂ ਜੀ ਕੀ ਕਹਿੰਦੇ ਨਗਨ ਬਾਬਾ ਗੁਰੂ ਜੀ ਕੀ ਕਹਿੰਦੇ ਹੱਥਾਂ ਤੇ ਖਾਣ ਵਾਲਾ ਗੁਰੂ ਜੀ ਕੀ ਕਹਿੰਦੇ ਇਕੱਲਾ ਹੀ ਪਾਠ ਪੜ੍ਹੀ ਜਾਣਾ ਸਮਝਣਾ ਮੰਨਣਾ ਹੈ ਹੀ ਨਾ ਇਹਦੇ ਬਾਰੇ ਗੁਰੂ ਜੀ ਕੀ ਕਹਿੰਦੇ ਇੱਦਾਂ ਨਜ਼ਰੀਆ ਬਣਾਓ ਫਿਰ ਸਿੰਘੋ ਇੱਕ ਗੱਲ ਇੱਦਾਂ ਵੇਖਦਿਆਂ ਤੁਹਾਡੇ ਹੋਰ ਵੀ ਡੂੰਘੇ ਨਜ਼ਰੀਏ ਬਣ ਗਏ ਹੋਰ ਵੀ ਤੁਸੀਂ ਕੌਮ ਵਿੱਚ ਕੀ ਹੋ ਰਿਹਾ ਉਹਦੇ ਤੇ ਵੀ ਤੁਹਾਡਾ ਨਜ਼ਰੀਆ ਐਤਕੀ ਇਲੈਕਸ਼ਨ ਹੋਣੀ ਹੈ ਐਤਕੀ ਕੀ ਬਣੇਗਾ ਅੱਗੇ ਕੀ ਹੋ ਸਕਦਾ ਇੱਦਾਂ ਨਜ਼ਰੀਏ ਬਣਦੇ ਆ ਤੁਹਾਨੂੰ ਇੱਕ ਬੇਨਤੀ ਕਰਾਂ ਮੈਂ ਅੱਜ ਚੰਗੀ ਤਰ੍ਹਾਂ ਕੰਨ ਖੋਲ ਕੇ ਸੁਣਿਓ ਧਿਆਨ ਨਾਲ ਐਕਟਿਵ ਹੋ ਕੇ ਸੁਣਿਓ ਸਿੰਘੋ ਇੱਕ ਗੱਲ ਦੱਸੋ ਵੀ ਮੈਂ ਤੁਹਾਨੂੰ ਇੱਥੇ ਹੁਣ ਸ਼ਬਦ ਵੀ ਸੁਣਾਇਆ ਪਹਿਲਾਂ ਹੁਣ ਮੈਂ ਤੁਹਾਨੂੰ ਗੁਰਬਾਣੀ ਦੀ ਵਿਚਾਰ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਵਿਚਾਰ ਹੀ ਕਰ ਰਿਹਾ ਮੈਂ ਸ਼ਬਦ ਅੱਛਾ ਤੁਹਾਡੇ ਆਇਆਂ ਵਾਸਤੇ ਲੰਗਰ ਦਾ ਪ੍ਰਬੰਧ ਕਰਨਾ ਪੈਂਦਾ ਹੈਲਪ ਸਾਰੀ ਸੰਗਤ ਕਰਦੀ ਹੈ ਪਰ ਕਿੱਥੋਂ ਰਾਸ਼ਨ ਆਉਣਾ ਕਿਵੇਂ ਆਉਣਾ ਉਹਦਾ ਸਾਰਾ ਪ੍ਰਬੰਧ ਕਿਹਨੂੰ ਕਰਨਾ ਪੈਂਦਾ ਆਪਾਂ ਨੂੰ ਕਰਨਾ ਪੈਂਦਾ ਮੈਨੂੰ ਕਰਨਾ ਹੀ ਪੈਂਦਾ ਵੀ ਉਹਦੇ ਨਾਲ ਗੱਲ ਕਰੋ ਉਹਨੂੰ ਕਹੋ ਭਾਈ ਇੱਦਾਂ ਇੱਦਾਂ ਕਰਕੇ ਸਾਰਾ ਚਲਾਈਏ ਇਹੀ ਹੈ ਨਾ ਜੀ ਪਿਆਰੇ ਹੋ ਸਮਝ ਰਹੇ ਹੋ ਗੱਲ ਅੱਛਾ ਹੁਣ ਮਸਲੇ ਕਈ ਨੇ ਕੌਮ ਸਾਡੀ ਵਿੱਚ ਹੁਣ ਮੰਨ ਲਓ ਇੱਕ ਬੜਾ ਵੱਡਾ ਸਵਾਲ ਹੈ ਵੀ 2020 ਦਾ ਬੜਾ ਚੱਲ ਰਿਹਾ ਨਾ ਸਿੱਖ ਰੈਫਰੈਂਡਮ ਦਾ ਚੱਲ ਰਿਹਾ ਇਹਦੇ ਬਾਰੇ ਭਾਈ ਸਾਹਿਬ ਜੀ ਤੁਸੀਂ ਦੱਸੋ ਵੀ ਕੀ 2020 ਵਿੱਚ ਖਾਲਿਸਤਾਨ ਬਣ ਸਕਦਾ ਹੈ ਕਿ ਨਹੀਂ ਬਣ ਤੁਸੀਂ ਦੱਸੋ ਇਹ ਕੀ ਹੈ ਜੀ ਇਹਦੇ ਤੇ ਮੇਰਾ ਨਜ਼ਰੀਆ ਕੀ ਹੈ ਸਮਝ ਆਈ ਇਹ ਮਸਲੇ ਨੇ ਸਾਡੀ ਕੌਮ ਵਿੱਚ ਵੱਡੇ ਵੱਡੇ ਮਸਲੇ ਨੇ ਉਹਦੇ ਵਾਸਤੇ ਪਹਿਲਾਂ ਦੱਸਣਾ ਮੰਨ ਲਓ ਵੀ ਗੁਰਬਖਸ਼ ਸਿੰਘ ਭੋਖੜਤਾਲ ਤੇ ਬਹਿਣ ਲੱਗਿਆ ਤੁਸੀਂ ਦੱਸੋ ਸਟੇਟਮੈਂਟ ਦਿਓ ਵੀ ਇਹਦੀ ਭੋਖੜਤਾਲ ਸਹੀ ਹੈ ਕਿ ਗਲਤ ਹੈ ਕਈ ਵਾਰ ਆਉਣਗੇ ਕਿ ਨਹੀਂ ਆਉਣਗੇ ਨੌਜਵਾਨੀ ਇਹਦੇ ਪਿੱਛੇ ਲੱਗੇ ਕਿ ਨਾ ਲੱਗੇ ਅਸੀਂ ਇਹਦੇ ਤੇ ਭਰੋਸਾ ਕਰੀਏ ਕਿ ਨਾ ਕਰੀਏ ਆਹ ਗੱਲ ਮੇਰੀ ਧਿਆਨ ਨਾਲ ਸੁਣਨੀ ਪੈਣੀ ਤੁਹਾਨੂੰ ਇਹ ਸਵਾਲ ਹੈ ਬੜਾ ਵੱਡਾ ਸਰਬੱਤ ਖਾਲਸਾ ਹੋਣ ਲੱਗਿਆ ਜਾਈਏ ਕਿ ਇਹ ਸਰਬੱਤ ਖਾਲਸਾ ਸਹੀ ਹੈ ਕਿ ਗਲਤ ਹੈ ਕਿੱਡਾ ਵੱਡਾ ਨਜ਼ਰੀਆ ਦੇਣਾ ਪੈਣਾ ਮੈਂ ਤੁਹਾਨੂੰ ਪਤਾ ਕੀ ਕਹਿੰਦਾ ਤੁਸੀਂ ਮੈਨੂੰ ਕਹਿੰਦੇ ਹੋ ਵੀ ਸ਼ਬਦ ਸੁਣਾਓ ਸ਼ਬਦ ਦੇ ਅਰਥ ਸੁਣਾਓ ਜਾਂ ਫਿਰ ਸਾਨੂੰ ਰੋਟੀਆਂ ਖਵਾਓ ਆਖੋ ਸਤਨਾਮ ਸਮਝਿਓ ਗੱਲ ਚਾਹੀਦਾ ਕੀ ਹੈ ਦੱਸੋ ਪਿਆਰਿਓ ਬਈ ਇੱਕ ਤੇ ਕੌਮ ਵਿੱਚ ਮਸਲਾ ਹੈ ਬੜਾ ਵੱਡਾ ਮਸਲਾ ਆ ਰਿਹਾ ਉਹਦੇ ਬਾਰੇ ਮੈਂ ਆਪਣਾ ਓਪੀਨੀਅਨ ਦਿਆਂ ਨਜ਼ਰੀਆ ਦੱਸਾਂ ਕਿ ਤੁਹਾਨੂੰ ਸ਼ਬਦ ਸੁਣਾਵਾਂ ਦੱਸੋ ਬੋਲੋ ਧਿਆਨ ਨਾਲ ਸੋਚ ਕੇ ਦੱਸਿਓ ਵੀ ਐਡਾ ਵੱਡਾ ਪੰਡਾਲ ਲਾਈਏ ਸਾਊਂਡ ਸਿਸਟਮ ਲਾਈਏ ਆਇਆਂ ਨੂੰ ਰੋਟੀ ਪਾਣੀ ਖਵਾਈਏ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਕੀਰਤਨ ਪ੍ਰਚਾਰ ਕਰਨ ਜਾਈਏ ਇਹ ਕੰਮ ਕਰਾਂ ਕਿ ਮੈਂ ਆਪਣਾ ਓਪੀਨੀਅਨ ਦਿਆਂ ਵੀ ਆਹ ਘਟਨਾ ਜਿਹੜੀ ਵਾਪਰ ਜਾਏਗੀ ਸਿੰਘੋ ਇਹਦੇ 'ਚ ਫਸ ਨਾ ਜਾਇਓ ਬੰਦਾ ਧੋਖਾ ਕਰੇਗਾ ਇਹ ਦੱਸਾਂ ਕਿ ਦੀਵਾਨ ਲਾਵਾਂ ਬੋਲੋ ਦੀਵਾਨ ਲਾਵਾਂ ਨਹੀਂ ਹੋਏਗਾ ਇੱਕ ਕੰਮ ਇਹ ਚੇਤਾ ਦੋ ਨਹੀਂ ਇਹ ਚੇਤਾ ਦੋ ਕੰਮ ਨਹੀਂ ਆਪਾਂ ਕਰ ਸਕਣਾ ਜੇ ਤੁਸੀਂ ਮੇਰੇ ਤੋਂ ਹਰੇਕ ਮਸਲੇ ਤੇ ਮੇਰੀ ਰਾਏ ਜਾਣਨੀ ਹੈ ਨਾ ਵੀ ਤੁਸੀਂ ਆਪਣਾ ਓਪੀਨੀਅਨ ਦਿਓ ਵੀ ਇਹਦੇ ਬਾਰੇ ਕੀ ਕਹਿੰਦੇ ਹੋ ਅਜੇ ਤੇ ਮੈਂ ਕੁਰਬਾਨੀ ਦੀ ਵਿਆਖਿਆ ਆਪਣੇ ਹਿਸਾਬ ਨਾਲ ਕਰਨੀ ਸ਼ੁਰੂ ਕੀਤੀ ਹੈ ਇੰਨਾ ਰੌਲਾ ਪੈ ਰਿਹਾ ਹੈ ਤੁਹਾਨੂੰ ਮੈਂ ਅੰਮ੍ਰਿਤ ਬਾਰੇ ਆਪਣਾ ਨਜ਼ਰੀਆ ਦਿੱਤਾ ਹੈ ਵੀ ਅੰਮ੍ਰਿਤ ਨੂੰ ਇਹਨਾਂ ਲੋਕਾਂ ਨੇ ਇਦਾਂ ਇਦਾਂ ਵੰਡਿਆ ਹੈ ਤੁਸੀਂ ਸਾਰਿਆਂ ਨੇ ਮੇਰੀ ਇੰਟਰਵਿਊ ਸੁਣੀ ਹੈ ਸਿੰਘੋ ਸੁਣੀ ਹੈ ਚੰਗੀ ਤਰ੍ਹਾਂ ਕੀ ਉਹਦੇ ਵਿੱਚ ਕੁਛ ਗਲਤ ਲੱਗਿਆ ਕੀ ਅੰਮ੍ਰਿਤ ਨੂੰ ਇਹਨਾਂ ਨੇ ਵੰਡਿਆ ਨਹੀਂ ਅੰਮ੍ਰਿਤ ਇੱਕ ਕਰਦਾ ਪਰ ਅੰਮ੍ਰਿਤ ਦੇ ਨਾਲ ਇਹਨਾਂ ਨੇ ਬਾਟੇ ਦੇ ਜ਼ਰੀਏ ਸਾਰਿਆਂ ਨੂੰ ਵੰਡਿਆ ਨਹੀਂ ਦੱਸੋ ਇਹ ਨਜ਼ਰੀਆ ਠੀਕ ਹੈ ਕਿ ਗਲਤ ਹੈ ਠੀਕ ਹੈ ਨਾ ਪਰ ਦੱਸੋ ਮੈਂ ਦੀਵਾਨ 'ਚ ਦੱਸਿਆ ਸੀ ਤੁਹਾਨੂੰ ਇਹ ਕਿੱਥੇ ਬਹਿ ਗਏ ਕਮਰੇ 'ਚ ਬਹਿ ਗਏ ਦਿਮਾਗ 'ਚ ਤੇ ਆ ਗਈ ਨਾ ਗੱਲ ਤੁਹਾਡੀ ਅਸਲ 'ਚ ਨਾ ਨਜ਼ਰੀਆ ਦੇਣਾ ਜ਼ਰੂਰੀ ਹੈ ਵੀ ਆਹ ਘਟਨਾ ਬਾਰੇ ਬੋਲੋ ਮੈਂ ਚਾਹੇ ਆਪ ਬੋਲਾਂ ਚਾਹੇ ਸਲਾਹ ਕਰਕੇ ਆਪਣੀ ਟੀਮ ਬਣਾਵਾਂ ਜਿਵੇਂ ਮਰਜ਼ੀ ਦੱਸਾਂ ਤੁਹਾਨੂੰ ਪਹਿਲਾਂ ਦੱਸਾਂ ਵੀ ਆਹ ਚੱਕਰ ਪਏਗਾ ਸਿੰਘੋ ਇਹਦੇ ਮਗਰ ਲੱਗਿਓ ਨਾ ਬੰਦਾ ਧੋਖੇਬਾਜ਼ ਹੈ ਇਹ ਚਾਹੀਦਾ ਕਿ ਨਹੀਂ ਆਹ ਚਾਹੀਦਾ ਇਹਦੀ ਲੋੜ ਹੈ ਸ਼ਬਦ ਬਹੁਤ ਬੰਦੇ ਸੁਣਾ ਸਕਦੇ ਆ ਅਰਥ ਬਹੁਤ ਬੰਦੇ ਸੁਣਾ ਸਕਦੇ ਆ ਸੁਣਾ ਰਹੇ ਨੇ ਸਾਡੇ ਪ੍ਰਚਾਰਕ ਅੱਜ ਇਹੀ ਕਰ ਰਹੇ ਆ ਪਰ ਦੱਸ ਨਹੀਂ ਰਹੇ ਵੀ ਮੁਸ਼ਕਲਾਂ ਕਿਹੜੀਆਂ ਨੇ ਭੀੜ ਕਿਹੜੀ ਹੈ ਇਹਦਾ ਹੱਲ ਕੀ ਕਰਨਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਮੈਂ ਆਪਣਾ ਮਨ ਪੂਰੀ ਤਰ੍ਹਾਂ ਬਣਾਇਆ ਹੋਇਆ ਹੈ ਕਿ ਵੀ ਨਜ਼ਰੀਆ ਦੇਣਾ ਸ਼ੁਰੂ ਕਰਨਾ ਹੈ ਤੇ ਤੁਸੀਂ ਸਿੰਘੋ ਸਾਰੇ ਆਪਣਾ ਮਨ ਬਣਾ ਲਓ ਸੁਣੋ ਗੱਲ ਸੁਣੋ ਸਿੰਘੋ ਜਕਾਰੇ ਵਾਲੀ ਗੱਲ ਨਹੀਂ ਮੈਂ ਸ਼ਾਂਤੀ ਨਾਲ ਗੱਲ ਤਾਂ ਟਕਾ 'ਚ ਸੁਣੋ ਗੱਲ ਮੇਰੀ ਧਿਆਨ ਨਾਲ ਸੁਣੋ ਇੱਧਰ ਵੇਖੋ ਮੈਂ ਆਪਣਾ ਮਨ ਬਣਾਇਆ ਹੋਇਆ ਹੈ ਵੀ ਹਰ ਘਟਨਾ ਤੇ ਆਪਣਾ ਨਜ਼ਰੀਆ ਦਿਆ ਕਰਨਾ ਹੈ ਤੇ ਤੁਸੀਂ ਆਪਣਾ ਸਿੰਘੋ ਸਾਰੇ ਮੇਰੇ ਵੀਰ ਭਰਾ ਭੈਣਾਂ ਆਪਣਾ ਮਨ ਬਣਾ ਲਓ ਵੀ ਨਜ਼ਰੀਆ ਦੇ ਦਿਓ ਭਾਵੇਂ ਕਮਰੇ 'ਚ ਬਹਿ ਕੇ ਬੋਲੋ ਭਾਵੇਂ ਦਰਬਾਰ 'ਚ ਬੋਲੋ, ਜਿੱਥੇ ਮਰਜ਼ੀ ਬੋਲੋ, ਸਾਨੂੰ ਪਹਿਲਾਂ ਪਤਾ ਲੱਗੇ ਵੀ ਆ ਗਲਤ ਇਹਦੇ ਮਗਰ ਨਹੀਂ ਲੱਗਣਾ। ਅਸੀਂ ਕੌਮ ਮਰਵਾ ਲੈਂਦੇ ਹਾਂ, ਬੰਦਿਆਂ ਦਾ ਨੁਕਸਾਨ ਕਰਾ ਲੈਂਦੇ ਹਾਂ, ਕੇਸ ਪਵਾ ਲੈਂਦੇ ਹਾਂ, ਬੱਚੇ ਜੇਲ੍ਹਾਂ 'ਚ ਚਲੇ ਜਾਂਦੇ ਨੇ, ਅਗਲਾ ਚੁੱਪ ਕਰਕੇ ਘਰ ਬਹਿ ਜਾਂਦਾ, ਹਰੇਕ ਹੀ ਸਾਨੂੰ ਬੁੱਧੂ ਬਣਾਈ ਜਾਂਦਾ ਸਾਡੀ ਕੌਮ ਨੂੰ। ਸਾਡੇ ਵਰਗਿਆਂ ਨੂੰ ਪਤਾ ਹੁੰਦਾ ਹੈ, ਪਤਾ ਹੁੰਦਾ ਹੈ ਕਈ ਗੱਲਾਂ ਦਾ, ਪਰ ਬੋਲਦੇ ਇਸ ਕਰਕੇ ਨਹੀਂ, ਜਾਂ ਫਿਰ ਆ ਰਹੇਗਾ ਆ, ਜਾਂ ਫਿਰ ਉਹ ਰਹੇਗਾ। ਇੱਕ ਚੀਜ਼ ਰੱਖਣੀ ਦੋਨਾਂ ਚੋਂ ਇੱਕ ਪੈਣੀ, ਇਹ ਗੱਲ ਪੱਕੀ ਹੈ ਵੀ ਜਾਂ ਤੇ ਦੀਵਾਨ ਨਹੀਂ ਸੁਣੋਗੇ, ਆ ਕਰ ਸਕਦਾ ਮੈਂ ਲਾਈ ਜਾਂਦਾ, ਤੇ ਜਾਂ ਫਿਰ ਮੇਰੇ ਤੋਂ ਮੇਰਾ ਨਜ਼ਰੀਆ ਲਓ, ਇੱਕ ਚੀਜ਼ ਕਰ ਸਕਾਂਗਾ, ਦੋ ਨਹੀਂ ਚੱਲ ਸਕਦੀ। ਅਜੇ ਤੇ ਮੈਂ ਮਾੜੀਆਂ ਮਾੜੀਆਂ ਗੁਰਬਾਣੀ ਦੇ ਅਰਥਾਂ ਬਾਰੇ ਹੀ ਬੋਲਿਆ, ਇਹਨਾਂ ਨੇ ਹੁਣ ਇੰਨਾ ਕੁਛ ਕਰ ਦਿੱਤਾ ਹੈ। ਜੇ ਮੈਂ ਹਰੇਕ ਮਸਲੇ ਤੇ ਬੋਲਾਂਗਾ ਨਾ, ਫਿਰ ਇੱਕ ਚੀਜ਼ ਰਹਿਣੀ ਹੈ, ਜਾਂ ਫਿਰ ਆਪਣੀ ਗੱਲ ਹੀ ਕਹਿ ਸਕਾਂਗਾ, ਜਾਂ ਫਿਰ ਪਰਮੇਸ਼ਰ ਦੁਆਰ ਨੂੰ ਬਚਾ ਸਕਾਂਗਾ, ਇੱਕ ਗੱਲ ਕਰ ਸਕਦਾ, ਦੋ ਨਹੀਂ। ਇਹ ਗੱਲ ਕਰੀ, ਇੱਕ ਗੱਲ ਰਹਿਣੀ ਹੈ। ਮੇਰਾ ਮਨ ਬਣਿਆ ਹੋਇਆ, ਮੈਂ ਇੱਥੇ ਹਾਂ ਹੁਣ ਇਸ ਵੇਲੇ, ਮੇਰਾ ਮਨ, ਮੈਂ ਪੂਰਾ ਤਿਆਰ ਹਾਂ ਵੀ ਕੋਈ ਨਹੀਂ, 6 ਮਹੀਨੇ ਸਾਲ ਜਿੰਨਾ ਕੁ ਚਿਰ ਮੇਰਾ ਠੀਕ ਲੱਗਦਾ ਮੈਨੂੰ, ਮੈਂ ਆਪਣੇ ਪ੍ਰੋਗਰਾਮ ਕਰਦਾ, ਦੀਵਾਨ ਲਾਵਾਂਗੇ ਪੂਰੇ ਜਿੱਥੇ ਜਿੱਥੇ ਮੈਂ ਕਿਹਾ, ਬੜੇ ਸ਼ਹਿਰਾਂ ਦੀ ਇਸ ਸਾਲ ਬੜੇ ਦੀਵਾਨ ਲਾਣੇ ਪੈਣਗੇ, ਡਬਲ ਡਬਲ ਵੀ ਲਾਵਾਂਗੇ। ਪਰ ਇੱਕ ਸਟੇਜ ਐਸੀ ਆਪਣੇ ਆਪ ਆਉਣੀ ਚਾਹੀਦੀ ਹੈ ਕਿ ਜਿੱਥੇ ਇਹ ਗੱਲ ਕਹਿਣੀ ਪਵੇ ਵੀ ਸੱਚ ਦੱਸਣ ਲੱਗਿਆਂ ਆਹ ਸਾਰਾ ਕੁਝ ਬੰਦ ਕਰਨਾ ਪਿਆ। ਇੱਕ ਚੀਜ਼ ਹੀ ਰਹਿਣੀ ਹੈ, ਇਹ ਚੇਤਾ ਰੱਖਿਓ, ਦੋ ਨਹੀਂ ਆਪਾਂ ਸਾਂਭ ਸਕਣੀਆਂ, ਦੋ ਇਹਨਾਂ ਨੇ ਚੱਲਣ ਨਹੀਂ ਦੇਣੀਆਂ। ਬੜਿਆਂ ਬੰਦਿਆਂ ਦਾ ਨਾਂ ਲੈ ਕੇ ਬੋਲਣ ਨੂੰ ਜੀ ਕਰਦਾ ਹੈ ਪਰ ਨਹੀਂ ਬੋਲ ਰਿਹਾ ਮੈਂ ਅਜੇ, ਤੇ ਜਿੱਦਣ ਮੈਂ ਅਜੇ ਨਾਂ ਨਹੀਂ ਬੋਲ ਲੈਂਦਾ, ਹੁਣ ਆਹ ਹਾਲ ਹੈ, ਜਿੱਦਣ ਇਕੱਲੇ ਇਕੱਲੇ ਬੰਦੇ ਬਾਰੇ ਨਾਂ ਲੈ ਕੇ ਬੋਲਾਂਗਾ ਉਦਣ ਕੀ ਬਣੇਗਾ, ਸਾਰਾ ਪੰਜਾਬ ਤੇ ਉਹਦੇ ਵੱਲ ਹੋਏਗਾ ਵੀ ਬੱਲੇ ਬੱਲੇ ਵੀ ਬੰਦਾ ਬਹੁਤ ਕੌਮ ਨੂੰ ਉੱਚਾ ਲੈ ਜਾਏਗਾ, ਉੱਚਾ ਲੈ ਜਾਏਗਾ। ਮੈਂ ਪਹਿਲਾਂ ਕਹਿ ਦੇਣਾ ਹੈ ਵੀ ਬੰਦਾ ਧੋਖਾ ਕਰੇਗਾ, ਉਦੋਂ ਬਾਅਦ ਸਾਲ ਬਾਅਦ ਕੌਮ ਨੂੰ ਪਤਾ ਲੱਗੇਗਾ, ਸਾਲ ਬਾਅਦ ਲੱਗੇਗਾ ਵੀ ਯਾਰ ਸਹੀ ਕਹਿੰਦੇ ਸੀ, ਆ ਸਹੀ ਗੱਲ ਕਹੀ ਸੀ ਇਹਨਾਂ ਨੇ। ਪਰ ਜਿਹੜਾ ਸਾਲ ਛਿੱਤਰ ਪੈਣਗੇ ਉਹ ਇੰਨੀਆਂ ਜੁੱਤੀਆਂ ਖਾਣੀਆਂ ਪੈਣਗੀਆਂ, ਇੰਨੀਆਂ ਖਾਣੀਆਂ ਪੈਣਗੀਆਂ, ਫਿਰ ਆਪਾਂ ਇਦਾਂ ਨਹੀਂ ਪ੍ਰੋਗਰਾਮ ਕਰ ਸਕਦੇ, ਇੱਕ ਹੀ ਕੰਮ ਕਰ ਸਕਦੇ। ਚਾਹੀਦਾ ਅੱਜ ਇਹ ਹੈ, ਲੋੜ ਸ਼ਬਦਾਂ ਦੀ ਵਿਆਖਿਆ ਕਰਨ ਦੀ ਨਹੀਂ, ਲੋੜ ਪੰਜਾਬ ਦੀ ਜਵਾਨੀ ਨੂੰ ਹਰੇਕ ਘਟਨਾ ਬਾਰੇ ਪਹਿਲਾਂ ਦੱਸਣ ਦੀ ਹੈ ਵੀ ਇਹਦੇ ਮਗਰ ਨਾ ਲੱਗਿਓ, ਆਖੋ
ਸਤਨਾਮ,
ਠੀਕ ਹੈ ਕਿ ਨਹੀਂ ਪਿਆਰੇ। ਬਸ ਅੱਜ ਮੈਂ ਤੁਹਾਨੂੰ ਇੰਨਾ ਕਹਿ ਦਿੱਤਾ ਵੀ ਮੇਰਾ ਮਨ ਤੇ ਬਣ ਗਿਆ ਹੈ ਤੇ ਤੁਸੀਂ ਆਪਣਾ ਮਨ ਬਣਾਓ, ਇਹਨੂੰ ਇਸ ਚੀਜ਼ ਨੂੰ ਡਿਲੀਟ ਕਰਨਾ ਪੈਣਾ। ਸੁਣੋ ਵੀ ਸਿੰਘੋ ਪਿਆਰਿਓ, ਜਕਾਰਿਆਂ ਵਾਲੀ ਗੱਲ ਨਹੀਂ, ਗੱਲ ਸੀਰੀਅਸ ਹੈ, ਇਹ ਵਸਾਣਾ ਤੇ ਉਜਾੜਨਾ ਹੈ। ਮੈਂ ਵਸਣ ਦੀ, ਮੈਂ ਪਰਮੇਸ਼ਰ ਦੁਆਰ ਨੂੰ ਵਸਾਣ ਦੀ ਨਹੀਂ ਉਜਾੜਨ ਦੀ ਗੱਲ ਕਰ ਰਿਹਾ, ਜਕਾਰਿਆਂ ਵਾਲੀ ਕੀ ਗੱਲ ਹੈ ਇਹਦੇ ਵਿੱਚ, ਸੀਰੀਅਸ ਨਹੀਂ ਸਮਝ ਨਹੀਂ ਰਹੇ ਗੱਲ, ਪਕੜੋ ਇਸ ਗੱਲ ਨੂੰ। ਤੁਹਾਨੂੰ ਮੈਂ ਜੋ ਗੱਲ ਕਹਿ ਰਿਹਾ ਉਹਨੂੰ ਸਮਝੋ, ਆਪਣੇ ਹੱਥੀ ਬਣਾਇਆ ਆਪਣੇ ਹੱਥੀ ਉਜਾੜਨ ਵਾਲੀ ਗੱਲ ਹੋਣੀ ਹੈ, ਛੋਟੀ ਗੱਲ ਨਹੀਂ। ਜੇ ਮੇਰੇ ਤੋਂ ਸਾਰੇ ਸੱਚ ਸੁਣਨੇ ਨੇ ਤੁਸੀਂ, ਸਾਰੇ ਸੱਚ ਸੁਣਨੇ ਨੇ, ਤੁਸੀਂ ਕਹੋਗੇ ਇਦਾਂ ਕਿਵੇਂ ਉੱਜੜ ਸਕਦਾ ਪਿਆਰਿਓ, ਆਨੰਦਪੁਰ ਵਰਗੇ ਵਸੇ ਵੀ ਸੀ ਤੇ ਛੱਡਣੇ ਵੀ ਪਏ ਸੀ, ਛੱਡਣੇ ਸੁਣੋ ਛੱਡਣੇ ਪੈਂਦੇ ਐ, ਕਦੇ ਕਰਤਾਰਪੁਰ ਛੱਡਣਾ ਪਿਆ, ਕਦੇ ਖਡੂਰ ਸਾਹਿਬ ਛੱਡਣਾ ਪਿਆ, ਕਦੇ ਗੋਇੰਦਵਾਲ ਛੱਡਣਾ ਪਿਆ। ਇਦਾਂ ਇਹਦੇ ਲਈ ਆਪਣੇ ਮਾਈਂਡ ਬਣਾਓ, ਜੇ ਗੁਰੂ ਗੋਬਿੰਦ ਸਿੰਘ ਦਾ ਪੜ੍ਹਦੇ ਹੋ ਨਾ 6-7 ਪੋਹ ਨੂੰ ਛੱਡ ਕੇ ਤੁਰੇ ਤੇ ਫਿਰ ਇਦਾਂ ਮੰਨੋ, ਹੁਣ ਤੇ ਚੌੜੇ ਹੋ ਕੇ ਤੁਰ ਪੈਂਦੇ ਆ ਵੀ ਚਲੋ ਪਰਮੇਸ਼ਰ ਦੁਆਰ ਚੱਲੀਏ ਉੱਥੇ ਰੌਣਕਾਂ ਲੱਗੀਆਂ ਨੇ, ਇਦਾਂ ਵੀ ਮੰਨ ਕੇ ਚੱਲੋ ਵੀ ਕੋਈ ਰੌਣਕ ਨਹੀਂ ਰਹਿਣੀ, ਸਾਰਿਆਂ ਨੇ ਵਿਰੋਧ ਕਰਨਾ ਹੈ, ਸਾਲ ਸਾਲ ਫੈਸਲਾ ਨਹੀਂ ਆਉਣਾ, ਸਾਲ ਸਾਲ ਵਿਰੋਧ ਹੋਏਗਾ। ਜਿੱਦਣ ਬਾਅਦ ਚ ਸੋਚਣਗੇ ਵੀ ਹਾਂ ਯਾਰ ਸਹੀ ਕਹਿੰਦੇ ਸੀ ਬੰਦਾ ਤੇ ਧੋਖਾ ਹੀ ਦੇ ਗਿਆ ਸਾਨੂੰ ਪਰ ਇੱਕ ਸਾਲ ਵਿਰੋਧ ਦਾ ਸਾਹਮਣਾ ਕਰਨਾ ਪਏਗਾ ਇਹ ਹੁਣ ਤਿਆਰੀ ਕਰੋ ਆਪਣੇ ਮਨ ਦੀ ਆਪਣੀ ਮਰਜ਼ੀ ਨਾਲ ਇਹ ਫੈਸਲੇ ਲੈਣੇ ਨੇ ਪਿਆਰਿਓ ਇਹਨਾਂ ਤੋਂ ਡਰ ਡੁਰ ਕੇ ਨਹੀਂ ਇਹਨਾਂ ਦੇ ਤੇ ਨੱਕ 'ਚ ਦਮ ਕਰ ਸਕਦੇ ਹਾਂ ਆਪਾਂ ਯਾਰ ਇਹ ਕਹਿੰਦੇ ਵੀ ਸਾਨੂੰ ਦੀਵਾਨ ਨਹੀਂ ਲਾਉਣ ਦੇਣਗੇ ਅਗਰ ਢੱਡਰੀ ਵਾਲਾ ਤਾਂ ਟਿੱਕ ਕੇ ਬਹਿ ਗਿਆ ਮੇਰੀ ਵੀਜ਼ੇ ਦੀ ਪ੍ਰੋਬਲਮ ਆ ਗਈ ਮੈਨੂੰ ਡੇਢ ਮਹੀਨਾ ਬਹਿਣਾ ਪੈ ਗਿਆ ਅੱਗੇ ਸਾਰੀ ਬੁਕਿੰਗ ਹੈ ਇਕੱਲੇ ਇਕੱਲੇ ਸ਼ਹਿਰ 'ਚ ਆਵਾਂਗਾ ਕਿ ਮੈਨੂੰ ਕਹਿੰਦੇ ਵੀ ਮੈਨੂੰ ਘਰ ਬਾ ਦੇਣਗੇ ਮੈਨੂੰ ਮੈਂ ਤੁਹਾਡੇ ਇਕੱਲੇ ਇਕੱਲੇ ਸ਼ਹਿਰ 'ਚ ਐਤਕੀ ਸ਼ਹਿਰ ਅੰਮ੍ਰਿਤਸਰ ਦੇ ਦੀਵਾਨ ਦਿੱਤੇ ਆ ਕਿਹਾ ਇਹਨਾਂ ਨੂੰ ਹਾਂ ਕੀਤੀ ਹੈ ਬਟਾਲੇ ਦੇ ਦੀਵਾਨ ਦਿੱਤੇ ਆ ਗੁਰਦਾਸਪੁਰ ਦੇ ਦਿੱਤੇ ਆ ਜਲੰਧਰ ਦੇ ਦਿੱਤੇ ਆ ਕਪੂਰਥਲੇ ਕੱਲਾ ਕੱਲਾ ਸ਼ਹਿਰ ਇਦਾਂ ਨਹੀਂ ਤੁਹਾਡੇ ਤੋਂ ਦੱਬ ਕੇ ਜਾਂ ਡਰ ਕੇ ਅਸੀਂ ਤੇ ਕਰਕੇ ਵਿਖਾਵਾਂਗੇ ਤੁਹਾਨੂੰ ਇੱਕ ਸਾਲ 'ਚ ਵੇਖਿਓ ਨੱਕ 'ਚ ਦਮ ਕਰਦੇ ਤੁਹਾਡੇ ਇਕੱਲੇ ਇਕੱਲੇ ਸ਼ਹਿਰ 'ਚ ਦੀਵਾਨ ਲਾ ਕੇ ਵਿਖਾਵਾਂਗੇ ਤੁਹਾਨੂੰ ਇੱਕ ਸਾਲ 'ਚ ਪਰ ਅਗਲੀ ਤਿਆਰੀ ਮੈਂ ਆਪਣੇ ਪਿਆਰਿਆਂ ਨੂੰ ਕਹਿਣਾ ਚਾਹੁੰਦਾ ਵੀ ਤਿਆਰੀ ਰੱਖੋ ਮਨ ਮਨ ਫਿਰ ਆ ਰੌਣਕ ਨਹੀਂ ਇੱਕ ਚੀਜ਼ ਹੀ ਹੈ ਹਾਂ ਪਹਿਲਾਂ ਦੱਸ ਦਿਆਂ ਕਰਾਂਗਾ ਬੜੇ ਘਰ ਉੱਜੜਨ ਤੋਂ ਬਚ ਸਕਦੇ ਐ ਬੜੇ ਬੱਚੇ ਕੇਸਾਂ 'ਚ ਪੈਣ ਤੋਂ ਬਚ ਸਕਦੇ ਐ ਬੜੇ ਮਸਲੇ ਨੇ ਜਿਹੜੇ ਪਹਿਲਾਂ ਦੱਸ ਦਈਏ ਤੇ ਹੱਲ ਹੋ ਸਕਦੇ ਐ ਦੱਸਣੇ ਸਰਨਾ ਗੁਜ਼ਾਰਾ ਨਹੀਂ ਹੋਣਾ ਦੱਸਣੇ ਪੈਣਗੇ ਤੇ ਸਾਡੇ ਸਾਰੇ ਬੰਦੇ ਟਾਈਮ ਪਾਸ ਕਰ ਰਹੇ ਆ ਸਾਡੇ ਸਾਰੇ ਬੰਦੇ ਕਹਿੰਦੇ ਆ ਮੇਰੇ ਦੀਵਾਨ ਚੱਲੀ ਜਾਣ ਰੌਣਕ ਲੱਗੀ ਰਵੇ ਹੁਣ ਬੱਲੇ ਬੱਲੇ ਤੇ ਬਥੇਰੀ ਹੈ ਹੁਣ ਟੌਰ ਬੜੀ ਬਣਦੀ ਹੈ ਹੁਣ ਮੈਂ ਜਦੋਂ ਜਾਣਾ ਐ ਫੋਟੋਆਂ ਖਿੱਚਦਾ ਕੋਈ ਹੱਥ ਜੋੜਦਾ ਕੋਈ ਕੁਛ ਕਰਦਾ ਬੱਲੇ ਬੱਲੇ ਤੇ ਬਥੇਰੀ ਹੈ ਪਰ ਛੱਡਣੀ ਪੈਂਦੀ ਇੱਕ ਚੀਜ਼ ਰਹਿ ਗਈ ਜਿਵੇਂ ਮਹਾਰਾਜ ਨੇ ਕਿਹਾ ਨਾ ਅਸੀਂ ਤੇ ਉਹਨਾਂ ਦੀ ਚਰਨ ਧੂੜ ਵੀ ਨਹੀਂ ਬਣ ਸਕਦੇ ਦਇਆ ਸਿੰਘ ਨੂੰ ਮਹਾਰਾਜ ਨੇ ਕਿਹਾ ਇੱਕ ਤੇ ਰੱਖ ਲੈਂਦੇ ਮਹਾਰਾਜ ਨੇ ਕਿਹਾ ਨਹੀਂ ਸੀ ਅੰਮ੍ਰਿਤ ਧਾਰੀ ਆ ਉੱਠ ਨਿਸ਼ਚਿੰਤ ਹੋ ਕੇ ਰਾਜੀ ਕਦੀ ਨਹੀਂ ਸਾਰਾ ਸੰਸਾਰ ਲੱਤ ਦੋਹੀਂ ਬੇੜੀ ਵਿੱਚ ਨਹੀਂ ਰੱਖ ਸਕਦਾ ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ ਇੱਕ ਚੀਜ਼ ਹੀ ਰੱਖ ਸਕਦਾ ਸੀ ਦੋ ਜਾਂ ਤੇ ਆਪਣੀ ਗੱਲ ਖੁੱਲ ਕੇ ਕਰ ਸਕਦਾ ਤੇ ਜਾਂ ਫਿਰ ਆਹ ਟੌਰ ਰੱਖ ਸਕਦਾ ਆਹ ਬੱਲੇ ਬੱਲੇ ਰੱਖ ਸਕਦਾ ਮੈਂ ਆਪਣੀ ਇੱਕ ਚੀਜ਼ ਰੱਖ ਸਕਦਾ ਕਿਉਂਕਿ ਇਹੋ ਜਿਹੀਆਂ ਗੱਲਾਂ ਨੇ ਜੇ ਮੈਂ ਹੁਣ ਕਹਿ ਦਿਆਂ ਨਾ ਇੱਥੇ ਸਟੇਜ ਤੇ ਤੇ ਤੁਹਾਡੇ ਚੋਂ ਬਹੁਤ ਬੰਦੇ ਖੜੇ ਹੋ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਣਗੇ ਯਾ ਕੀ ਤੁਹਾਡੇ ਚ ਬੈਠੇ ਬੰਦੇ ਖੜੇ ਹੋ ਕੇ ਕਹਿਣਗੇ ਆਹ ਗੱਲ ਗਲਤ ਕਹਿ ਰਹੇ ਹੋ ਕਹਿ ਠੀਕ ਰਿਹਾ ਹੋਵਾਂਗਾ ਇੱਥੇ ਗਾਲਾਂ ਕੱਢੋਗੇ ਤੁਸੀਂ ਵਿਆਹ ਤੇ ਗਲਤ ਗੱਲ ਕਹਿਤੀ ਇੱਕਦਮ ਆਹ ਕਿਵੇਂ ਹੋ ਸਕਦਾ ਭਾਵੇਂ ਤੁਹਾਨੂੰ ਬਾਅਦ ਚ ਸਮਝ ਆ ਹੀ ਜਾਵੇ 6 ਮਹੀਨਿਆਂ ਬਾਅਦ ਵੀ ਸਹੀ ਕਹਿੰਦਾ ਸੀ ਪਰ ਇੱਕ ਵਾਰੀ ਤੁਸੀਂ ਮੇਰੇ ਮਗਰ ਪੈ ਜਾਣਾ ਵਿਆਹ ਕੀ ਕਹਿਤਾ ਤਾਂ ਕਰਕੇ ਮੇਰੇ ਉਹ ਵੀਰੋ ਭਾਈਓ ਤਿਆਰੀ ਤਿਆਰੀਆਂ ਕਰੋ ਬਹੁਤ ਕੁਝ ਬੋਲਣਾ ਹੈ ਬਹੁਤ ਕੁਝ ਪਤਾ ਹੈ ਬਹੁਤ ਕੁਝ ਸਮਝ ਆ ਰਿਹਾ ਪਰ ਹਾਲਾਤ ਬੋਲਣ ਦੀ ਆਗਿਆ ਨਹੀਂ ਦਿੰਦੇ ਉਹਦੇ ਲਈ ਮੈਂ ਆਪਣਾ ਮਾਈਂਡ ਤਿਆਰ ਕਰ ਲਿਆ ਤੇ ਤੁਸੀਂ ਵੀ ਆਪਣਾ ਮਾਈਂਡ ਤਿਆਰ ਕਰੋ ਸਾਰੇ ਵੀਰ ਭਰਾ ਤਿਆਰ ਕਰੋ ਵੀ ਸਾਨੂੰ ਪਹਿਲਾਂ ਦੱਸ ਦਿਆ ਕਰੋ ਕੋਈ ਨਹੀਂ ਆ ਆਪਾਂ ਕੋਈ ਗੱਲ ਨਹੀਂ ਇਹਦੇ ਬਿਨਾਂ ਸਰ ਜਾਏਗਾ ਸੋ ਇਹ ਗੱਲ ਸਮਝ 'ਚ ਆ ਗਈ ਹੁਣ ਲਓ ਜੀ ਹੁਣ ਆਪਾਂ ਹੁਣ ਵਾਪਸ ਮੁੜ ਆਈਏ ਥੋੜ੍ਹਾ ਜਿਹਾ ਉਹਨਾਂ ਅੰਮ੍ਰਿਤ ਛਕਣ ਵਾਲਿਆਂ ਨੂੰ ਵਧਾਈਆਂ ਬਹੁਤ ਬਹੁਤ ਜਿਹੜੇ ਅੱਜ ਅੰਮ੍ਰਿਤ ਛਕ ਕੇ ਆਏ ਆ ਜਿਹੜੇ ਸਿੰਘ ਸੱਜ ਕੇ ਆਏ ਆ ਜਿਹੜੇ ਤੁਸੀਂ ਮੇਰੀ ਬੇਨਤੀ ਸੁਣ ਲਈ ਨਾ ਬਹੁਤ ਧਿਆਨ ਨਾਲ ਮੈਨੂੰ ਬੜੀ ਖੁਸ਼ੀ ਹੈ ਮੈਂ ਚਾਹੁੰਦਾ ਸੀ ਮੈਂ ਬੇਨਤੀ ਤੁਹਾਨੂੰ ਖੁੱਲ੍ਹ ਕੇ ਕਰ ਦਿਆਂ ਤੁਸੀਂ ਸੁਣ ਲਈ ਹੈ ਬਹੁਤ ਵਧੀਆ ਪੂਰੀ ਦੁਨੀਆ ਵਿੱਚ ਪਹੁੰਚ ਜਾਣਾ ਮੈਸੇਜ ਇਹ ਕਲਿੱਪ ਬਣ ਜਾਣਾ ਸਾਰੇ ਪਾਸੇ ਪਹੁੰਚ ਵੀ ਜਾਣਾ ਮੈਂ ਇਦਾਂ ਸੋਚਣਾ ਸਾਰੇ ਸੋਚੋ ਇਹਦੇ ਲਈ ਤਿਆਰੀਆਂ ਕਰੋ ਤੁਸੀਂ ਕਹੋਗੇ ਦੀਵਾਨਾ ਬਿਨਾਂ ਗਿਆਨ ਹੋਣਾ ਨਹੀਂ ਤੇ ਮੈਂ ਰਹਿਤ ਮਰਿਆਦਾ ਬਾਰੇ ਜਿਹੜਾ ਮੈਂ ਉਹ ਅੰਮ੍ਰਿਤ ਵਾਲਾ ਪਾਇਆ ਸੀ ਉਹ ਤੇ ਮੈਂ ਨੈੱਟ ਤੇ ਕਲਿੱਪ ਹੀ ਪਾਇਆ ਸੀ ਉਹ ਤੁਹਾਡੇ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ ਫਿਰ ਗੱਲ ਤੇ ਪਹੁੰਚ ਹੀ ਰਹੀ ਹੈ ਜਿੰਨੇ ਤੁਸੀਂ ਸੁਣਦੇ ਹੋ ਇਤੋਂ ਵੱਧ ਲੋਕ ਤੇ ਨੈੱਟ ਤੇ ਸੁਣ ਰਹੇ ਆ ਦੀਵਾਨ ਆਪਣਾ ਜਦੋਂ ਅੱਜ ਕੱਲ੍ਹ ਮੀਡੀਆ ਹੈ ਹਰ ਗੱਲ ਕੀਤੀ ਜਾ ਸਕਦੀ ਹੈ ਨਹੀਂ ਵੀ ਦੀਵਾਨ ਲੱਗਣਗੇ ਜਿੱਥੇ ਬੈਠੇ ਹੋਵਾਂਗੇ ਉੱਥੇ ਬਹਿ ਕੇ ਗੱਲ ਕਰ ਦਿਆਂਗੇ ਆਪਣੀ ਜਿਨ੍ਹਾਂ ਨੇ ਸੁਣਨਾ ਹੋਏਗਾ ਘਰ ਬਹਿ ਕੇ ਵੀ ਸੁਣ ਲੈਣਗੇ ਵੀ ਆਹ ਕਿਹਾ ਫਿਰ ਮੇਰਾ ਇੱਕ ਫੈਸਲਾ ਵੇਖੋਗੇ ਸਹੀ ਹੈ ਕਿ ਗਲਤ ਹੈ ਜੇ ਸਹੀ ਕਰਾਂਗਾ ਤੁਹਾਡਾ ਭਰੋਸਾ ਬੱਜੇਗਾ ਵੀ ਸਹੀ ਗੱਲ ਕਹਿੰਦਾ ਜੇ ਦੂਜੀ ਗੱਲ ਸੁਣੋਗੇ ਤੀਜੀ ਸੁਣੋਗੇ ਚੌਥੀ ਸੁਣੋਗੇ ਜੇ 5-7 ਫੈਸਲੇ ਵਧੀਆ ਕਰ ਗਿਆ ਤੁਹਾਨੂੰ ਆਪੇ ਲੱਗੇਗਾ ਵੀ ਸਹੀ ਕਹੀਏ ਜੇ ਮੈਂ ਗਲਤ ਫੈਸਲਾ ਪਹਿਲਾਂ ਮੈਂ ਗਲਤ ਕਹਾਂਗਾ ਵੀ ਆਹ ਬੰਦਾ ਧੋਖਾ ਕਰੇਗਾ ਬੰਦਾ ਸਹੀ ਹੋਏਗਾ ਫਿਰ ਤੇ ਗਲਤ ਹੋਏਗੇ ਨਾ ਫਿਰ ਪਤਾ ਲੱਗ ਜਾਣਾ ਪਰ ਕੋਸ਼ਿਸ਼ ਕਰੀਏ ਸਾਡਾ ਨਜ਼ਰੀਆ ਬਣੇ ਆਪਣਾ ਓਪੀਨੀਅਨ ਬਣਾਉਣਾ ਸ਼ੁਰੂ ਕਰੀਏ ਸੋ ਆਪਾਂ ਬਚਨ ਕੀ ਪੜ੍ਹਦੇ ਸੀ ਜੀ ਗੁਰੂ ਜੀ ਦਾ ਵੀ ਤੀਰਥਾਂ ਦੇ ਉੱਤੇ ਭਾਵੇਂ ਭਟਕਦਾ ਰਹੇ ਪੰਚਮ ਪਾਤਸ਼ਾਹ ਕਹਿੰਦੇ ਤਟ ਤੀਰਥਾਂ ਦੇ ਉੱਤੇ ਤੀਰਥਾਂ ਦੇ ਕਿਨਾਰਿਆਂ ਤੇ ਜਾ ਜਾ ਕੇ ਫਿਰਦਾ ਰਹੇ ਗੇੜੇ ਦਿੰਦਾ ਕੋਈ ਅਰਥ ਨਹੀਂ ਪੜੋ
ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੀਂ
ਗੁਰੂ ਜੀ ਕਹਿੰਦੇ ਐ ਤੀਰਥਾਂ ਤੇ ਫਿਰਦਾ ਰਿਹਾ ਪਰ ਮਨ ਚੋਂ ਦੁਬਦਾ ਨਹੀਂ ਗਈ ਕੀ ਫਾਇਦਾ ਹੋਇਆ ਫਿਰ ਤੀਰਥਾਂ ਤੇ ਜਾ ਕੇ ਵੀ ਫਾਇਦਾ ਨਹੀਂ ਲੋਕੀ ਕਹਿੰਦੇ ਰੱਬ ਮਿਲ ਜਾਏਗਾ ਤੀਰਥਾਂ ਤੇ ਨਹਾਵਣ ਚੱਲੇ ਪੜੋ ਪੜੋ ਇਹ ਪੰਕਤੀ ਗਾ
ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋ ਇੱਕ ਭਾਉ ਲੱਥੀ ਨਾਦੇ ਆ ਦੁਏ ਪਾਤੜੀਆਂ ਸੁਹੋਰ
ਬਈ ਨਹਾਵਣ ਚੱਲੇ ਤੀਰਥੀ ਤੀਰਥਾਂ ਤੇ ਨਹਾਉਣ ਤੇ ਗਿਆ ਅੰਦਰਲੀ ਮੈਲ ਤੇ ਨਿਕਲੀ ਨਹੀਂ ਨਹਾ ਕੇ ਆ ਗਿਆ ਸਗੋਂ ਦੁੱਗਣੀ ਮੈਲ ਚੜ ਗਈ ਹੰਕਾਰ ਚੜ ਗਿਆ ਦੁੱਗਣੀ ਮੈਲ ਚੜਾ ਕੇ ਘਰ ਨੂੰ ਮੁੜ ਆਇਆ ਪੜ੍ਹਦੇ ਹਾਂ ਨਾ ਆਪਾਂ ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਦੇ ਤੇਰੇ ਅੰਦਰੋਂ ਮੈਲ ਨਾ ਹੋਏ ਜਾਵੇ ਨਹਾਉਂਦਾ ਫਿਰੇ ਤੀਰਥਾਂ ਮਨ ਖੋਟੇ ਮਨ ਚ ਜੇ ਖੋਟ ਹੈ ਫਿਰ ਕੋਈ ਫਾਇਦਾ ਨਹੀਂ ਹੋਣਾ ਤੀਰਥਾਂ ਤੇ ਨਹਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਜੇ ਮਨ ਵਿੱਚ ਮੈਲ ਰੱਖੀ ਮਨ ਵਿੱਚ ਮੈਲ ਰੱਖੀ ਮਨ ਵਿੱਚੋਂ ਦੁਬਦਾ ਜੇ ਨਾ ਗਈ ਫਿਰ ਕੋਈ ਫਾਇਦਾ ਨਹੀਂ ਹੋਣਾ ਪਿਆਰਿਓ ਲਓ ਸੁਣੋ ਜੀ ਗੁਰੂ ਜੀ ਕਹਿੰਦੇ ਕੀ ਹੈ ਵੇਖਿਓ ਆ ਸੁਣੋ ਤੀਰਥਾਂ ਤੇ ਜਾਣ ਵਾਲੇ ਨਹੀਂ ਬਖਸ਼ੇ ਜੇ ਅਸਲੀ ਤੀਰਥ ਤੱਕ ਨਹੀਂ ਪਹੁੰਚੇ ਜੋਗੀਆਂ ਨੂੰ ਨਹੀਂ ਬਖਸ਼ਿਆ ਕੁੰਡਲੀਨੀ ਜਗਾਉਣ ਵਾਲਿਆਂ ਨੂੰ ਨਹੀਂ ਬਖਸ਼ਿਆ ਨਿਵਲੀ ਕਰਮ ਕਰਨ ਵਾਲਿਆਂ ਨੂੰ ਨਹੀਂ ਬਖਸ਼ਿਆ ਅੱਗੇ ਵੇਖਿਓ ਕਿੰਨਾ ਕਿੰਨਾ ਦਾ ਜ਼ਿਕਰ ਆਉਂਦਾ ਸੁਣੋ
ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਹਰਾਏ मन की मैल ना उतरे है बेदो जे लख जतन कराए।
कहिंदे मन भौंदे आ सुणियो जी कहिंदे रब फिर भी नहीं मिलना जे मन भौंदे तीर्थ उत्ते चलिया जावे ते अपने आप नूं मन भौंदे तीर्थ ते जाके आरे नाल चरवा लवे। सुणियो पुराने पुजारी ने ना खान पूजा दा धान खान वाला जिहड़ा पुजारी है उन्हें कहा सी बंदा सारा कुछ अपना दान करे ते सारा कुछ दान करके अपने आप नूं कंशी दे विच आरे नाल चरवा लवे। पुजारियां ने आरा लाया होया सी कहिंदे सी अपना सारा कुछ दान करके आरे नाल जिहड़ा चराएगा अपने आप नूं उहनूं अगे स्वर्ग मिलेगा। ते कई भोले लोग ना भोली दुनिया कई भोले जिन्हां ने अपना सारा कुछ दान करता ते दान करके आरे नाल भी अपने आप नूं चरा लिया। कईआं ने भोलियां ने पुजारियां दे मगर लगियां ने अपने आप नूं आरे नाल भी चरा लिया। पर इत्थे पंचम पातशाह कहिंदे कहिंदे आरे ते आरे नाल भी अपने आप नूं चरा लै भावें फिर भी रब नहीं। पुजारी किड्डा बिगड़िया होया सी कहिंदा सी अपने आप नूं आरे नाल चरा लै दान सारा कुछ करके अपने आप नूं आरे नाल चरा लै। क्यों? क्योंकि मुड़ के कोई हिसाब मंगण वाला रहेगा ही नहीं जदों बंदा ही मर गया ते गल खत्म हो गई। आखो सतनाम किन्ना तेज सी वेखो पुजारी भोलिया लोगों नूं किवें ठगिया उन्हें किदा ठगी जाल बनाया। इन्हां तरीकों नाल भी मन की मैल नहीं उतरती। अगे सुनो
कनक कामनी है वर केवन बहुविध दान दाता दा अन वस्त्र भूम बार पे नह मिलिए हर द्वारा।
कहते सोना दान कर इस्त्री दान कर इस्त्री पुजारी इस्त्रियां नूं भी कहिंदे सी दान करदे अगे स्वर्ग मिलेगा। घरवालियां दान कर दिंदे सी इन्ने भोले सी इह ते गुरु जी ने कढ़िया नरक चों। हाथी दान कर घोड़े दान कर बहुत दान दा तारा सब कुछ दान कर सब कुछ धरती दान करते जमीना दान करते पर इन्हां तरीकों नाल भी परमात्मा नूं मिलिया नहीं जा सकता। जो मर्जी दान ना तू आम है बस बहुता दान दे ना तू आम है बस बहुत कनावने ना तू आम है बस वेद पढ़ावने ना तू आम है बस तीर्थ नहाई है ना तू आम है बस धरती ताई है ना तू आम है बस कित सियाण पै ना तू आम है बस बहुता दान दे सब को तेरे बस गम गुजरा तू भगतां कै बस
भगतां।
इन्हां तरीकों नाल भी रब नहीं मिलता। हुण अगे सुनियो प्यारे गुरु जी ने अगे की किया
पूजा अर्जा बंदन डंडाप खत करवा रब रहता।
पंडित करते ने ब्राह्मण करते ने खट कर्म करते ने कई तरह के दान लेने दान देने पूजा करनी पूजा करवानी विद्या पढ़नी विद्या पढ़ाउनी कहिंदे यही कर सकता होर कोई नहीं कर सकता। यह कुछ भी करके वेख लै द्वारा पढ़ियो पंक्ति जरा जिहड़ी अमृत छक के आई संगत है ना तुहानू बेनती है कि पांच सत्त मिनट बैठे रहना है। आ लास्ट जिहड़ियां गल्लां ने जरूरी ध्यान देनी ध्यान देण योग ने पांच सत्त मिनट टका बना के रखो। मैनूं पता चलो अमृत छकण वाले कदों दे अंदर वड़े हुंदे आ। कई बार कोई किरिया जाना हों कोई बाथरूम वगैरह जाना हों कई ने भाई वो थोड़ा जहा पांच सत्त मिनट जे जेडे बंदे अपने आप से कंट्रोल रख सकते हैं रखन बाकी संगत इधर ध्यान जोड़ के रखे जेडे बैठे हो ध्यान जोड़ के रखे पढ़े द्वारा पर
पूजा खट कर मारत रहता।
कई तरह के कर्म पंडित करते हैं ब्राह्मण करता है कई तरह के मत्थे टेकता है पूजा करता है अर्चना करता है यह कुछ करके भी कहते परमात्मा नहीं मिलता। जे मनो नहीं कर रहा जे दिलों नहीं कर रहा मनो करना है कर साधु अंजलि पुन ਕਰ ਡੰਡੌਤ ਪੁੰਨ ਪਰ ਮਨ ਡੰਡੇ ਵਾਂਗੂ ਆਪਣੇ ਆਪ ਨੂੰ ਸਿੱਧਾ ਕਰਕੇ ਆ ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ ਪੜ੍ਹਦੇ ਨਾ ਕਈ ਵਾਰੀ
ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ 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 ਮਨਾ ਗੁਰਾਂ ਦੇ ਦੁਆਰੇ ਦਾ
ਫਕੀਰ ਬਣ ਜਾ ਮਨਾ ਗੁਰਾਂ ਦੇ ਦੁਆਰੇ ਦਾ
ਫਕੀਰ ਬਣ ਜਾ ਮਨਾ
ਗੁਰਾਂ ਦੇ ਦੁਆਰੇ ਦਾ
ਹਾਲ ਕੀ ਬਣਾ ਲਿਆ ਪਿਆਰਿਓ ਅਸੀਂ ਗੁਰੂ ਦੇ ਸਿਧਾਂਤਾਂ ਦੇ ਆਸ਼ਕ ਬਣਨਾ ਸੀ ਆਸ਼ਕ ਗੁਰੂ ਦੇ ਸਿਧਾਂਤਾਂ ਦੇ ਪਰ ਬਣ ਕੀ ਗਏ ਆ ਜੀ ਅਸੀਂ ਕੋਈ ਸਿਧਾਂਤ ਸਾਬਤ ਨਹੀਂ ਰਹਿਣ ਦਿੱਤਾ ਕੁਛ ਵੀ ਸਹੀ ਨਹੀਂ ਰਹਿਣ ਦਿੱਤਾ ਆ ਸਾਡੇ ਸਿੰਘਾਂ ਨੇ ਅੱਜ ਕਵਿਤਾ ਬਣਾਈ ਇੱਕ ਗਾਓ ਬਈ ਦੋਨੇ ਜਣੇ ਰਲ ਕੇ ਸੁਣਿਓ ਧਿਆਨ ਨਾਲ ਦੇਖਿਓ ਦਸ਼ਮੇਸ਼ ਪਿਤਾ ਕੀ ਸਿੱਖੀ ਦਾ ਹਾਲ ਬਣਾਇਆ ਬਹੁਤ ਪਿਆਰੀ ਕਵਿਤਾ ਹੈ ਦੋਨੇ ਜਣੇ ਰਲ ਕੇ ਗਾਓ ਸੁਣਿਓ ਧਿਆਨ ਨਾਲ ਜਰਾ ਕੁ ਨਾ ਮਨ ਜੋੜ ਕੇ ਸੁਣਿਓ ਹਾਜ਼ਰ ਰਹੋ ਸਾਰੇ ਚੌਂਕੜੇ ਮਾਰ ਕੇ ਰੱਖਿਓ ਪੂਰਾ ਹਾਜ਼ਰ ਹੋ ਕੇ ਨਾ ਗਰਮੀ ਵੈਸੇ ਬਹੁਤ ਹੈ ਜਦੋਂ ਮਨ ਜੁੜਿਆ ਹੋਵੇ ਫਿਰ ਨਹੀਂ ਲੱਗਦੀ ਜਦੋਂ ਮਨ ਹਾਜ਼ਰ ਹੋਵੇ ਫਿਰ ਆ ਸੁਣਿਓ ਹਾਲ ਅਸੀਂ ਤੇ ਗੁਰੂ ਦੇ ਦੁਆਰੇ ਦੇ ਫਕੀਰ ਬਣਨਾ ਸੀ ਆ ਗੁਰਬਾਣੀ ਦਾ ਇੱਕ ਇੱਕ ਸ਼ਬਦ ਪੜ੍ਹ ਕੇ ਆਪਣਾ ਵਧੀਆ ਨਜ਼ਰੀਆ ਬਣਾਉਣਾ ਸੀ ਬੇੜਾ ਗਰਕ ਕਰਤਾ ਫੜ ਕੇ ਹਾਲ ਸਾਡਾ ਵੇਖੋ ਕਿੱਦਾਂ ਦਾ ਫੜੋ
ਦੇਖਿਓ ਦਸ਼ਮੇਸ਼ ਪਿਤਾ ਦੇਖਿਓ ਦਸ਼ਮੇਸ਼ ਪਿਤਾ ਕੀ ਸਿੱਖੀ ਦਾ ਹਾਲ ਬਣਾਇਆ ਕੀ ਸਿੱਖੀ ਦਾ ਹਾਲ ਬਣਾਇਆ ਦੇਖਿਓ ਦਸ਼ਮੇਸ਼ ਪਿਤਾ ਦੇਖਿਓ ਦਸ਼ਮੇਸ਼ ਪਿਤਾ ਨਲੂਏ ਦਿਸਦੇ ਨਾ ਰੂਪੀ ਆਖੋ
ਬਦੀਆਂ ਵਿੱਚ ਰੁੜ ਗਏ ਉਹ ਨਾ ਬਣੇ ਜੋ ਤੂੰ ਚਾਹਿਆ ਉਹ ਨਾ ਬਣੇ ਜੋ ਤੂੰ ਚਾਹਿਆ ਦੇਖੇ ਉਹ ਦਸ਼ਮੇਸ਼ ਪਿਤਾ ਦੇਖੇ ਉਹ ਦਸ਼ਮੇਸ਼ ਪਿਤਾ
ਦਿਸਦਾ ਸੱਚ ਸਾਰੇ
ਬਣ ਗਏ ਪੁੱਤ ਮੁਗਲਾਂ ਦੇ ਮਾਂ ਸਾਹਿਬ ਨੂੰ ਦਿਲੋਂ ਭੁਲਾਇਆ ਮਾਂ ਸਾਹਿਬ ਨੂੰ ਦਿਲੋਂ ਭੁਲਾਇਆ
ਦੇਖਿਓ ਦਸ਼ਮੇਸ਼ ਪਿਤਾ
ਦੇਖਿਓ ਦਸ਼ਮੇਸ਼ ਪਿਤਾ
ਜਾਤਾਂ ਵਾਲੇ ਰੌਲਿਆਂ ਨੇ ਸਾਥੋਂ ਖੋਲਿਆ ਸਾਡਾ ਖੇੜਾ ਫਿਰ ਪੜੋ
ਜਾਤਾਂ
ਵੰਡ ਹੋ ਗਏ ਅੰਮ੍ਰਿਤ ਵੀ ਦਾਤਾ ਵੰਡ ਲਿਆ ਅੰਮ੍ਰਿਤ ਵੀ ਵੰਡ ਲਿਆ ਸੀ ਤੇ ਦੇਣਾ ਪੜੋ
ਧੜਿਆ ਦੇ ਵਿੱਚ ਵੰਡ ਹੋ ਗਏ
ਅੰਮ੍ਰਿਤ ਵੀ ਦਾਤਾ ਵੰਡ ਲਿਆ ਪਰਮਾ ਵਿੱਚ ਜਗ ਨੂੰ ਪਾਇਆ ਪਰਮਾ ਵਿੱਚ ਜਗ ਨੂੰ ਪਾਇਆ
ਦੇਖਿਓ ਦਸ਼ਮੇਸ਼ ਪਿਤਾ
ਦੇਖਿਓ ਦਸ਼ਮੇਸ਼ੁ ਪਿਤਾ
ਧੁਰ ਤੋਂ ਆਈ ਬਾਣੀ ਦਾ
ਕਿਨੂੰ ਦੋਸ਼ ਦੇਵਾ ਬੇੜਾ ਆਪਣਾ ਆਪ ਡੁਬਾਇਆ ਬੇੜਾ ਆਪਣਾ ਆਪ ਡੁਬਾਇਆ ਦੇਖਿਓ ਦਸ਼ਮੇਸ਼ੁ ਪਿਤਾ ਦੇਖਿਓ ਦਸ਼ਮੇਸ਼ੁ ਪਿਤਾ ਕੀ ਸਿੱਖੀ ਦਾ ਹਾਲ ਬਣਾਇਆ ਕੀ ਸਿੱਖੀ ਦਾ ਹਾਲ ਬਣਾਇਆ ਦੇਖਿਓ ਦਸ਼ਮੇਸ਼ੁ ਪਿਤਾ ਦੇਖਿਓ ਦਸ਼ਮੇਸ਼ੁ ਪਿਤਾ
ਦੇਖਿਓ ਪਿਆਰਿਓ ਅੱਜ ਹਾਲਤ ਕੀ ਹੋ ਚੁੱਕੀ ਹੈ ਤੁਸੀਂ ਕਿਸੇ ਨੂੰ ਕਹਿ ਕੇ ਵੇਖੋ ਵੀ ਇੱਥੇ ਗਲਤ ਕਰ ਰਿਹਾ ਹੈ ਫਿਰ ਗਾਲਾਂ ਦੀ ਬਾਛੜ ਹੁੰਦੀ ਵੇਖਿਓ ਗੋਲੀਆਂ ਲੈ ਕੇ ਲੋਕ ਮਗਰ ਪੈਣਗੇ ਪਰ ਵੇਖੋ ਅੱਜ ਹਾਲ ਸਾਡਾ ਬਣ ਕੀ ਗਿਆ ਗਿਰਦੇ ਗਿਰਦੇ ਕਿੰਨੇ ਗਹਿਰੇ ਥੱਲੇ ਡੂੰਘੇ ਧੱਸਦੇ ਜਾ ਰਹੇ ਹਾਂ ਪਰ ਅੱਜ ਲੋੜ ਹੈ ਉੱਚੇ ਉਠਾਉਣ ਦੀ ਅੱਜ ਲੋੜ ਹੈ ਦਿਮਾਗ ਨੂੰ ਵਰਤਣ ਦੀ ਅੱਜ ਲੋੜ ਹੈ ਇਹਨੂੰ ਸਿਰ ਨੂੰ ਵਰਤੀਏ ਸਿੰਘੋ ਬੜੇ ਸਿਰ ਲਾਏ ਆ ਸਿਰ ਵਰਤਣ ਦੀ ਹੁਣ ਲੋੜ ਹੈ ਸਿਰ ਨੂੰ ਦਿਮਾਗ ਨੂੰ ਵਰਤਣਾ ਸ਼ੁਰੂ ਕਰੀਏ ਸੱਚ ਨੂੰ ਸੱਚ ਕਹਿਣਾ ਸ਼ੁਰੂ ਕਰੀਏ ਸੱਚ ਨੂੰ ਸਮਝ ਕੇ ਉਹਦੇ ਤੇ ਚੱਲਣਾ ਸ਼ੁਰੂ ਕਰੀਏ ਆਉਣ ਵਾਲੀਆਂ ਪੀੜ੍ਹੀਆਂ ਬਚ ਸਕਦੀਆਂ ਨੇ ਨਹੀਂ ਤੇ ਕਿੱਦਾਂ ਦੇ ਬੰਦੇ ਅੱਜ ਸਾਡੇ ਸਿਰ ਤੇ ਬੈਠੇ ਆ ਦੱਸੋ ਪਿਆਰਿਓ ਅੱਜ ਜਿਹੜੇ ਸਾਡੇ ਜਥੇਦਾਰ ਸਾਡੇ ਆਗੂ ਨੇ ਕੀ ਉਹ ਆਗੂ ਬਣਨ ਦੇ ਯੋਗ ਹੈ ਬੈਠੇ ਨੇ ਸਾਡੇ ਸਿਰ ਤੇ ਜਿਹੜੇ ਅੱਜ ਸਾਡੇ ਆਗੂ ਬਣੇ ਫਿਰਦੇ ਆ ਜਿਹੜੇ ਕਹਿੰਦੇ ਤੁਸੀਂ ਕੌਣ ਹੋ ਬੋਲਣ ਵਾਲੇ ਅਸੀਂ ਠੇਕਾ ਲਿਆ ਧਰਮ ਦਾ ਸਾਡੀਆਂ ਸੰਪਰਦਾਵਾਂ ਸਾਡੀਆਂ ਪਰੰਪਰਾਵਾਂ ਅਸੀਂ ਸ਼ੁਰੂ ਤੋਂ ਚੱਲੇ ਹਾਂ ਅਸੀਂ ਸ਼ੁਰੂ ਤੋਂ ਚੱਲੇ ਹਾਂ ਇਹੀ ਕਹਿੰਦੇ ਆ ਜਿਹੜੇ ਮਰਜ਼ੀ ਬੰਦੇ ਨੂੰ ਪੁੱਛ ਕੇ ਵੇਖ ਲਓ ਆਪੋ ਆਪਣੀ ਮਰਿਆਦਾ ਬਾਟੇ ਨੂੰ ਵੀ ਨਹੀਂ ਛੱਡਿਆ ਬਾਟੇ ਨੂੰ ਵੀ ਇਹਨਾਂ ਨੇ ਵੰਡਿਆ ਪਰ ਜਦੋਂ ਕੋਈ ਤੁਸੀਂ ਸਵਾਲ ਕਰਦੇ ਹੋ ਮੈਂ ਰਹਿਤ ਮਰਿਆਦਾ ਬਾਰੇ ਬੋਲਿਆ ਸੀ ਨਾ ਸਵਾਲ ਕੀਤੇ ਸੀ ਵੀ ਅੰਮ੍ਰਿਤ ਕਿਉਂ ਵੰਡਿਆ ਤੇ ਉਲਟਾ ਪਰਮੇਸ਼ਵਰ ਦੁਆਰ ਵਿੱਚ ਤੇ ਬਲਾਤਕਾਰ ਹੁੰਦੇ ਨੇ ਮੈਂ ਕਿਹਾ ਵਿਖਾਓ ਕਿਹੜੇ ਬੰਦੇ ਜੇਲ੍ਹਾਂ 'ਚ ਫੜੇ ਹੋਏ ਆ ਸਾਡੇ ਕਿਹੜੇ ਬੰਦੇ ਨੇ ਜਿਹੜੇ ਜੇਲ੍ਹਾਂ 'ਚ ਨੇ ਦੱਸੋ ਸਾਨੂੰ ਕਿੱਡੇ ਕਿੱਡੇ ਵੱਡੇ ਇਲਜ਼ਾਮ ਲਾਏ ਪਰ ਇਹਨਾਂ ਨੂੰ ਸਵਾਲ ਵੀ ਨਹੀਂ ਪੁੱਛ ਸਕਦੇ ਇੱਕ ਗੱਲ ਸਿੱਧੋ ਸੋਚਿਓ ਜਰਾ ਇੱਧਰ ਧਿਆਨ ਦੇ ਕੇ ਸੁਣਿਓ ਸਰਪੰਚ ਗ੍ਰਾਂਟ ਖਾ ਜਾਏ ਪਿੰਡ ਦਾ ਸਰਪੰਚ ਗਲੀਆਂ ਆਈਆਂ ਹੋਈਆਂ ਗਲੀਆਂ ਦੀ ਗ੍ਰਾਂਟ ਖਾ ਜਾਏ ਕੋਈ ਬੰਦਾ ਪਿੰਡ ਦਾ ਜਾ ਕੇ ਉਹਨੂੰ ਐਂ ਪੁੱਛੇ ਕੀ ਗੱਲ ਸਰਪੰਚ ਸਾਹਿਬ 20 ਲੱਖ ਦੀ ਗ੍ਰਾਂਟ ਆਈ ਸੀ ਕਿੱਧਰ ਗਈ ਤੇ ਅੱਗੋਂ ਪਤਾ ਕੀ ਕਵੇ ਤੂੰ ਮੈਨੂੰ ਕੀ ਕਹਿਣ ਨੂੰ ਮਰਦਾ ਹੈ ਤੇਰੀ ਘਰ ਵਾਲੀ ਤੇ ਤੈਨੂੰ ਰੋਜ਼ ਕੁੱਟਦੀ ਹੈ ਉਹ ਕਹੇਗਾ ਵੀ ਜੇ ਮੇਰੀ ਘਰ ਵਾਲੀ ਮੈਨੂੰ ਰੋਜ਼ ਕੁੱਟਦੀ ਹੈ, ਰੋਜ਼ ਕੁੱਟਦੀ ਹੈ ਮੈਨੂੰ, ਪਰ ਇਹਦੇ ਨਾਲ ਗਲੀਆਂ ਦਾ ਜਿਹੜਾ ਪੈਸਾ ਤੂੰ ਖਾ ਗਿਆ ਇਹ ਜਵਾਬ ਹੈ ਕੋਈ? ਵੀ ਜੇ ਮੰਨ ਲਓ ਮੈਂ ਤੈਨੂੰ ਸਵਾਲ ਪੁੱਛਿਆ ਅੱਗੋਂ ਤੂੰ ਮੈਨੂੰ ਕਹਿੰਦਾ ਹੈ ਵੀ ਤੇਰੀ ਤੇ ਘਰ ਵਾਲੀ ਤੈਨੂੰ ਰੋਜ਼ ਜੁੱਤੀ ਤੇ ਨਹੀਂ ਜਾਣਦੀ, ਇਹ ਕੋਈ ਜਵਾਬ ਹੈ? ਮੈਂ ਤੈਨੂੰ ਪੁੱਛਿਆ ਵੀ ਤੂੰ ਖਾ ਗਿਆ ਆ ਗਲਤ ਕਰ ਰਿਹਾ ਹੈ, ਤੂੰ ਮੈਨੂੰ ਉਹਦਾ ਜਵਾਬ ਦੇ। ਮੇਰੀ ਘਰ ਵਾਲੀ ਤੂੰ ਕਹਿੰਦਾ ਵੀ ਮੈਨੂੰ ਰੋਜ਼ ਕੁੱਟਦੀ ਹੈ, ਮੈਂ ਤੇ ਹੁਣ ਕੁੱਟ ਖਾ ਕੇ ਆਇਆ, ਘਰ ਵਾਲੀ ਨੇ ਮੈਨੂੰ ਕੁੱਟ ਕੇ ਫਿਰ ਭੇਜਿਆ, ਪਰ ਮੈਂ ਤੈਨੂੰ ਜੋ ਪੁੱਛਦਾ ਮੈਨੂੰ ਇਹਦਾ ਜਵਾਬ ਦੇ। ਆਖੋ ਸਤਨਾਮ। ਆ ਜਿਹੜੇ ਵੱਡੇ ਵੱਡੇ ਡੇਰਿਆਂ ਸੰਪਰਦਾਵਾਂ ਵਾਲੇ ਹੈ, ਧਰਮ ਦੇ ਠੇਕੇਦਾਰ ਹੈ, ਇਹਨਾਂ ਨੂੰ ਮੈਂ ਸਵਾਲ ਪੁੱਛਦਾ। ਤੁਸੀਂ ਕਹਿੰਦੇ ਹੋ ਪਰਮੇਸ਼ਵਰ ਦੁਆਰ ਇੱਦਾਂ, ਪਰਮੇਸ਼ਵਰ ਦੁਆਰ ਇੱਦਾਂ, ਅਸੀਂ ਤੇ ਸਾਰੇ ਹੀ ਗੰਦੇ ਹਾਂ, ਅਸੀਂ ਤੇ ਸਾਰੇ ਹੀ ਮਾੜੇ ਹਾਂ, ਅਸੀਂ ਤੇ ਸਾਰੇ ਹੀ ਕਰੈਕਟਰ ਲੈਸ ਹਾਂ। ਲੈ ਕਹਿਤਾ ਨਾ ਮੈਂ ਵੀ ਕਰੈਕਟਰ ਲੈਸ ਹਾਂ ਸਾਰੇ ਹੀ। ਇਹ ਦੱਸ, ਇਹ ਦੱਸੋ ਵੀ ਇਹਦੇ ਨਾਲ ਜਿਹੜੇ ਮੈਂ ਸਵਾਲ ਕੀਤੇ ਆ ਇਹਦਾ ਜਵਾਬ ਮਿਲ ਗਿਆ ਮੈਨੂੰ? ਮੈਂ ਤੇ ਸਵਾਲ ਕੀਤੇ ਆ ਵੀ ਬਾਟਾ ਕਿਉਂ ਵੰਡਿਆ, ਅੰਮ੍ਰਿਤ ਕਿਉਂ ਵੰਡਿਆ? ਕਹਿੰਦੇ ਜੀ ਇਹ ਸਾਨੂੰ ਸਵਾਲ ਪੁੱਛਦਾ, ਇਹਦੇ ਪਿਓ ਦੇ ਕੋਲ ਤੇ 2 ਕਰੋੜ ਦੀ ਕੋਠੀ ਹੈ। ਮੈਂ ਕਿਹਾ ਆਂਢ ਗੁਆਂਢ ਦੀਆਂ ਕੋਠੀਆਂ ਸਗੋਂ ਵਧੀਆ ਹੋਣਗੀਆਂ, ਜਾ ਕੇ ਜਿਨ੍ਹਾਂ ਨੇ ਵੇਖੀਆਂ ਨੇ ਵੇਖੋ, ਜਿਨ੍ਹਾਂ ਨੇ ਨਹੀਂ ਵੇਖੀਆਂ ਉਹ ਵੀ ਵੇਖੋ, ਜਾ ਕੇ ਵੇਖ ਕੇ ਆਓ ਵੀ ਕਿਹੜੇ 2-4 ਕਰੋੜ ਦੀਆਂ ਕੋਠੀਆਂ। ਚਲੋ ਮੰਨ ਲਓ ਜੇ ਮੇਰੇ ਪਿਓ ਕੋਲ 5 ਕਰੋੜ ਦੀ ਕੋਠੀ ਵੀ ਹੋਏਗੀ, ਪਰ ਇਹਦੇ ਨਾਲ ਅੰਮ੍ਰਿਤ ਨੂੰ ਜਿਹੜਾ ਵੰਡਿਆ ਇਹਦਾ ਜਵਾਬ ਮਿਲ ਗਿਆ ਮੈਨੂੰ? ਤੁਸੀਂ ਅੰਮ੍ਰਿਤ ਨੂੰ ਵੰਡਿਆ, ਕੌਮ ਵਿੱਚ ਦੁਬਧਾ ਪਾਈਆਂ, ਤੇ ਹੁਣ ਤਿਆਰ ਰਹੋ ਪਿਆਰਿਓ। ਸਵਾਲ ਜਦੋਂ ਜਦੋਂ ਤੁਸੀਂ ਸਾਡੀਆਂ ਵੀਡੀਓ ਕੱਟ ਕੱਟ ਕੇ ਪਾਉਂਦੇ ਹੋ ਨਾ, ਮੇਰੀ ਚੇਤੇ ਕੰਨ ਖੋਲ ਕੇ ਸੁਣੋ, ਜਿਹੜੇ ਵਿਰੁੱਧ ਰੋਜ਼ ਨਵੇਂ ਤੋਂ ਨਵੀਆਂ ਵੀਡੀਆਂ ਪਾਉਂਦੇ ਆ, ਵੀਡੀਓ ਪਾਉਂਦੇ ਆ, ਮੇਰਾ ਜਵਾਬ ਦੇਣ। ਜੇ ਇਹੀ ਕੁਛ ਤੁਸੀਂ ਕਰਦੇ ਰਹੇ, ਕੱਟ ਕੱਟ ਕੇ ਪਾਉਂਦੇ ਰਹੇ, ਤੇ ਦੀਵਾਨ ਦੇ ਵਿੱਚ ਇੱਥੇ ਚੱਲਦੇ ਦੀਵਾਨ ਵਿੱਚ ਸਾਊਂਡ ਵਾਲੇ ਨੂੰ ਕਹਿ ਦਿਆ ਕਰਨਾ ਹੈ ਤੁਹਾਡੇ ਬ੍ਰਹਮ ਗਿਆਨੀਆਂ ਦੀ ਆਡੀਓ ਇੱਥੇ ਚਲਾਇਆ ਕਰਾਂਗੇ, ਨਾਲੇ ਤੇ ਸਾਰੀ ਸੰਗਤ ਸੁਣੇ, ਆਡੀਓ ਚਲਾ ਕੇ ਫਿਰ ਮੈਂ ਪੁੱਛਿਆ ਕਰੂੰ ਵੀ ਦੱਸੋ ਇਹ ਬਾਬਾ ਸੱਚ ਬੋਲਦਾ ਕਿ ਝੂਠ ਬੋਲਦਾ। ਬੜੇ ਕਸੂਤੇ ਫਸ ਜਾਓਗੇ, ਤੁਹਾਡੇ ਵੱਡਿਆਂ ਦੇ ਨੈੱਟ ਦੇ ਉੱਤੇ ਲੈਕਚਰ ਪਏ ਹੋਏ ਹੈ, ਉਹਨਾਂ ਦੇ ਉਹਨਾਂ ਦੀਆਂ ਗੱਪ ਕਹਾਣੀਆਂ, ਉਹਨਾਂ ਦਾ ਇਤਿਹਾਸ ਵਿਗਾੜਿਆ ਹੋਇਆ, ਉਹ ਫਿਰ ਇੱਥੇ ਜਦੋਂ ਮੇਰੀਆਂ ਵੀਡੀਓ ਕੱਟਦੇ ਹੋ, ਜਿੱਦਣ ਤੁਹਾਡੇ ਬ੍ਰਹਮ ਗਿਆਨੀਆਂ ਦੀਆਂ ਚਲਾਇਆ ਕਰਾਂਗੇ ਇੱਥੇ ਸਪੀਕਰ 'ਚ, ਸਾਊਂਡ 'ਚ, ਵੀ ਲਓ ਵੀ ਹੁਣ ਮਹਾਂਪੁਰਖਾਂ ਦਾ ਬਚਨ ਸੁਣਾਉਂਦੇ ਹਾਂ ਤੁਹਾਨੂੰ, ਉਧਰੋਂ ਚੱਲ ਪਿਆ ਕਰੂ, ਫਿਰ 5 ਮਿੰਟ ਜਦੋਂ ਕਥਾ ਹੋਇਆ ਕਰੂ, ਇੱਥੇ ਵਿੱਚ ਬੈਠਿਆਂ ਨੇ ਆਪੇ ਹਿਸਾਬ ਲਾ ਲੈਣਾ ਯਾਰ ਆਹ ਬ੍ਰਹਮ ਗਿਆਨੀ ਸੀ, ਇਹ ਤੇ ਸਿਰੇ ਦਾ ਬੁੱਝੜ ਹੈ। ਆਖੋ ਸਤਨਾਮ। ਫਿਰ ਭੱਜੋਗੇ ਕਿੱਧਰ? ਤੁਹਾਡੀ ਇੱਕ ਇੱਕ ਰਿਕਾਰਡਿੰਗ ਸੁਣਾ ਦਿਆਂਗਾ ਇੱਥੇ, ਤੇ ਕਰ ਲੈਣਾ ਤੁਸੀਂ ਇਹਨਾਂ ਨੇ ਭਾਈ ਇੱਦਾਂ ਹੀ ਕਰਨਾ ਹੈ। ਧੱਕਾ ਕਿੰਨਾ ਕੁ ਚਿਰ ਬੰਦਾ ਚੱਲੇਗਾ ਪਿਆਰਿਓ, ਕਿੰਨਾ ਕੁ ਚਿਰ ਧੱਕਾ ਗਾਲਾਂ ਕੱਢੀ ਜਾਣਗੇ, ਮੇਰੇ ਮਾਂ ਪਿਓ ਦੀਆਂ ਗੰਦੀਆਂ ਗੰਦੀਆਂ ਫੋਟੋਆਂ ਬਣਾ ਬਣਾ ਕੇ ਪਾਈ ਜਾਣਗੇ, ਸਾਡੀਆਂ ਫੋਟੋਆਂ ਬਣਾ ਬਣਾ ਪਾਉਣਗੇ, ਜਿੰਨਾ ਚਿਰ ਨੈੱਟ ਤੇ ਗੰਦ ਪਾਈ ਜਾਣਗੇ ਇੱਦਾਂ ਹੀ। ਇਹਨਾਂ ਨੇ ਆਪਣੇ ਬ੍ਰਹਮ ਗਿਆਨੀਆਂ ਦੇ ਪੋਤੜੇ ਫੁਲਾ ਲੈਣੇ ਨੇ ਸਾਡੇ ਤੋਂ, ਵੱਡੇ ਵਡੇਰੇ ਸਾਰੇ ਘੜੀਸ ਲਿਆਵਾਂਗੇ ਫਿਰ, ਇੱਦਾਂ ਹੀ ਹੋਏਗਾ ਫਿਰ, ਕਰੀਏ ਕੀ? ਬੰਦਾ ਕੱਟ ਕੱਟ ਕੇ ਬਣਾਈ ਜਾਂਦੇ ਹੈ, ਫਿਰ ਇਹਨਾਂ ਦੇ ਵੱਡਿਆਂ ਦੀ ਸੁਣਾਊਂਗਾ ਵੀ ਆਹ ਸੁਣੋ, ਦੱਸੋ ਵੀ ਗੁਰੂ ਗ੍ਰੰਥ ਸਾਹਿਬ ਆਹ ਕਹਿੰਦੇ ਹੈ, ਇਹਨਾਂ ਦਾ ਬ੍ਰਹਮ ਗਿਆਨੀ ਆਹ ਕਹਿੰਦਾ, ਹੁਣ ਦੱਸੋ ਫਿਰ ਕਿੱਧਰ ਨੂੰ ਭੱਜੋਗੇ? ਤਾਂ ਕਰਕੇ ਮੇਰੀ ਬੇਨਤੀ ਹੈ ਜੀਓ ਤੇ ਜੀਣ ਦਿਓ, ਜੀਓ ਤੇ ਜੀਣ ਦਿਓ, ਕਰ ਲੈਣ ਦਿਓ। ਗੁਰਮਤ ਦੀ ਗੱਲ ਕਰਦੇ ਹਾਂ, ਗੁਰਬਾਣੀ ਦੀ ਕਥਾ ਅਸੀਂ ਕਰਦੇ ਹਾਂ, ਤੁਸੀਂ ਆਪਣੀ ਕਥਾ ਕਰੋ, ਤੁਸੀਂ ਆਪਣੀ ਗੱਲ ਕਹੋ, ਸਾਨੂੰ ਸਾਡੀ ਕਹਿ, ਕੱਟ ਕੱਟ ਕੇ ਪਾਉਂਦੇ ਹੋ ਫਿਰ, ਨਾਲੇ ਕਹਿੰਦੇ ਹੋ ਗੁਰੂ ਦੇ ਸਿੰਘ, ਹਰ ਚੀਜ਼ ਨੂੰ ਕੱਟ ਕੱਟ ਕੇ ਪੇਸ਼ ਕਰਦੇ ਹੋ, ਨਾਲੇ ਕਹਿੰਦੇ ਹੋ ਅਸੀਂ ਬੜੇ ਬਹਾਦਰ ਹਾਂ, ਬੜੇ ਸੂਰਮੇ ਹਾਂ। ਇਸ ਕਰਕੇ ਮੇਰੀ ਬੇਨਤੀ ਵੱਲ ਖਿਆਲ ਕਰਿਓ। ਬਾਕੀ ਇੱਥੇ ਤੁਸੀਂ ਇੱਕ ਗੱਲ ਵੇਖੋ, ਇੱਥੇ ਗੁਰੂ ਆਹ ਸ਼ਬਦ ਵਿੱਚ ਗੁਰੂ ਜੀ ਨੇ ਕੋਈ ਬਖਸ਼ਿਆ? ਬੋਲੋ, ਮੋਨੀ ਬਾਬੇ ਬਖਸ਼ੇ, ਜੋਗੀ ਬਖਸ਼ੇ, ਨੰਗੇ ਰਹਿਣ ਵਾਲੇ ਬਖਸ਼ੇ? ਜੇ ਆਪਣੇ ਗੁਰੂ ਜੀ ਵੀ ਐਂ ਸੋਚਦੇ ਅੱਜ ਕੱਲ੍ਹ ਦੇ ਕਥਾ ਵਾਚਕਾਂ ਵਾਂਗੂ, ਅੱਜ ਕੱਲ੍ਹ ਦੇ ਕਈ ਹੈ ਨਹੀਂ ਇੱਥੇ, ਡੂੰਘੀਆਂ ਕਥਾ ਕਰਨਾ ਜਿਹਨਾਂ ਨੂੰ ਮੰਜੀ ਸਾਹਿਬ ਕਥਾ ਦਾ ਟਾਈਮ ਚਾਹੀਦਾ, ਬੰਗਲਾ ਸਾਹਿਬ ਜਿਹਨਾਂ ਨੂੰ ਟਾਈਮ ਚਾਹੀਦਾ ਕਥਾ ਦਾ, ਉਹਨਾਂ ਕਥਾ ਵਾਚਕਾਂ 'ਚ ਸਾਰੇ ਨਹੀਂ ਪਰ ਕੁਝ ਕਥਾ ਵਾਚਕ ਉਹਨਾਂ 'ਚ ਇਦਾਂ ਦੇ ਹੈ ਜਿਨ੍ਹਾਂ ਨੂੰ ਸੱਚ ਦਾ ਪਤਾ ਹੈ ਪਰ ਜਾਣ ਕੇ ਨਹੀਂ ਬੋਲਦੇ ਕਿਉਂ ਕਿਉਂਕਿ ਸਾਰਿਆਂ ਨੂੰ ਖੁਸ਼ ਕਰਨਾ ਚਾਹੁੰਦੇ ਆ ਪਰ ਜਿਹੜਾ ਸਾਰਿਆਂ ਨੂੰ ਖੁਸ਼ ਕਰਨ ਵਾਲਾ ਹੋਵੇ ਨਾ ਪਿਆਰਿਓ ਮੈਂ ਕਿਦ ਦਿੱਤੀ ਸੀ ਨਾ ਐਗਜ਼ਾਮਪਲ ਚੰਡੀਗੜ੍ਹ ਆ ਸੁਣਿਓ ਜ਼ਰਾ ਸੁਣਿਓ ਮਿਲਨਸਾਰ ਅਸੀਂ ਨਹੀਂ ਬਣਨਾ ਲੋਕ ਕਹਿੰਦੇ ਬੜਾ ਮਿਲਨਸਾਰ ਹੈ ਬੰਦਾ ਦੇਖਿਓ ਕੋਈ ਬੀਬੀ ਪਿੰਡ 'ਚੋਂ ਲੰਘੇ ਹਰੇਕ ਮੁਸਟੰਡਾ ਉਸ ਬੀਬੀ ਨੂੰ ਮਜ਼ਾਕ ਕਰੇ ਮੁਸਟੰਡਾ ਮਜ਼ਾਕ ਕਰੇ ਉਹ ਬੀਬੀ ਨੂੰ ਮਜ਼ਾਕ ਕਰੇ ਤੇ ਹਰੇਕ ਕੰਨੀ ਹੱਸ ਕੇ ਲੰਘ ਜੇ ਹੱਸ ਕੇ ਬੀਬੀ ਹੱਸੀ ਜਾਵੇ ਗੁੱਸਾ ਹੀ ਨਾ ਕਰੇ ਤੇ ਸਾਰਾ ਪਿੰਡ ਕੀ ਕਹੂਗਾ ਵੀ ਬੀਬੀ ਬੜੀ ਮਿਲਨਸਾਰ ਹੈ ਇਦਾਂ ਕਹਿਣਗੇ ਵੀ ਗੁੱਸਾ ਹੀ ਨਹੀਂ ਕਰਦੀ ਤੇ ਜਿਹੜੇ ਆਪਣੇ ਪਤੀ ਦੇ ਨਾਲ ਪੱਕੀ ਹੈ ਨਾ ਜਿਹੜੀ ਵਿਆਹੀ ਹੈ ਜਿਹਨੂੰ ਪਤਾ ਹੈ ਤੁਸੀਂ ਦੱਸੋ ਸਿੰਘੋ ਉਸ ਬੀਬੀ ਨਾਲ ਗਲੀ ਦਾ ਕੋਈ ਮਸਟੰਡਾ ਮਜ਼ਾਕ ਕਰ ਸਕਦਾ ਤੇ ਸਾਰਾ ਪਿੰਡ ਕੀ ਕਹੇਗਾ ਵੀ ਬੜੀ ਵਿਗੜੀ ਬੋਲਦੀ ਕਿ ਕਹਿੰਦਾ ਸੀ ਮੈਂ ਤਾਂ ਮਾੜਾ ਜਿਹਾ ਮੈਂ ਇੰਨਾ ਹੀ ਪੁੱਛਿਆ ਸੀ ਭਾਬੀ ਜੀ ਕਿਵੇਂ ਹੋ ਤੇ ਗਲ ਪੈ ਗਈ ਮੇਰੇ ਕਿਉਂ ਕਿਉਂ ਗਲ ਪੈ ਗਈ ਕਿਉਂਕਿ ਉਹਨੇ ਤੇਰੇ ਤੋਂ ਕੀ ਲੈਣਾ ਹੈ ਉਹਦੀ ਆਪਣੇ ਪਤੀ ਨਾਲ ਵਫਾਦਾਰੀ ਹੈ ਆਖੋ ਸਤਨਾਮ ਵਾਹਿਗੁਰੂ ਉਹ ਬੋਲਣ ਨਹੀਂ ਦੇਗੀ ਕਿਸੇ ਨੂੰ ਬੋਲਣ ਨਹੀਂ ਦੇਗੀ ਸਾਡੀ ਵਫਾਦਾਰੀ ਸਾਡੇ ਗੁਰੂ ਨਾਲ ਹੈ ਅਸੀਂ ਗੁਰੂ ਨੂੰ ਖੁਸ਼ ਕਰਨਾ ਹੈ ਅਸੀਂ ਸਾਰੇ ਪਿੰਡ ਦਾ ਠੇਕਾ ਨਹੀਂ ਲਿਆ ਵੀ ਸਾਰੇ ਪੰਥ ਨੂੰ ਜਿੰਨੇ ਸੰਪਰਦਾਵਾਂ ਨੂੰ ਵੀ ਖੁਸ਼ ਰੱਖੀਏ ਕਈ ਬਿਲ ਗੋਬੇ ਜੇ ਪ੍ਰਚਾਰ ਕਰੇ ਵੀ ਰਾੜਾ ਸਾਹਿਬ ਵਾਲਿਆਂ ਨੂੰ ਵੀ ਨਾਰਾਜ਼ ਨਾ ਜੀ ਕਰੋ ਤੇ ਟਕਸਾਲ ਵਾਲਿਆਂ ਨੂੰ ਵੀ ਨਾਰਾਜ਼ ਨਾ ਕਰੋ ਖੰਡ ਕੀਰਤਨੀਆਂ ਨੂੰ ਵੀ ਨਾਰਾਜ਼ ਨਾ ਕਰੋ ਮਸ਼ੀਨਰੀਆਂ ਦੇ ਵਿੱਚ ਵੀ ਬਹਿ ਜਾਓ ਜਾ ਕੇ ਨਿਹੰਗਾ ਸਿੰਘਾਂ ਨੂੰ ਵੀ ਨਾਰਾਜ਼ ਨਾ ਕਰੋ ਜਿਹੜੀਆਂ ਗੱਲਾਂ ਸਹੀ ਨੇ ਉਹ ਕਹਿਣੀਆਂ ਨੇ ਕਿਉਂਕਿ ਅਸੀਂ ਗੁਰੂ ਦੇ ਵਫਾਦਾਰ ਹਾਂ ਬਾਕੀ ਜਿਹਦੇ ਗਿੱਟੇ ਲੱਗੇ ਜਿਹਦੇ ਗੋਡੇ ਲੱਗੇ ਅਸੀਂ ਨਹੀਂ ਜਾਣਦੇ ਖੁੱਲੀ ਜੀ ਸਟੇਟਮੈਂਟ ਦੇ ਦਿਆਂ ਖੁੱਲੀ ਜੀ ਜਿੰਨੇ ਸਾਰਿਆਂ ਦੀ ਭਾਬੀ ਬਣਨਾ ਬਣੀ ਜਾਏ ਅਸੀਂ ਨਹੀਂ ਬਣਨਾ ਸਾਰੇ ਪਿੰਡ ਦੀ ਭਾਬੀ ਬਣ ਜੇ ਜਿੰਨੇ ਬਣ ਅਸੀਂ ਨਹੀਂ ਬਣਨਾ ਅਸੀਂ ਤੇ ਆਪਣੇ ਵਾਲੇ ਦੇ ਹੀ ਹਾਂ ਬਸ ਸਾਨੂੰ ਨਹੀਂ ਮਜ਼ਾਕ ਕਰ ਸਕਦਾ ਆਪਣੇ ਬਾਪੂ ਤੋਂ ਬਿਨਾਂ ਅਸੀਂ ਨਹੀਂ ਜਾਣਦੇ ਕਿਸੇ ਨੂੰ ਤੇ ਇਹ ਬੰਦੇ ਹੁੰਦੇ ਆ ਜੀ ਕਈ ਏਦਾਂ ਦੇ ਉਹਨੂੰ ਵੀ ਨਾਰਾਜ਼ ਨਾ ਕਰੋ ਉਹਨੂੰ ਵੀ ਨਾਰਾਜ਼ ਨਾ ਕਰੋ ਚੱਲ ਫਿਰ ਬਣਿਆ ਫਿਰ ਸਾਰਿਆਂ ਦੀ ਭਾਬੀ ਸਾਨੂੰ ਨਹੀਂ ਲੋੜ ਅਸੀਂ ਨਹੀਂ ਅਸੀਂ ਤੇ ਜਿਹੜੀ ਗੱਲ ਸਹੀ ਹੈ ਉਹ ਕਹਿਣੀ ਹੈ ਜਿਹੜਾ ਮਰਜ਼ੀ ਵਿਰੋਧ ਕਰਦਾ ਕਰੀ ਜਾਏ ਸਾਡਾ ਕਰ ਲੈਣ ਫਿਰ ਹੁਣ ਕੀ ਕਰੀਏ ਦੱਸੋ ਕਰ ਲੈਣ ਤਾਂ ਕਰਕੇ ਮੇਰੀ ਬੇਨਤੀ ਹੈ ਵੀ ਸਾਰਿਆਂ ਨੂੰ ਖੁਸ਼ ਨਹੀਂ ਰੱਖ ਸਕਦੇ ਅਸੀਂ ਤੇ ਗੁਰੂ ਨੂੰ ਖੁਸ਼ ਰੱਖਣਾ ਬਸ ਰੁੱਸਦੀ ਹੈ ਦੁਨੀਆ ਬਸ਼ੱਕ ਰੁੱਸ ਜੇ ਗੁਰੂ ਨੂੰ ਮਨਾਉਣਾ ਅਸੀਂ ਤੇ ਗੁਰੂ ਸਾਹਿਬ ਵੱਲ ਵੇਖਦੇ ਹਾਂ ਜੋ ਗੁਰੂ ਜੀ ਕਹਿੰਦੇ ਆ ਉਹ ਕਹਿਣਾ ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ ਸਿੱਧੀ ਸਪਸ਼ਟ ਸਟੇਟਮੈਂਟ ਦਿੱਤੀ ਹੈ ਮੈਂ ਸਪਸ਼ਟ ਸਮਝ ਆ ਜਾਂਦੀ ਹੈ ਨਾ ਗੱਲ ਜਿੰਨਾ ਚਿਰ ਗੱਲ ਕਲੀਅਰ ਨਾ ਕਰੋ ਸਮਝ ਨਹੀਂ ਫਿਰ ਆਉਂਦੀ ਗੱਲ ਜਿਹੜੀ ਜਿਹੜੇ ਤਰੀਕੇ ਨਾਲ ਸਮਝ ਆਵੇ ਸਮਝਾਉਣੀ ਚਾਹੀਦੀ ਹੈ ਗੱਲ ਪਕੜ ਜਾ ਜੇ ਵੀ ਸਾਰਿਆਂ ਨੂੰ ਖੁਸ਼ ਕਰਦੇ ਫਿਰਦੇ ਆ ਕਰਦੇ ਰਹੋ ਭਾਈ ਕਰਦੇ ਰਹੋ ਲਓ ਹੁਣ ਸ਼ਬਦ ਦੀਆਂ ਲਾਸਟ ਪੰਕਤੀਆਂ ਨੇ ਸਭ ਕੁਝ ਕਰਕੇ ਵੇਖਿਆ ਆ ਵੀ ਕੰਮ ਕਰਕੇ ਵੇਖ ਲਿਆ ਲੋ ਸੁਣ ਆ ਵੇਖੋ ਗੁਰੂ ਜੀ ਬਖਸ਼ਦੇ ਆ ਕਿਸੇ ਨੂੰ ਇੱਕ ਰੱਬ ਦੀ ਗੱਲ ਕਰਦੇ ਆ ਆ ਜੋਗੀ ਆ ਗਏ ਜੋਗੀਆਂ ਦੀ ਗੱਲ ਕੀਤੀ ਨੰਗਣ ਆ ਗਏ ਉਹਨਾਂ ਦੀ ਗੱਲ ਕੀਤੀ ਮੋਨੀ ਆ ਗਏ ਉਹਨਾਂ ਦੀ ਗੱਲ ਕੀਤੀ ਕੱਪੜੇ ਲਾ ਕੇ ਨਗਨ ਫਿਰਦੇ ਨੇ ਉਹਨਾਂ ਦੀ ਗੱਲ ਕੀਤੀ ਦਾਨ ਕਰਨ ਵਾਲੇ ਆ ਗਏ ਉਹਨਾਂ ਦੀ ਗੱਲ ਕੀਤੀ ਸਿਰ ਤੇ ਆਰ ਆਰ ਖਾ ਕੇ ਮਰ ਜਾਂਦੇ ਨੇ ਉਹਨਾਂ ਦੀ ਗੱਲ ਕੀਤੀ ਕਿਸੇ ਨੂੰ ਨਹੀਂ ਬਖਸ਼ਿਆ ਗੁਰੂ ਅਰਜਨ ਸਾਹਿਬ ਕਹਿੰਦੇ ਆ ਮੈਂ ਤੇ ਰੱਬ ਦੀ ਗੱਲ ਕਰਨੀ ਹੈ ਜਿਹੜਾ ਗਲਤ ਕਰਦਾ ਉਹਨੂੰ ਗਲਤ ਕਹਿਣਾ ਇੱਕ ਸ਼ਬਦ ਵਿੱਚ ਸਾਰੇ ਹੀ ਧਰਮ ਇੱਕ ਸ਼ਬਦ ਵਿੱਚ ਸਾਰੇ ਜਿਹੜੇ ਜਿਹੜੇ ਗਲਤ ਕਰਦੇ ਸੀ ਹਰੇਕ ਨੂੰ ਕਿਹਾ ਸਾਨੂੰ ਸਮਝਾਉਣ ਵਾਸਤੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਨਾਰਾਜ਼ ਤੇ ਸਾਰੇ ਹੀ ਹੁੰਦੇ ਹੋਣਗੇ ਔਖੇ ਤੇ ਸਾਰੇ ਹੀ ਹੁੰਦੇ ਹੋਣਗੇ ਪਰ ਕਿਹਨੂੰ ਕਿਹਨੂੰ ਖੁਸ਼ ਕਰੋਗੇ ਪਿਆਰੇ ਇੱਕ ਹੀ ਰਹਿਣਾ ਸਾਰੀ ਦੁਨੀਆ ਨਹੀਂ ਰਹਿਣੀ ਪੜੋ ਪੜੋ
ਜੋਗ ਸਿੱਧ ਆਸਣ ਚੌਰਾਸੀ ਇਹ ਵੀ ਕਰ ਰਹਿਆ ਵੱਡੀ ਯਾਰ ਜਾ ਫਿਰ ਜਨਮੈ ਹਰ ਸਿਉਂ ਸੰਗ ਨਾ ਗਹਿਆ
ਕਹਿੰਦੇ 84 ਆਸਣ ਹੁੰਦੇ ਨੇ ਜੋਗੀਆਂ ਵਿੱਚ 84 ਦੇ 84 ਆਸਣ ਜੋਗੀਆਂ ਵਾਲੇ ਕਰਕੇ ਵੇਖ ਲੈ ਤਾਂ ਵੀ ਰੱਬ ਨਹੀਂ ਮਿਲਿਆ ਸਵਾਸ ਚੜਾ ਚੜਾ ਕੇ ਉਮਰ ਵੀ ਲੰਮੀ ਕਰ ਲਈ 200 ਸਾਲ ਦੀਆਂ ਉਮਰਾਂ ਹੋ ਗਈਆਂ ਫਿਰ ਵੀ ਕਹਿੰਦੇ ਪਰਮਾਤਮਾ ਨਹੀਂ ਮਿਲਿਆ, ਹੰਕਾਰ ਹੀ ਵਧਿਆ, ਕੱਖ ਨਹੀਂ ਪ੍ਰਾਪਤ ਹੋ ਸਕਿਆ। ਗੁਰੂ ਜੀ ਕਹਿੰਦੇ ਹਾਂਜੀ
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਭੋਰ ਕਾ ਦੁਆਰਾ।
ਕਹਿੰਦੇ ਰਾਜਾ ਬਣ ਕੇ ਰਾਜੇ ਬਣਦੇ ਵੀ ਵੇਖਿਆ ਲੋਕ, ਹੁਕਮ ਚੱਲਦਾ ਜਿਨ੍ਹਾਂ ਦਾ, ਸੋਹਣੀਆਂ ਸੇਜਾਂ ਨੇ ਸਭ ਕੁਝ ਹੈ, ਹੁਕਮ ਚੱਲਦਾ ਜਿਨ੍ਹਾਂ ਦਾ ਸਭ ਕੁਝ ਉਹਨਾਂ ਦੇ ਪੱਲੇ ਹੈ, ਪਰ ਨਰਕ ਘੋਰ ਕਾ ਦੁਆਰਾ ਕੁਛ ਵੀ ਨਹੀਂ ਇਹਨਾਂ ਦੇ ਪੱਲੇ। ਆ ਜਿਹੜੇ ਗੁਰੂ ਦੇ ਪਿਆਰੇ ਬਾਣੀ ਨਾਲ ਜੁੜੇ ਆ ਨਾ, ਉਹਨਾਂ ਦਾ ਤੇ ਨਾ ਰਾਜ ਲੀਲਾ ਤੇਰੇ ਨਾਮ ਬਣਾਈ ਮੇਰਿਆ ਰੱਬਾ। ਕਹਿੰਦੇ ਰਾਜੇ ਨਜ਼ਾਰੇ ਬੜੇ ਲੈਂਦੇ ਨੇ, ਰਾਜੇ ਮਹਾਰਾਜੇ ਕਹਿੰਦੇ ਬੜੇ ਨਜ਼ਾਰੇ ਲੈਂਦੇ ਐ, ਬੜੇ ਕਹਿੰਦੇ ਬੜੀਆਂ ਰਾਣੀਆਂ, ਬੜੇ ਮਹਿਲ ਤੇ ਬੜੇ ਵਧੀਆ ਆਸਣ ਗਲੀਚੇ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ। ਤੇ ਆਪਣੇ ਗੁਰੂ ਜੀ ਕਹਿੰਦੇ ਐ ਮੇਰਿਆ ਮਾਲਕਾ ਤੇਰੇ ਨਾਲ ਜੁੜੇ ਆ ਨਾ।
ਰਾਜ ਲੀਲਾ,
ਰਾਜ ਲੀਲਾ ਕਹਿੰਦੇ ਜਿਹੜੀਆਂ ਉਹਨਾਂ ਨੇ ਆਨੰਦ ਮਾਣਦੇ ਆ, ਅਸੀਂ ਤੇ ਤੇਰੇ ਨਾਲ ਜੁੜੇ ਹੋਏ ਆ। ਸੁਰਤ ਜਿਹੜੀ ਹੈ ਨਾ ਉਹ ਰਾਜ ਦਾ ਹੀ ਨਜ਼ਾਰਾ ਲੈ ਰਹੀ ਹੈ। ਆਖੋ ਸਤਨਾਮ
ਰਾਜ ਲੀਲਾ ਤੇਰੇ ਨਾਮ ਬਣਾਈ, ਰਾਜ ਲੀਲਾ ਤੇਰੇ ਨਾਮ ਬਣਾਈ,
ਰਾਜ ਲੀਲਾ ਤੇਰੇ ਨਾਮ ਬਣਾਈ, ਰਾਜ ਲੀਲਾ ਤੇਰੇ ਨਾਮ ਬਣਾਈ,
ਰਾਜ ਲੀਲਾ ਤੇਰੇ ਨਾਮ ਬਣਾਈ,
ਰਾਜ ਲੀਲਾ ਤੇਰੇ ਨਾਮ
ਓ ਰਾਜ ਲੀਲਾ ਤੇਰੇ ਨਾਮ ਬਣਾਈ, ਰਾਜ ਲੀਲਾ ਤੇਰੇ ਨਾਮ ਬਣਾਈ,
ਰਾਜ ਲੀਲਾ ਤੇਰੇ ਨਾਮ ਬਣਾਈ, ਰਾਜ ਲੀਲਾ ਤੇਰੇ ਨਾਮ ਬਣਾਈ, ਰਾਜ ਲੀਲਾ ਤੇਰੇ ਨਾਮ ਬਣਾਈ, ਰਾਜ ਲੀਲਾ ਤੇਰੇ ਨਾਮ ਬਣਾਈ।
ਓ ਜੋਗ ਬਣਿਆ ਤੇਰਾ ਕੀਰਤਨ ਗਾਈ, ਜੋਗ ਬਣਿਆ ਤੇਰਾ ਕੀਰਤਨ ਗਾਈ,
ਜੋਗ ਬਣਿਆ ਤੇਰਾ ਕੀਰਤਨ ਗਾਈ, ਜੋਗ ਬਣਿਆ ਤੇਰਾ ਕੀਰਤਨ ਗਾਈ,
ਜੋਗ ਬਣਿਆ ਤੇਰਾ ਕੀਰਤਨ ਗਾਈ, ਜੋਗ ਬਣਿਆ ਤੇਰਾ ਕੀਰਤਨ ਗਾਈ,
ਰਾਜ ਲੀਲਾ ਤੇਰੇ ਨਾਮ ਬਣਾਈ,
ਰਾਜ ਲੀਲਾ ਤੇਰੇ ਨਾਮ ਬਣਾਈ,
ਰਾਜ ਲੀਲਾ ਤੇਰੇ ਨਾਮ ਬਣਾਈ, ਰਾਜ ਲੀਲਾ ਤੇਰੇ ਨਾਮ
ਰਾਜ ਲੀਲਾ ਤੇਰੇ ਨਾਮ ਬਣਾਈ, ਰਾਜ ਲੀਲਾ ਤੇਰੇ ਨਾਮ ਬਣਾਈ।
ਇਸ ਕਰਕੇ ਮਾਲਕ ਜੀ ਨੇ ਮਿਹਰ ਕੀਤੀ ਜਿਹੜਾ ਉਹਦੇ ਨਾਮ ਨਾਲ ਜੁੜ ਗਿਆ ਨਾ, ਕਹਿੰਦੇ ਰਾਜ ਲੀਲਾ ਬਣ ਗਈ। ਅਸੀਂ ਰਾਜੇ ਬਣ ਕੇ ਕੀ ਲੈਣਾ, ਅਸੀਂ ਰਾਜਿਆਂ ਮਹਾਰਾਜਿਆਂ ਬਣ ਕੇ ਕੀ ਲੈਣਾ, ਬਸ ਤੇਰੇ ਨਾਮ ਨਾਲ ਜੁੜੇ ਹੋਏ ਆ ਰਾਜੇ, ਸਾਡੀ ਕੀ ਰੀਸ ਕਰਨਗੇ।
ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ।
ਉਹ ਮੇਰਾ ਮਾਲਕ ਹੈ ਅਸਲੀ ਰਾਜਾ ਉਹ ਹੈ, ਉਹਦੇ ਨਾਲ ਜੁੜ ਕੇ ਫਿਰ ਰਾਜਾ ਹੀ ਬਣ ਜਾਈਦਾ। ਆਓ ਜੀ ਹੁਣ ਅਗਲੀ ਪੰਕਤੀ ਸੁਣਿਓ, ਲਾਸਟ ਪੰਕਤੀਆਂ ਸੁਣ ਲਈਏ।
ਹਰ ਕੀਰਤ ਸਾਧ ਸੰਗਤ ਸਿਰ ਕਰ ਮਨ ਕਹਿ ਕਰਮਾ।
ਸਭ ਤੋਂ ਵਧੀਆ ਕੰਮ ਕੀ ਹੈ? ਵੈਸੇ ਤੇ ਨਾ ਜੇ ਮੌਸਮ ਠੰਡਾ ਜਿਹਾ ਹੋਵੇ, ਜਿਵੇਂ ਅਸੂ ਕੱਦੇ ਚ ਹੁੰਦਾ, ਠੰਡੇ ਜੇ ਮੌਸਮ ਵਿੱਚ ਇੱਦਾਂ ਦੀਆਂ ਪੰਕਤੀਆਂ ਗਾਈਆਂ ਜਾਣ ਨਾ ਕਿਤੇ, ਆ ਜਿਵੇਂ ਕਵਿਤਾ ਗਾਈ ਹੈ ਨਾ ਕਿਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਵੇਲੇ ਹੋਵੇ, ਰੰਗ ਹੀ ਵੱਖਰਾ ਹੁੰਦਾ। ਮੌਸਮ ਦਾ ਬੜਾ ਫਰਕ ਪੈਂਦਾ, ਗਰਮੀ ਦੇ ਵਿੱਚ ਔਖੇ ਤੇ ਸਾਰੇ ਹੀ ਹੁੰਦੇ ਨੇ ਵਿੱਚ ਵਿੱਚ ਦੀ, ਫਿਰ ਵੀ ਚਲੋ ਪਿਆਰ ਨਾਲ ਤੁਸੀਂ ਟਿਕੇ ਰਹਿੰਦੇ ਹੋ, ਹਿਲ ਜੁਲ ਮਾੜੀ ਮੋਟੀ ਹੁੰਦੀ ਹੈ, ਪਰ ਉਹ ਇੱਕ ਜਦੋਂ ਅਸੀਂ ਜਦੋਂ ਐਤਕੀ ਅਮਰੀਕਾ ਮੈਂ ਗਿਆ ਸੀ ਪਿੱਛੇ ਜੇ ਜਦੋਂ ਸਿਆਲ ਵਿੱਚ ਐਤਕੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵੇਲੇ ਮੈਂ ਫਤਿਹਗੜ੍ਹ ਵਾਹਿਗੁਰੂ ਅਮਰੀਕਾ ਵਿੱਚ ਸੀ, ਉੱਥੇ ਅਸੀਂ ਆ ਸਰਬਜੀਤ ਮੇਰੇ ਨਾਲ ਬੋਲਦਾ ਮਾਈਕ ਵਿੱਚ, ਇਹ ਅਮਰੀਕਾ ਹੀ ਰਹਿੰਦਾ ਹੁਣ ਉੱਥੇ ਹੀ, ਚਲੋ ਪਰਿਵਾਰ ਵੀ ਚਲਿਆ ਗਿਆ ਬੱਚੇ ਵੀ ਚਲੇ ਗਏ ਉੱਥੇ ਹੀ ਸੈਟਲ ਹੈ, ਤੇ ਉੱਥੇ ਜਦੋਂ ਮੈਂ ਜਾਂਦਾ ਹੁੰਦਾ ਮੇਰੇ ਨਾਲ ਟੂਰ ਲਵਾਉਂਦਾ, ਤੇ ਜਦੋਂ ਅਸੀਂ ਉੱਥੇ ਸਾਹਿਬਜ਼ਾਦਿਆਂ ਦਾ ਸੁਣਾਉਂਦੇ ਸੀ ਨਾ ਕਦੀ, ਮੈਂ ਕਹਿੰਦਾ ਬਾਹਰ ਨੂੰ ਆਉਂਦਾ ਸੀ ਦਿਲ ਬਾਹਰ ਨੂੰ, ਏਦਾਂ ਏਦਾਂ ਦੇ ਉਹ ਮਾਹੌਲ ਏਦਾਂ ਦਾ ਸਿਰਜ ਹੋ ਜਾਂਦਾ ਜਦੋਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਨੇ, ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾ ਲੈ ਵੇ ਗੰਗੂ ਪਾਪੀ ਆ ਲਾਨਤਾਂ ਸੰਭਾਲ ਲੈ, ਆ ਸੀ ਕਵਿਤਾ ਉੱਥੇ ਗਾਈ ਭਾਈ ਭੁਪਿੰਦਰ ਸਿੰਘ ਦੇ ਬੱਚੇ ਯਾਦ ਆ ਗਏ ਮੈਨੂੰ, ਮੈਂ ਜ਼ਿੰਦਗੀ 'ਚ ਇੰਨਾ ਕਦੇ ਰੋਇਆ ਨਹੀਂ ਜਿੰਨਾ ਮੇਰਾ ਸਟੇਜ 'ਤੇ ਮੇਰਾ ਬੁਰਾ ਹਾਲ ਹੋ ਗਿਆ, ਨਿੱਕੇ ਨਿੱਕੇ ਬੱਚਿਆਂ ਦਾ ਮੈਨੂੰ ਚੇਤਾ ਆ ਗਿਆ ਉੱਥੇ, ਵੀ ਜਿਵੇਂ ਗੰਗੂਆਂ ਨੇ ਗੰਗੂ ਲਾਨਤਾਂ ਪੈਣਗੀਆਂ ਤੈਨੂੰ ਸਾਰੀ ਜ਼ਿੰਦਗੀ, ਨਿੱਕੇ ਨਿੱਕੇ ਬੱਚਿਆਂ ਦੇ ਪਿਓ ਨੂੰ ਮਾਰਨ ਵਾਲੇ ਉਹ ਲਾਨਤਾਂ ਪੈਣਗੀਆਂ ਹੀ ਸਦਾ, ਇਹ ਤੇ ਏਡੇ ਬਸ਼ਰਮ ਲੋਕ ਨੇ ਜਿਹੜੇ ਨਾ ਉਹਦੇ ਸਪੋਰਟਰ ਨੇ, ਇਹ ਕਹਿੰਦੇ ਆ ਜੀ ਇਹਨਾਂ ਨੇ ਆਪੇ ਹੀ ਮਾਰਤਾ ਸੀ, ਕਹਿੰਦੇ ਅੰਦਰ ਹੀ ਆਪ ਹੀ ਗੋਲੀ ਮਾਰਤੀ ਸੀ, ਇਹਨਾਂ ਨੂੰ ਪੁੱਛੇ ਵੀ ਛਬੀਲ ਵੀ ਅਸੀਂ ਆਪ ਹੀ ਲਈ ਹੋਣੀ ਹੈ, ਓਏ ਬਸ਼ਰਮੋ ਕਿਸੇ ਬੰਦੇ ਦੇ ਮਗਰ ਲੱਗੀਦਾ ਹੈ ਪਰ ਇੰਨੇ ਕਮਲੇ ਹੋ ਕੇ ਨਹੀਂ ਲੱਗੀਦਾ ਵੀ ਅਗਲੇ ਤੇ ਆਪ ਬਿਆਨ ਦੇ ਰਹੇ ਆ ਵੀ ਅਸੀਂ ਮਾਰਿਆ, ਅਗਲਿਆਂ ਨੇ ਕਿਉਂਕਿ ਕਮਲੇ ਬੰਦੇ ਦਾ ਪਤਾ ਨਹੀਂ ਨਾ ਹੁੰਦਾ ਜਦੋਂ ਉਹਨਾਂ ਨੇ ਬੋਲਣਾ, ਹਾਈਪਰ ਹੋਇਆ ਨੇ ਕੀ ਪਤਾ ਕਿਹੜੀ ਸਟੇਟਮੈਂਟ ਦੇ ਦੇਣੀ, ਮੀਡੀਆ ਦੇ ਵਿੱਚ ਆ ਕੇ ਅਗਲੇ ਦਿਨ ਹੀ ਉਹਨਾਂ ਨੇ ਬੋਲਤਾ ਸੀ ਵੀ ਅਸੀਂ ਕੀਤਾ ਇਦਾਂ ਹੀ ਮੂੰਹ ਭੰਨਾਂਗੇ ਇਦਾਂ ਹੀ ਕਰਾਂਗੇ, ਅਗਲੇ ਤੇ ਆਪ ਹੀ ਮੰਨ ਗਏ ਸੀ, ਮੈਂ ਕਹਿੰਦਾ ਹੁੰਦਾ ਕਈ ਵਾਰੀ ਸਾਰੇ ਛੁੱਟ ਜਾਣ ਭਾਵੇਂ ਕਚਹਿਰੀਆਂ ਚੋਂ ਪਰ ਸੰਗਤ ਦੀ ਕਚਹਿਰੀ ਵਿੱਚ ਆਪੇ ਹੀ ਮੰਨ ਗਏ ਸੀ, ਮੈਨੂੰ ਹੁਣ ਕੋਈ ਟੈਨਸ਼ਨ ਨਹੀਂ ਭਾਵੇਂ ਸਾਰੇ ਛੁੱਟ ਜਾਣ, ਆ ਸੰਗਤ ਦੀ ਕਚਹਿਰੀ ਵਿੱਚ ਆਪੇ ਮੰਨ ਗਏ ਵੀ ਅਸੀਂ ਕੀਤਾ ਇਦਾਂ ਹੀ ਕਰਾਂਗੇ, ਕਿਉਂਕਿ ਬੰਦੇ ਧੱਕਾ ਕਰਦੇ ਆਏ ਅੱਜ ਤੱਕ, ਜਿਹੜਾ ਬੰਦਾ ਇਹਨਾਂ ਦੇ ਵਿਰੁੱਧ ਬੋਲਦਾ ਹੈ ਅਗਲੇ ਦੇ ਘਰ ਲਿਜਾ ਕੇ ਪੰਜ ਚਾਰ ਰਾਈਫਲ, ਹਾਂ ਬਈ ਕਿਵੇਂ ਬੋਲਿਆ ਤੂੰ, ਪੈਰਾਂ 'ਚ ਸਿੱਟ ਲੈਂਦੇ ਅਗਲੇ ਨੂੰ, ਤੇ ਅਗਲਾ ਫਿਰ ਮਾਫੀ ਜਦੋਂ ਮੰਗਦਾ ਹੈ ਫਿਰ ਵੀਡੀਓ ਬਣਾ ਕੇ ਪਾਉਣਗੇ, ਮਾਫੀ ਮੰਗਾਈ ਹੈ ਪੈ ਨੱਕ ਰਗੜ ਪੈਰਾਂ 'ਚ ਨੱਕ ਰਗੜ, ਐਤਕੀ ਵੀ ਇਹਨਾਂ ਨੂੰ ਇਹੀ ਸੀ ਵੀ ਇਦਾਂ ਹੀ ਪੈਰਾਂ 'ਚ ਸਿੱਟ ਲੈਣਾ ਹੈ, ਬਸ ਇੱਕ ਵਾਰੀ ਡਰਾਵਾਂਗੇ ਦਬਾਵਾਂਗੇ ਮੁੜ ਕੇ ਇਹਨਾਂ ਨੇ ਸਾਹ ਨਹੀਂ ਕੱਢਣਾ, ਇਦਾਂ ਹੀ ਸੋਚਦੇ ਹੋਣਗੇ, ਪਰ ਕਈ ਚਨੇ ਤੇ ਚਬਾਏ ਜਾ ਸਕਦੇ ਆ, ਜਿਹੜੇ ਲੋਹੇ ਦੇ ਚਨੇ ਹੋਣ ਉਹ ਤੇ ਅਗਲੇ ਦੀਆਂ ਜਾੜਾਂ ਭੰਨ ਦਿੰਦੇ ਆ, ਇਹ ਗਿੱਜੇ ਹੋਣਗੇ ਵੀ ਕਿਸੇ ਰਾਗੀ ਨੇ ਸ਼ਬਦਾਂ ਦੀ ਕੈਸਟ ਕੱਢਤੀ ਤੇ ਉਹਦੇ ਤੋਂ ਮਾਫੀ ਮੰਗਾ ਲਈ, ਕਿਸੇ ਕਥਾਵਾਚਕ ਨੇ ਮਾੜਾ ਜਿਹਾ ਕੁਝ ਬੋਲਤਾ ਉਹਦੇ ਤੋਂ ਮਾਫੀ ਮੰਗਾ ਲਈ ਵੀ ਮੰਗ ਮਾਫੀ, ਇਹੋ ਜਿਹੇ ਬੰਦੇ ਸਾਡੇ ਸਿਰ ਤੇ ਬੈਠੇ ਆਗੂ ਬਣੇ, ਇਹੋ ਜਿਹੇ ਬੰਦੇ ਇਹ ਸਾਡੇ ਵਰਗਿਆਂ ਨੂੰ ਵੀ ਬਸ ਮਾੜਾ ਜਿਹਾ ਦਬਕਾ ਮਾਰਨਾ ਪੈਰਾਂ ਦੇ ਵਿੱਚ, ਪਰ ਪੰਗਾ ਗਲਤ ਲੈ ਲਿਆ, ਹਰੇਕ ਨੂੰ ਦਬਕੇ ਜੇ ਮਾਰ ਕੇ ਡਰਾ ਲੈਂਦੇ ਸੀ, ਇਸ ਕਰਕੇ ਪਿਆਰਿਓ ਉਹ ਮੈਂ ਹਾਲਾਤ ਜਦੋਂ ਉਹ ਆ ਕਵਿਤਾ ਜਦੋਂ ਇਦਾਂ ਸ਼ਬਦ ਪੜ੍ਹਦੇ ਨੇ ਨਾ, ਮੈਂ ਕਹਿਣਾ ਇਹ ਚਾਹੁੰਦਾ ਸੀ ਵੀ ਕਿਤੇ ਮੌਸਮ ਇਦਾਂ ਦਾ ਹੋਵੇ, ਤੇ ਉਹ ਸਾਹਿਬਜ਼ਾਦਿਆਂ ਦੀ ਗੱਲ ਹੈ ਕਿ ਆਪਾਂ ਫਤਿਹਗੜ੍ਹ ਸਾਹਿਬ ਕੋਸ਼ਿਸ਼ ਕਰਾਂਗੇ ਜਿਉਂਦੇ ਰਹੇ ਵੀ ਫਤਿਹਗੜ੍ਹ ਸਾਹਿਬ ਸਭਾ ਦਾ ਆਪਾਂ ਪ੍ਰੋਗਰਾਮ ਕਰੀਏ ਦੋ ਤਿੰਨ ਦਿਨ ਨਾ, ਉਹਨਾਂ ਦਿਨਾਂ ਵਿੱਚ ਪੋਹ ਦੇ ਦਿਨ ਜਦੋਂ ਹੁੰਦੇ ਆ, ਆ ਜਿਹੜਾ ਮੈਂ ਕਿਹਾ ਬੰਦ ਕਰਨ ਵਾਲਾ ਜੇ ਸਾਲ ਠਹਿਰ ਜਾਂਦੇ ਆ, ਸਾਲਕ ਨਾਲੇ ਤੇ ਦੀਵਾਨ ਲਾ ਲੈਂਦੇ ਸਾਰੇ ਪਾਸੇ, ਤੇ ਨਾਲੇ ਫਿਰ ਸਾਲਕ ਦੇ ਵਿੱਚ ਆਪਣੀ ਤਿਆਰੀ ਕਰ ਲੈਂਦੇ ਆ, ਤੁਸੀਂ ਸਾਰੇ ਤਿਆਰੀਆਂ ਕਰੋ, ਤੁਸੀਂ ਵੀ ਤਿਆਰੀ ਕਰੋ, ਮੇਰਾ ਤੇ ਦਿਮਾਗ ਮਾਈਂਡ ਤਿਆਰ ਹੈ, ਤੁਸੀਂ ਵੀ ਤਿਆਰੀਆਂ ਕਰੋ ਸਾਰੇ, ਤੇ ਆਪਾਂ ਐਤਕੀ ਫਤਿਹਗੜ੍ਹ ਸਾਹਿਬ ਚੱਲਾਂਗੇ, ਐਤਕੀ ਆਪਾਂ ਪ੍ਰੋਗਰਾਮ ਕਰੀਏ ਜਿਉਂਦੇ ਰਹੇ, ਤੇ ਆਪਾਂ ਉਹ ਫਿਰ ਜਦੋਂ ਮਾਹੌਲ ਹੁੰਦਾ ਨਾ ਉਦਾਂ ਦਾ, ਵੈਦਰ ਵੀ ਠੰਡਾ ਹੁੰਦਾ ਉਦੋਂ ਫਿਰ ਐਂ ਜਦੋਂ ਆ ਕਵਿਤਾ ਅੰਦਰ ਤੱਕ ਉਹਦਾ ਅਸਰ ਹੁੰਦਾ, ਮਾਹੌਲ ਦਾ ਬੜਾ ਵੱਡਾ ਅਸਰ ਹੁੰਦਾ, ਲੋ ਸੁਣੋ ਗੁਰੂ ਜੀ ਕਹਿੰਦੇ ਐ ਸਾਰਾ ਕੁਝ ਕਰਦਿਆਂ ਨੂੰ ਲੋਕਾਂ ਨੂੰ ਵੇਖਿਆ, ਪਰ ਗੁਰੂ ਅਰਜਨ ਦੇਵ ਜੀ ਸਭ ਤੋਂ ਵਧੀਆ ਤਰੀਕਾ ਕਿਹੜਾ ਤੁਸੀਂ ਦੱਸੋ, ਆ ਪੰਗਤੀਆਂ ਸੁਣੋ, ਕਹਿੰਦੇ ਸਭ ਤੋਂ ਵਧੀਆ ਤਰੀਕਾ ਕਿਹੜਾ ਪੜੋ
ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ
ਸਾਰੇ ਕਰਮਾਂ ਦਾ ਸ਼੍ਰੋਮਣੀ ਕਰਮ ਕੋਈ ਪੂਜਾ ਕਰਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਹੈ ਸਭ ਤੋਂ ਵਧੀਆ ਕਰਮ ਕੀ ਹੈ ਹਰ ਕੀਰਤ ਸਾਧ ਆ ਸਭ ਤੋਂ ਵਧੀਆ ਕਰਮ ਸਿਰੇ ਦਾ ਕਰਮ ਸਿਰ ਕਰਮਣ ਕੇ ਕਰਮਾ ਪਰ ਪ੍ਰਾਪਤ ਕਿੰਨਾ ਨੂੰ ਹੁੰਦਾ ਹੈ ਜਿਨ੍ਹਾਂ ਨੇ ਲਿਖਿਆ ਹੈ ਵਧੀਆ ਕਰਮ ਕਰਕੇ ਇੱਥੇ ਲਿਖਿਆ ਪੜ੍ਹ ਦਿਓ
ਕਹੋ ਨਾਨਕ ਦਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ
ਉਹਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਨੇ ਸਹੀ ਕਰਮ ਕਰਕੇ ਲਿਖ ਲਏ ਚੰਗੇ ਭਾਗ ਲਿਖ ਲਏ ਜਿਨ੍ਹਾਂ ਨੇ ਆਪ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾ ਲਓ ਜਿਨ੍ਹਾਂ ਨੇ ਵਧੀਆ ਕਰਮ ਲਿਖ ਲਿਆ ਲਓ ਅੱਗੇ ਸੁਣੋ ਲਾਸਟ ਪੰਕਤੀਆਂ ਰਹਿ ਗਈਆਂ
ਤੇਰੋ ਸੇਵਕ ਇਹ ਰੰਗ ਮਾਤਾ
ਭਇਓ ਕਿਰਪਾ ਦੀਨ ਦੁੱਖ ਪੰਜਨ ਹਰ ਹਰ ਕੀਰਤਨ ਇਹ ਮਨ ਰਾਤਾ
ਗੁਰੂ ਜੀ ਕਿਰਪਾ ਕਰਦੇ ਹੈ ਕੋਈ ਤੇਰਾ ਜਿਹੜਾ ਸੇਵਕ ਇਸ ਪਾਸੇ ਲੱਗਦਾ ਹੈ ਜਿਹੜਾ ਸਾਧ ਸੰਗਤ ਵਿੱਚ ਬੈਠਦਾ ਹੈ ਜੁੜਦਾ ਹੈ ਜਿਹਨੇ ਤੀਰਥਾਂ ਤੇ ਭਟਕਣਾ ਛੱਡ ਦਿੱਤਾ ਹੈ ਮੋਨ ਛੱਡ ਦਿੱਤੇ ਹੈ ਪੁੱਠੇ ਸਿੱਧੇ ਸਭ ਚੱਕਰ ਛੱਡ ਕੇ ਜਿਹੜਾ ਤੇਰੇ ਰੰਗ ਵਿੱਚ ਰੰਗਿਆ ਹੋਇਆ ਹੈ ਤੇਰੇ ਨਾਮ ਨਾਲ ਜੁੜਿਆ ਹੋਇਆ ਤੇਰੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਤੇਰੀ ਮਸਤੀ ਵਿੱਚ ਰਹਿੰਦਾ ਹੈ ਚਾਓ ਵਿੱਚ ਰਹਿੰਦਾ ਹੈ ਖੇੜੇ ਵਿੱਚ ਰਹਿੰਦਾ ਹੈ ਮਸਤ ਰਹਿੰਦਾ ਹੈ ਸੋ ਮਾਲਕ ਸਾਡੇ ਸਾਰਿਆਂ ਤੇ ਕਿਰਪਾ ਕਰਨ ਗੁਰਬਾਣੀ ਨਾਲ ਜੁੜ ਕੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝੀਏ ਹਰ ਵੇਲੇ ਹਰ ਥਾਂ ਹਰ ਜਗ੍ਹਾ ਉਹਦੀ ਹੋਂਦ ਨੂੰ ਮਹਿਸੂਸ ਕਰੀਏ ਜਦੋਂ ਪਰਮਾਤਮਾ ਨਾਲ ਜੁੜ ਕੇ ਸਵਰਗ ਹੈ ਹੁਣ ਮੱਛੀ ਕਿਨਾਰੇ ਤੇ ਖੜੀ ਹੈ ਸੁਣਿਓ ਮੱਛੀ ਕਿਨਾਰੇ ਤੇ ਖੜੀ ਹੈ ਕਿਨਾਰੇ ਤੇ ਚਲੀ ਗਈ ਪਾਣੀ ਤੋਂ ਬਾਹਰ ਗਈ ਤੇ ਨਰਕ ਪਾਣੀ ਦੇ ਵਿੱਚ ਸਵਰਗ ਕਿਨਾਰੇ ਤੇ ਹੈ ਬਸ ਰੱਬ ਦੀ ਹੋਂਦ ਨੂੰ ਹਾਜ਼ਰ ਸਮਝਿਆ ਮਹਿਸੂਸ ਕੀਤਾ ਤੇ ਸਵਰਗ ਪਰਮਾਤਮਾ ਨਾਲੋਂ ਟੁੱਟ ਗਏ ਤੇ ਨਰਕ ਰੱਬ ਤੇ ਸਾਰੇ ਪਾਸੇ ਹੀ ਹੈ ਅਸੀਂ ਰੱਬ ਚ ਰਹਿੰਦੇ ਹਾਂ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾ
ਅਸੀਂ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸਨਾ ਆਖੀਏ ਜਾਂ ਤਿਸ ਬਿਨ ਕੋਈ ਨਾਹੀਂ
ਸੋ ਰੱਬ ਦੇ ਵਿੱਚ ਰਹਿੰਦੇ ਹਾਂ ਉਹਨੂੰ ਹਰ ਵੇਲੇ ਹਾਜ਼ਰ ਨਾਜ਼ਰ ਸਮਝੀਏ ਉਹਦੇ ਭੈ ਵਿੱਚ ਰਹਿ ਕੇ ਸਾਰੇ ਕੰਮ ਕਰੀਏ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਬੜੇ ਸਾਡੀ ਕੌਮ ਦੇ ਵਿੱਚ ਮਸਲੇ ਹਨ ਆਉਣ ਵਾਲੇ ਸਮੇਂ ਵਿੱਚ ਇੱਕ ਇੱਕ ਮਸਲੇ ਤੇ ਆਪਣਾ ਓਪੀਨੀਅਨ ਦਈਏ ਆਪਣਾ ਨਜ਼ਰੀਆ ਦੱਸੀਏ ਤਾਂ ਜੋ ਸੁਣਨ ਵਾਲੇ ਜਿਹੜੇ ਹੈ ਉਹਨਾਂ ਦਾ ਦਿਮਾਗ ਵਿਕਾਸ ਕਰੇ ਗੁਰਬਾਣੀ ਤੋਂ ਸੇਧ ਲੈ ਕੇ ਆਪਾਂ ਸਾਰੇ ਡਿਵੈਲਪ ਹੋਈਏ ਸਤਿਗੁਰੂ ਸਾਡੇ ਤੇ ਕਿਰਪਾ ਰੱਖਣ ਸੋ ਮੈਂ ਜਿਹੜੀ ਬੇਨਤੀ ਤੁਹਾਨੂੰ ਵਿੱਚ ਦੀ ਕੀਤੀ ਸੀ ਉਹਨੂੰ ਚੇਤਾ ਰੱਖਿਓ ਆਪਣੇ ਮਾਈਂਡ ਤਿਆਰ ਰੱਖਿਓ ਮੇਰੇ ਵੀਰੋ ਭਾਈਓ ਆਪਣੇ ਆਪ ਨੂੰ ਤਿਆਰ ਕਰ ਲਈਏ ਆਪਾਂ 6 ਮਹੀਨਿਆਂ ਵਿੱਚ ਕਰ ਲਓ ਸਾਲ ਵਿੱਚ ਕਰ ਲਓ ਆਪਣੇ ਆਪ ਨੂੰ ਇੱਥੇ ਲੈ ਕੇ ਚੱਲੀਏ ਵੀ ਸਾਨੂੰ ਇਹਦੀ ਲੋੜ ਨਹੀਂ ਜੋ ਚੱਲ ਰਿਹਾ ਸਾਨੂੰ ਲੋੜ ਹੈ ਵੀ ਜਿਹੜਾ ਕੌਮ ਵਿੱਚ ਮਸਲਾ ਬਣਦਾ ਹੈ ਉਹਦੇ ਤੇ ਖੁੱਲ ਕੇ ਆਪਣੀ ਰਾਏ ਦਿਓ ਜ਼ਰੂਰੀ ਨਹੀਂ ਵੀ ਉਹ 100% ਸੱਚ ਹੈ ਪਰ ਖੁੱਲ ਕੇ ਆਪਣੀ ਰਾਏ ਦੇ ਸਕੀਏ ਖੁੱਲ ਕੇ ਗੱਲ ਕਹਿ ਸਕੀਏ ਚਾਹੇ ਗੁਰਬਖਸ਼ ਸਿੰਘ ਦਾ ਮਸਲਾ ਹੋਵੇ ਭੁੱਖੜ ਢਾਲਾਂ ਦੇ ਮਸਲੇ ਹੋਣ ਚਾਹੇ ਸਰਬੱਤ ਖਾਲਸੇ ਦੇ ਮਸਲੇ ਹੋਣ, ਕੋਈ ਵੀ ਮਸਲਾ, ਤੋਂ ਇੱਕ ਮਸਲਾ ਥੋੜਾ ਰੋਜ਼ ਮਸਲੇ ਹੈ, ਤੇ ਜੇ ਮੇਰੇ ਵਰਗਾ ਬੰਦਾ ਖੁੱਲ ਕੇ ਆਪਣੀ ਗੱਲ ਕਹਿ ਸਕੇ, ਆ ਜਿਹੜਾ ਜਣਾ ਖਣਾ ਹੀ ਕੌਮ ਦਾ ਆਗੂ ਬਣ ਜਾਂਦਾ, ਬੁੱਧੂ ਬਣਾ ਕੇ ਅਗਲਾ ਘਰ ਬਹਿ ਜਾਂਦਾ, ਕਈ ਚੀਜ਼ਾਂ ਪਹਿਲਾਂ ਹੀ ਦਿਮਾਗ ਵਿੱਚ ਆ ਜਾਂਦਾ, ਉਹਦੀ ਬਹੁਤ ਵੱਡੀ ਲੋੜ ਹੈ। ਉਹਦੇ ਵਾਸਤੇ ਆਪਾਂ ਆਪਣੇ ਮਾਈਂਡ ਤਿਆਰ ਕਰੀਏ, ਆਪਣੇ ਆਪ ਨੂੰ ਆਪਾਂ ਤਿਆਰ ਕਰੀਏ। ਬਾਕੀ ਦੀਆਂ ਬੇਨਤੀਆਂ ਆਉਣ ਵਾਲੇ ਦੀਵਾਨਾਂ ਵਿੱਚ। ਮੈਂ ਪਿਛਲੇ ਸ਼ਨੀਵਾਰ ਬੋਲਿਆ ਸੀ ਕਿ ਇਸ ਟੌਪਿਕ ਤੇ ਗੱਲ ਕਰਾਂਗੇ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਹੋਏ। ਜਦੋਂ ਅੰਨ ਵੀ ਖਾਂਦੇ ਹਾਂ ਤੇ ਜੀਵ ਹੱਤਿਆ ਹੋ ਰਹੀ ਹੈ, ਪਰ ਇਸ ਟੌਪਿਕ ਤੇ ਖੁੱਲ੍ਹ ਕੇ ਆਰਾਮ ਨਾਲ ਗੱਲ ਕਰਨੀ ਪੈਣੀ ਹੈ। ਮੈਂ ਦੀਵਾਨ ਵਿੱਚ ਇਸ ਕਰਕੇ ਇਹ ਟੌਪਿਕ ਨਹੀਂ ਛੇੜਿਆ, ਇਹਦੇ ਵਾਸਤੇ ਮੈਂ ਸਪੈਸ਼ਲ ਇੱਕ ਵੀਡੀਓ ਬਣਾ ਦਿਆਂਗਾ। ਜਿਹੜਾ ਮਾਸ ਦਾ ਕਨਸੈਪਟ ਹੈ ਨਾ ਸਾਰਾ ਗੁਰਬਾਣੀ ਦੇ ਮੁਤਾਬਕ, ਵੀ ਆਸ ਆ ਹੈ, ਆ ਸਹੀ ਗੁਰਬਾਣੀ ਆ ਕਹਿੰਦੀ ਹੈ, ਉਹ ਫਿਰ ਤੁਸੀਂ ਆਪਣੇ ਘਰਾਂ 'ਚ ਬਹਿ ਕੇ ਸੁਣ ਲਿਓ। ਕਿਉਂਕਿ ਜਦੋਂ ਸਟੇਜ ਤੋਂ ਗੱਲ ਕਹਿੰਦੇ ਆ ਨਾ, ਕਈ ਵਾਰੀ ਗੱਲ ਸ਼ੁਰੂ ਕਰ ਲਈ ਦੀ ਹੈ ਪਰ ਪ੍ਰੋਬਲਮ ਇਹ ਹੁੰਦੀ ਹੈ ਵੀ ਉਹ ਗੱਲ ਪ੍ਰੋਪਰ ਸਟੇਜ ਤੇ ਕਲੀਅਰ ਨਹੀਂ ਹੋ ਪਾਉਂਦੀ, ਕਿਉਂਕਿ ਕਈ ਵਾਰੀ ਕੋਈ ਜਕਾਰਾ ਲਾ ਤਾਂ ਕਿਸੇ ਦਾ ਮੇਰਾ ਧਿਆਨ ਖਿੰਡ ਗਿਆ। ਜੇ ਇਹ ਕਈ ਨੁਕਤੇ ਖਾਸ ਕਰਕੇ ਇਦਾਂ ਦੇ ਜਿਹੜੇ ਮਸਲੇ ਨੇ ਸਾਡੇ 'ਚ ਮਾਸ ਦਾ ਜਾਂ ਹੋਰ ਕਈ ਨੇ, ਜੇ ਇਹਨਾਂ ਤੇ ਖੁੱਲ ਕੇ ਸਹੀ ਢੰਗ ਨਾਲ ਨਾ ਗੱਲ ਕਹੀ ਗਈ ਤੇ ਭੁਲੇਖਾ ਪੈ ਸਕਦਾ ਸੁਣਨ ਵਾਲਿਆਂ ਦਾ, ਬਹੁਤ ਵੱਡਾ ਭੁਲੇਖਾ ਪੈ ਸਕਦਾ। ਗੱਲ ਜੇ ਕਲੀਅਰ ਨਾ ਹੋਈ, ਹੋ ਸਕਦਾ ਕਈ ਖਾਣ ਹੀ ਲੱਗ ਜਾਣ, ਵੀ ਆਹ ਤੇ ਮੌਜ ਲੱਗ ਗਈ, ਵੀ ਤੇ ਬੱਕਰਾ ਮੁਰਗਾ ਖਾ ਲਓ ਫਿਰ ਤੇ ਮੌਜਾਂ ਹੀ ਲੱਗ ਗਈਆਂ। ਗੱਲ ਕਲੀਅਰ ਜੇ ਨਾ ਕਰ ਸਕਿਆ ਮੈਂ, ਇਸ ਕਰਕੇ ਗੱਲ ਕਲੀਅਰ ਕਰਨ ਲਈ ਮੈਂ ਵੀਡੀਓ ਇੱਕ ਬਹਿ ਕੇ ਨਾ ਆਰਾਮ ਨਾਲ ਮੈਂ ਅੱਧਾ ਘੰਟਾ ਲਾ ਕੇ ਬਣਾ ਦਿਆਂਗਾ, ਉਹ ਤੁਸੀਂ ਘਰ 'ਚ ਬਹਿ ਕੇ ਸੁਣਿਓ, ਫਿਰ ਮੈਨੂੰ ਦੱਸਿਓ ਵੀ ਤੁਹਾਨੂੰ ਕਿਵੇਂ ਦੀ ਗੱਲ ਲੱਗੀ। ਪਰ ਮੈਨੂੰ ਪਤਾ ਹੈ ਗੁਰਬਾਣੀ ਦੇ ਅੱਗੇ ਸਾਰਾ ਕੁਛ ਹੀ ਦਲੀਲਾਂ ਫੇਲ ਪੈ ਜਾਂਦੀਆਂ, ਗੁਰਬਾਣੀ ਦੇ ਅੱਗੇ ਕੋਈ ਨਹੀਂ ਬੋਲ ਸਕਦਾ। ਸਾਡੇ ਗੁਰੂ ਜੀ ਦਾ ਸੱਚਾ ਗਿਆਨ ਹੈ ਔਰ ਹਰ ਗੱਲ ਜਿਹੜੀ ਹੈ ਬੜੀ ਲੌਜਿਕ ਵਾਲੀ ਹੈ, ਬੜੀ ਦਲੀਲ ਵਾਲੀ ਹੈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਵੱਧ ਚੜ੍ਹ ਕੇ ਆਪ ਗੁਰਬਾਣੀ ਪੜ੍ਹੋ, ਸਹਿਜ ਪਾਠ ਕਰੋ। ਅਗਲਾ ਜਿਹੜਾ ਸ਼ਨੀਵਾਰ ਆ ਰਿਹਾ ਪਿਆਰਿਓ, ਉਸ ਸ਼ਨੀਵਾਰ ਸਹਿਜ ਪਾਠ ਆਰੰਭ ਕਰਾਏ ਜਾਣਗੇ। ਇੱਥੇ ਆਓ, ਜਿਹੜੇ ਵੀਰ ਭਰਾਵਾਂ ਨੂੰ ਪੋਥੀਆਂ ਚਾਹੀਦੀਆਂ ਉਹ ਲੈ ਜਾਓ, ਜਿਹੜੇ ਪਹਿਲਾ ਭਾਗ ਲੈ ਗਏ ਸੀ ਉਹ ਦੂਜਾ ਭਾਗ ਪ੍ਰਾਪਤ ਕਰ ਲਓ ਬਾਹਰੋਂ, ਜਿਨ੍ਹਾਂ ਨੂੰ ਦੂਜਾ ਭਾਗ ਮਿਲ ਗਿਆ ਉਹ ਤੀਜਾ ਭਾਗ ਵੀ ਪ੍ਰਾਪਤ ਕਰ ਲੈਣ। ਆ ਜਿਹੜੀ ਕਵਿਤਾ ਗਾਈ ਸੀ ਨਾ ਗੁਰੂ ਗੋਬਿੰਦ ਸਿੰਘ ਵਾਲੀ, ਉਹ ਵੀ ਕਿਸੇ ਭੈਣ ਨੇ, ਬੀਬੀ ਕੋਈ ਬੱਚੀ ਹੈ ਬਹੁਤੀ ਵੱਡੀ ਉਮਰ ਦੀ ਨਹੀਂ, ਉਹਨੇ ਲਿਖੀ ਹੈ। ਦੇਖੋ 14 ਸਾਲ ਹੈ ਭੈਣ ਵਿੱਚ ਕਿਤੇ ਕਿੱਥੇ ਹੈ ਭਲਾ, ਜਿਹੜੀ ਬੀਬੀ ਨੇ ਕਵਿਤਾ ਜਿਹੜੀ ਮੈਂ ਗਾਈ ਹੈ ਉਹ ਬੀਬੀ ਬੈਠੀ ਹੈ ਵਿੱਚ। ਅੱਛਾ ਆਹ ਭੈਣ ਨੇ ਲਿਖੀ ਹੈ ਬਈ, ਜਕਾਰਾ ਲਾਈ ਯਾਰ ਭੈਣ ਦੇ ਨਾਂ ਤੇ। ਵੇਖੋ ਸਾਡੀ 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 ਭੈਣ ਦੀ ਉਮਰ ਮੈਨੂੰ ਲੱਗਦਾ 14-15 ਸਾਲ ਦੀ ਹੋਣੀ, ਤੇ ਜਿਹਨੇ ਉਹ ਕਵਿਤਾ ਲਿਖ ਜਿਹੜੀ ਆ ਮੇਰੇ ਵੀਰਾਂ ਨੇ ਗਾਈ ਹੈ ਨਾ, ਵੇਖੋ ਨਾ ਪਿਆਰੇ, ਉਹ ਬੈਠ ਜਾਓ ਕੋਈ ਨਹੀਂ, ਤੁਸੀਂ ਉਹ ਬੈਠ ਕੇ ਉਹ ਭੈਣ ਨੇ ਲਿਖੀ ਤੇ ਇਹਨਾਂ ਵੀਰਾਂ ਨੇ ਗਾਈ, ਵੇਖੋ ਕਿੱਡੀ ਵੱਡੀ ਗੱਲ ਹੈ ਗੁਰੂ ਸਾਹਿਬ ਦੀ, ਤੇ ਧੀਆਂ ਕਿਵੇਂ ਪਿੱਛੇ ਰਹਿ ਸਕਦੀਆਂ ਨੇ, ਆ ਭੈਣਾਂ ਕਿਵੇਂ ਪਿੱਛੇ ਰਹਿ ਸਕਦੀਆਂ ਨੇ, ਭੈਣਾਂ ਲਿਖ ਰਹੀਆਂ ਨੇ ਤੇ ਭਰਾ ਸਟੇਜ ਤੇ ਬਹਿ ਕੇ ਗਾ ਰਹੇ। ਵੇਖੋ ਕਿੱਡਾ ਕਿੱਡਾ ਕੈਸੀ ਖੇਡ ਬਣਾਈ, ਤੇ ਕਿੱਡੀ ਕੁ ਵੱਡੀ ਉਮਰ ਹੈ, ਇੱਧਰ ਦਿਮਾਗ ਵਰਤਿਆ ਕਰੋ ਨੌਜਵਾਨੋ। ਆ ਪੁੱਠੇ ਸਿੱਧੇ ਗੀਤ ਲਿਖਣ ਵਾਲੇ ਤਰ੍ਹਾਂ ਤਰ੍ਹਾਂ ਦੇ ਵਾਲ ਜੇ ਬਣਾਈ ਫਿਰਦੇ ਆ, ਉਹ ਜਿਵੇਂ ਕਰੰਟ ਲੱਗਿਆ ਹੁੰਦਾ ਜੈਲਾਂ ਜੂਲਾਂ ਜੀਆਂ ਲਾ ਕੇ, ਆ ਕੀ ਪੁੱਠੇ ਸਿੱਧੇ ਕੰਮ ਕਰਦੇ ਫਿਰਦੇ, ਸਾਡੀ ਜਵਾਨੀ ਪੰਜਾਬ ਦੀ ਬੇੜਾ ਗਰਕ ਕਰਕੇ ਰੱਖਤਾ ਇਹਨਾਂ ਗਾਉਣ ਵਾਲਿਆਂ ਨੇ, ਗਾਂ ਮਸਤਾਂ ਦੇ ਡੇਰਿਆਂ ਦੀ ਜੈ ਜੈਕਾਰ ਕਰਕੇ ਉੱਧਰ ਨੂੰ ਲੈ ਗਏ ਸਾਰਿਆਂ ਨੇ ਕਰਕੇ ਇਕੱਠੇ, ਉੱਥੇ ਭਾਤੇ ਲਿਜਾ ਕੇ ਅਮਲੀਆਂ ਸ਼ਰਾਬੀਆਂ ਉਹ ਪੀੜੀਆਂ ਪੀਣ ਵਾਲਿਆਂ ਦੇ ਚੇਲੇ ਬਣਾ ਕੇ ਰੱਖਦੇ ਪੰਜਾਬ ਦੇ ਨੌਜਵਾਨ। ਇਦਾਂ ਦਾ ਲਿਖੋ, ਸ਼ਾਬਾਸ਼ ਏ ਉਸ ਭੈਣ ਨੂੰ ਜਿੰਨੇ ਭੈਣ ਨੇ ਇੰਨੀ ਸੋਹਣੀ ਕਵਿਤਾ ਲਿਖੀ, ਆਪਾਂ ਕਿੰਨੇ ਅੱਜ ਪਿਆਰ ਨਾਲ ਗਾਈ, ਤੇ ਮਹਾਰਾਜ ਉਹਦੀ ਕਲਮ ਨੂੰ ਤਾਕਤ ਦੇਣ, ਤੇ ਉਹ ਭੈਣ ਨੂੰ ਵੀ ਕਹਾਂਗਾ ਵੀ ਆਏ ਮਹੀਨੇ ਕੋਈ ਨਾ ਕੋਈ ਲਿਖ ਕੇ ਲਿਆਇਆ ਕਰ, ਅਸੀਂ ਗਾ ਦਿਆ ਕਰਾਂਗੇ, ਸੰਗਤ ਆਨੰਦ ਲੈ ਲਿਆ ਕਰੇਗੀ। ਵੇਖੋ ਸੰਗਤ ਆਨੰਦ ਲਿਆ ਕਰੇਗੀ, ਸ਼ਾਬਾਸ਼ ਏ ਇਸੋ ਜਿਹੀਆਂ ਭੈਣਾਂ ਨੂੰ ਵੀ ਜਿਹਦੀ, ਕਿਉਂਕਿ ਹਰੇਕ ਬੰਦਾ ਤੇ ਤੁਕਾਂਤਬੰਦੀ ਨਹੀਂ ਨਾ, ਹਰੇਕ ਲਿਖ ਨਹੀਂ ਸਕਦਾ, ਹਰੇਕ ਗਾ ਨਹੀਂ ਸਕਦਾ, ਹਰੇਕ ਨਹੀਂ ਲਿਖ ਸਕਦਾ ਤੇ ਹਰੇਕ ਗਾ ਨਹੀਂ ਸਕਦਾ, ਪਰ ਇਦਾਂ ਵਧੀਆ ਤੁਕਾਂਤ ਬਣੇ, ਹਰ ਗੱਲ ਸਹੀ ਹੋਵੇ, ਕਿੰਨੇ ਪਿਆਰ ਨਾਲ ਕਿੰਨੀ ਵਧੀਆ ਲਿਖੀ, ਬਹੁਤ ਸੋਹਣਾ ਲੱਗਿਆ, ਧੰਨਵਾਦ ਜੀ। ਆਓ ਹੁਣ ਸਾਰੀ ਸੰਗਤ ਆਪਾਂ ਪੜ੍ਹੀਏ ਆਨੰਦ ਸਾਹਿਬ, ਫਿਰ ਅਰਦਾਸ ਵਿੱਚ ਜੁੜੀਏ, ਫਿਰ ਹੁਕਮਨਾਮੇ ਸੁਣੀਏ, ਆਪਣੇ ਆਪ ਨੂੰ ਅੱਗੇ ਲਿਜਾਣ ਲਈ ਤਿਆਰੀਆਂ ਕਰੋ। ਅੱਗੇ ਸਮਝ ਗਏ ਨਾ ਤੁਸੀਂ ਅੱਜ ਵੀ ਅੱਗੇ ਜਾਣਾ ਅੱਗੇ ਆ ਆ ਹੁਣ ਮੈਂ ਤੇ ਕਹਿਣਾ ਚਾਹੁੰਦਾ ਵੀ ਮੈਂ ਦੱਸਾਂ ਵੀ ਆਹ ਗਲਤ ਹੈ ਆਹ ਠੀਕ ਹੈ ਹੁਣ ਮੈਨੂੰ ਪ੍ਰਬੰਧ ਕਰਨਾ ਪੈਂਦਾ ਵੀ ਲੰਗਰ ਦਾ ਪ੍ਰਬੰਧ ਕਰੀਏ ਰੋਟੀਆਂ ਦਾ ਪ੍ਰਬੰਧ ਕਰੀਏ ਟੈਂਟ ਲਾਉਣ ਦਾ ਪ੍ਰਬੰਧ ਕਰਨਾ ਹੈ ਆ ਢੋਲਕੀਆਂ ਚਿਮਟਿਆਂ ਵਾਲਿਆਂ ਨੂੰ ਸਾਂਭਣਾ ਪੈਣਾ ਹੈ ਬੋਲਣ ਵਾਲਿਆਂ ਨੂੰ ਪੁੱਛ ਪੁੱਛ ਲਓ ਵੀ ਠੀਕ ਠਾਕ ਨੇ ਗਲੇ ਤੇਰੇ ਠੀਕ ਨੇ ਹੁਣ ਕਿੰਨੇ ਜਪ ਕਰਨਾ ਇੱਕ ਕੰਮ ਹੀ ਕਰ ਸਕਾਂਗਾ ਫਿਰ ਖੁੱਲ ਕੇ ਬੋਲਦਿਆ ਕਰਾਂਗਾ ਵੀ ਆਹ ਸੱਚ ਹੈ ਆਹ ਝੂਠ ਹੈ ਫਿਰ ਤੁਹਾਨੂੰ ਪਤਾ ਇਹ ਨਹੀਂ ਪਤਾ ਵੀ ਅੱਗਾਂ ਲਾਉਣ ਵਾਲੇ ਵੀ ਆ ਜਾਣ ਵੀ ਪਰਮੇਸ਼ਰ ਦੁਆਰਾ ਅੱਗ ਲਾ ਕੇ ਆਓ ਇਦਾਂ ਦੇ ਵੀ ਆ ਜਾਣਗੇ ਪਰ ਕਵਾਂਗੇ ਜ਼ਰੂਰ ਫਿਰ ਮੈਂ ਹੁਣ ਪਿੱਛੇ ਨਹੀਂ ਨਾ ਹਟਣਾ ਸੱਚ ਜਾਂ ਤੇ 100% ਹੁੰਦਾ ਹੈ ਇਹ ਨਹੀਂ ਹੁੰਦਾ ਵੀ 98% ਸੱਚ ਜੇ 99 ਹੈ ਫਿਰ ਅਜੇ ਝੂਠ ਹੈ ਹੋਏਗਾ ਤੇ 100 ਹੋਏਗਾ ਨਹੀਂ ਤੇ ਨਹੀਂ ਹੋਏਗਾ ਹੋਏਗਾ ਤੇ 100 ਹੀ ਹੋਏਗਾ ਤਾਂ ਕਰਕੇ ਭਾਈ ਆਪਣੇ ਆਪ ਨੂੰ ਤਿਆਰੀਆਂ ਕਰੋ ਸਤਿਗੁਰੂ ਸਾਨੂੰ ਅੱਗੇ ਅੱਗੇ ਲੈ ਕੇ ਚੱਲੋ ਅੱਗੇ ਅੱਗੇ ਪਿੱਛੇ ਮੁੜਨ ਵਾਲੇ ਨਹੀਂ ਅੱਗੇ ਅੱਗੇ ਲੈ ਕੇ ਚੱਲੋ ਸਾਡੇ ਤੇ ਕਿਰਪਾ ਰੱਖੋ ਸਾਰੀ ਸੰਗਤ ਦਾ ਧੰਨਵਾਦ ਤਕੜੇ ਹੋ ਕੇ ਸਾਰੇ ਕਰੀਏ ਤੇ ਬਾਕੀ ਤਿਆਰੀਆਂ ਰੱਖੋ ਇਹਨਾਂ ਨੇ ਬੜੇ ਬੜੇ ਇਲਜ਼ਾਮ ਲਾਉਣੇ ਆ ਬੜੇ ਬੰਦੇ ਖਰੀਦਣੇ ਵੀ ਹੈ ਬਹੁਤ ਤਰ੍ਹਾਂ ਨਾਲ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਹੁਣ ਵੀ ਸਾਡੇ ਕਈ ਬੰਦਿਆਂ ਨੂੰ ਮੈਂ ਸਬੂਤ ਵਿਖਾ ਸਕਦਾ ਜੀ ਜਿਨ੍ਹਾਂ ਕੋਲ ਫੋਨ ਆਉਂਦੇ ਆ ਤੈਨੂੰ 40,000 ਤਨਖਾਹ ਦਿੰਦੇ ਆ ਮਹੀਨੇ ਦੀ ਤੂੰ ਸਾਡੇ ਕੋਲ ਆ ਜਾ ਤੂੰ ਕੁਛ ਦੱਸ ਤੂੰ ਬੋਲ ਤੇਰਾ ਬਾਹਰ ਦਾ ਪ੍ਰੋਗਰਾਮ ਬਣਾ ਦਿੰਦੇ ਆ ਤੈਨੂੰ ਗੱਡੀ ਲੈ ਕੇ ਦੇ ਦਿੰਦੇ ਆ ਇੱਥੇ ਸਬੂਤ ਨੇ ਜਿਹੜੇ ਬੰਦਿਆਂ ਨੂੰ ਇਦਾਂ ਦੇ ਮੈਸੇਜ ਕਰਦੇ ਆ ਤਰ੍ਹਾਂ ਤਰ੍ਹਾਂ ਦੇ ਵੀ ਤੂੰ ਕੁਛ ਬੋਲ ਤੂੰ ਕੁਛ ਕਰ ਠੀਕ ਹੈ ਸਾਨੂੰ ਰੱਜ ਕੇ ਬਦਨਾਮ ਕਰ ਲਓ ਜੋ ਕਹਿਣਾ ਕਹਿ ਲਓ ਪਰ ਬਾਟੇ ਨੂੰ ਵੰਡਿਆ ਇਹਦਾ ਜਵਾਬ ਕੌਣ ਦੇਵੇਗਾ ਤੁਹਾਡੇ ਬ੍ਰਹਮ ਗਿਆਨੀਆਂ ਨੇ ਝੂਠ ਬੋਲੇ ਇਹਦਾ ਜਵਾਬ ਕੌਣ ਦੇਵੇਗਾ ਸੂਰਜ ਪ੍ਰਕਾਸ਼ ਵਿੱਚ ਇਦਾਂ ਦਾ ਕੁਝ ਲਿਖਿਆ ਤੇ ਤੁਸੀਂ ਅੱਜ ਤੱਕ ਪਰਦਾ ਪਾਈ ਰੱਖਿਆ ਇਹਦਾ ਜਵਾਬ ਕੌਣ ਦੇਵੇਗਾ ਕੌਣ ਦੇਵੇਗਾ ਇਹਨਾਂ ਗੱਲਾਂ ਦੇ ਜਵਾਬ ਸਾਨੂੰ ਬਦਨਾਮ ਕਰਕੇ ਇਹਨਾਂ ਸਵਾਲਾਂ ਦੇ ਜਵਾਬ ਥੋੜਾ ਮਿਲ ਜਾਣਗੇ ਸਵਾਲ ਤੇ ਬੜੇ ਖੜੇ ਹੋਣਗੇ ਇਹ ਮੇਰੀਆਂ ਵੀਡੀਓ ਕੱਟ ਕੱਟ ਕੇ ਪਾਉਂਦੇ ਰਹਿਣ ਆਪਾਂ ਵੇਖਾਂਗੇ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਵੇਖ ਲੈਂਦੇ ਹਾਂ ਚਲੋ ਉਦੋਂ ਬਾਅਦ ਫਿਰ ਇੱਥੇ ਵੀਡੀਓ ਇਹਨਾਂ ਦੇ ਬਾਬਿਆਂ ਦੀਆਂ ਚਲਾ ਚਲਾ ਕੇ ਸੁਣਾਇਆ ਕਰਾਂਗੇ ਦੋ ਮਿੰਟ ਇਹਨਾਂ ਦੇ ਬ੍ਰਹਮ ਗਿਆਨੀ ਬੋਲਿਆ ਕਰਨਗੇ ਫਿਰ ਮੈਂ ਬੋਲਿਆ ਕਰਾਂਗਾ ਫਿਰ ਸੁਣਾਇਆ ਕਰਾਂਗਾ ਹੁਣ ਆਹ ਸੁਣੋ ਫਿਰ ਹੁਣ ਆਹ ਸੁਣੋ ਫਿਰ ਹੁਣ ਆਹ ਸੁਣੋ ਫਿਰ ਲੱਗੂ ਪਤਾ ਵੀ ਕਿਸ ਭਾਅ ਮਿਲਦੀ ਹੈ ਕਿਉਂਕਿ ਜੋ ਇਹਨਾਂ ਨੇ ਗੰਦ ਪਾਇਆ ਹੈ ਸਾਨੂੰ ਇਦਾਂ ਖੁੱਲ੍ਹ ਕੇ ਸਾਫ਼ ਕਰਨਾ ਪੈਣਾ ਹੈ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਮਝਣਗੀਆਂ ਗੱਲ ਕਲੀਅਰ ਹੋਏਗੀ ਨਹੀਂ ਤੇ ਇਹਨਾਂ ਨੇ ਉਲਝਾ ਕੇ ਰੱਖਿਆ ਸਿਰੇ ਦੇ ਕਮਲੇ ਬੰਦੇ ਸਾਡੇ ਸਿਰ ਤੇ ਬੈਠੇ ਰਾਜ ਕਰਦੇ ਆ ਗਲ ਪੈਂਦੇ ਤੂੰ ਕੌਣ ਹੁੰਦਾ ਬੋਲਣ ਵਾਲਾ ਤੂੰ ਕੌਣ ਹੁੰਦਾ ਐ ਕਹਿਣ ਵਾਲਾ ਸਿਰੇ ਦੇ ਕਮਲੇ ਸਾਡੇ ਸਿਰ ਤੇ ਰਾਜ ਕਰਦੇ ਆ ਰਾਜ ਸਾਡੇ ਸਿਰ ਤੇ ਬੈਠੇਗਾ ਬਾਜਾਂ ਵਾਲਾ ਸਾਡੇ ਸਿਰ ਤੇ ਭਾਵਾਂਗੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਦੀ ਸੋਚ ਨੂੰ ਸਿਰ ਤੇ ਚੁੱਕਾਂਗੇ ਗੁਰੂ ਨਾਨਕ ਦੇ ਅੱਗੇ ਲੰਮੇ ਪੈ ਪੈ ਮੱਥੇ ਟੇਕਾਂਗੇ ਪਰ ਸਿਰੇ ਦੇ ਜਿਹੜੇ ਕਮਲੇ ਨੇ ਉਹਨਾਂ ਅੱਗੇ ਨਹੀਂ ਝੁੱਕ ਸਕਦੇ ਜਿਨ੍ਹਾਂ ਨੇ ਇੰਨਾ ਖੱਪ ਪਾਈ ਹੈ ਅੱਜ ਤੱਕ ਜਿਨ੍ਹਾਂ ਨੇ ਬੁੱਧੂ ਬਣਾ ਕੇ ਰੱਖਿਆ ਇਹਨਾਂ ਨੂੰ ਬੇਨਤੀ ਹੈ ਜਾਂ ਤੇ ਆਪਣੇ ਆਪ ਕੌਮ ਦੇ ਸਿਰ ਤੋਂ ਲੈ ਜਾਓ ਆਪਣੇ ਆਪ ਲੈ ਜਾਓ ਤੇ ਜਾਂ ਫਿਰ ਕੌਮ ਨੇ ਚੱਕ ਕੇ ਤੁਹਾਨੂੰ ਪਰੇ ਲਾ ਕੇ ਸਿੱਟ ਦੇਣਾ ਸਮਾਂ ਦੂਰ ਨਹੀਂ ਤੁਹਾਨੂੰ ਸਟੇਜ ਵਾਲਾ ਕੋਈ ਬੋਲਿਆ ਯਾਰ ਜਕਾਰੇ ਵਿੱਚ ਥੱਕ ਗਏ ਮੈਂ ਨਾ ਕਈ ਵਾਰੀ ਮੀਟਿੰਗ ਕਰਦਾ ਹੁੰਦਾ ਜਥੇ ਦੀ ਸਿੰਘਾਂ ਦੀ ਆਪਣਿਆਂ ਦੀ ਵੀ ਜਦੋਂ ਕੋਈ ਯਾਰ ਗੱਲ ਮੈਨੂੰ ਕਈ ਵਾਰੀ ਜੋਸ਼ ਪਾ ਹੁੰਦਾ ਨਾ ਵੀ ਮੈਨੂੰ ਲੱਗਦਾ ਹੁੰਦਾ ਮੈਂ ਇਕੱਲੇ ਹੀ ਬੋਲੀ ਜਾਂਦਾ ਤੁਸੀਂ ਸਾਰੇ ਚੁੱਪ ਕਰਕੇ ਵੀ ਮਾੜਾ ਜਿਹਾ ਤੇ ਹੌਸਲਾ ਰੱਖਿਆ ਕਰੋ ਉਹ ਫਿਰ ਥੋੜ੍ਹਾ ਜਿਹਾ ਚੇਤਾ ਤੇ ਰੱਖਦੇ ਨੇ ਫਿਰ ਭੁੱਲ ਜਾਂਦੇ ਨੇ ਮੈਂ ਸਾਰਿਆਂ ਦੇ ਵਿਆਹ ਕੀਤੇ ਸੀ ਮੈਂ ਕਿਹਾ ਮੈਨੂੰ ਚੇਤਾ ਰੱਖਣਗੇ ਹੋਰ ਇਹਨਾਂ ਨੂੰ ਬੱਚੇ ਹੀ ਨਹੀਂ ਭੁੱਲਦੇ ਆਪਣੇ ਮੈਨੂੰ ਇਹ ਸੀ ਵੀ ਹੁਣ ਜਦੋਂ ਮੰਨ ਲਓ ਵਿਆਹ ਕਰ ਦਾਂਗੇ ਸਾਰਿਆਂ ਦੇ ਵਿਆਹ ਕਰ ਦਿਓ ਬਾਬੇ ਨਹੀਂ ਵਿਆਹਦੇ ਹੁੰਦੇ ਸਿੰਘ ਆਪਣੇ ਸਾਰੇ ਵਿਅੰਗਮ ਰੱਖਦੇ ਆ ਵਿਆਹ ਵਿਉਹ ਨਹੀਂ ਕਰਦੇ ਭਾਵੇਂ ਜਿੰਨਾ ਮਰਜ਼ੀ ਤੁਸੀਂ ਪੱਕੇ ਬਾਬਿਆਂ ਦੇ ਪੁਰਾਣੇ ਚੇਲੇ ਸਭ ਵਿਆਹੇ ਨਹੀਂ ਹੁੰਦੇ ਮੈਂ ਇਹ ਸੋਚਿਆ ਵੀ ਸਾਰਿਆਂ ਨੂੰ ਗ੍ਰਿਸ਼ਤੀ ਬਣਾਵਾਂਗਾ ਵੀ ਇਹ ਜਦੋਂ ਵਿੱਚੇ ਹੋਣਗੇ ਇਹ ਟੈਨਸ਼ਨਾਂ ਇਹਨਾਂ ਦੀਆਂ ਸਾਰੀਆਂ ਮੈਂ ਲਾਂਗਾ ਤੇ ਮੇਰੀਆਂ ਟੈਨਸ਼ਨਾਂ ਫਿਰ ਇਹ ਲੈਣਗੇ ਸਾਰੀਆਂ ਮੈਂ ਤਾਂ ਇਦਾਂ ਸੋਚਿਆ ਸੀ ਵੀ ਇਹਨਾਂ ਦੇ ਬੱਚਿਆਂ ਦਾ ਫਿਕਰ ਮੈਂ ਕਰਿਆ ਕਰੂੰ ਇਹ ਫਿਰ ਮੇਰਾ ਫਿਕਰ ਕਰਿਆ ਕਰਨਗੇ ਹੁਣ ਸਗੋਂ ਪੰਗਾ ਪੁੱਠਾ ਹੀ ਪੈ ਗਿਆ ਉਹ ਹੁਣ ਇਹਨਾਂ ਦੇ ਜੱਪ ਖਾਨੇ ਨੇ ਨਿਬੜਦੇ ਉਹ ਫਲਾਣਾ ਰੁੱਸ ਕੇ ਤੁਰ ਗਿਆ ਘਰ ਵਾਲੀ ਰੁੱਸ ਕੇ ਤੁਰ ਗਈ ਇੱਕ ਨਿਆਣਾ ਹੋ ਗਿਆ ਦੂਜਾ ਫਿਰ ਹੋਣ ਵਾਲਾ ਹੁਣ ਫਲਾਣਾ ਮਰ ਗਿਆ ਫਲਾਣਾ ਜੰਮ ਪਿਆ ਇਹਨਾਂ ਦੀਆਂ ਟੈਨਸ਼ਨਾਂ ਸਾਰੀਆਂ ਮੇਰੇ ਤੇ ਡਬਲ ਬੋਝ ਹੋ ਗਿਆ 100 ਕਿੰਨੇ ਨਿਆਣੇ ਨੇ ਵੇਖੋ ਕਿੰਨੇ ਬੱਚੇ ਨੇ ਗਾਂ ਕਿੰਨੇ ਸਿੰਘ ਗਾਂ ਕਿੰਨੇ ਇਹਨਾਂ ਦੇ ਬੱਚੇ ਹੁਣ ਮੈਂ ਕਈ ਵਾਰੀ ਸੋਚਦਾ ਹੁੰਦਾ ਯਾਰ ਪੁਰਾਣੇ ਬਾਬੇ ਚੰਗੇ ਸੀ ਵਿਆਹ ਹੀ ਨਹੀਂ ਸੀ ਕਰਦੇ ਵੀ ਇਦਾਂ ਹੀ ਰਹੋ ਭਾਈ ਜਿਵੇਂ ਵੀ ਪਰ ਮੈਂ ਇਹਨਾਂ ਦੇ ਵਿਆਹ ਇਸ ਕਰਕੇ ਕੀਤੇ ਸੀ ਵੀ ਮੇਰੇ ਪੱਗ ਤੇ ਦਾਗ ਨਾ ਲਵਾਇਓ ਪਿਆਰਿਓ ਵੀ ਗ੍ਰਿਸਤੀ ਬਣ ਕੇ ਜਿਹਦਾ ਜੀ ਕਰਦਾ ਮੈਨੂੰ ਇੱਕ ਵਾਰੀ ਕਹਿ ਦਿਓ ਵੀ ਸਾਨੂੰ ਵਿਆਹ ਕਰ ਦਿਓ ਸਾਡਾ ਬਸ ਵਧੀਆ ਜੀਵਨ ਬਣਾ ਕੇ ਰੱਖਿਓ ਵੀ ਜੇ ਤੁਸੀਂ ਗਲਤੀਆਂ ਵੱਡੀਆਂ ਵੱਡੀਆਂ ਕਰੋਗੇ ਨਾ ਤੇ ਬਦਨਾਮ ਪਰਮੇਸ਼ਰ ਦੁਆਰ ਨੇ ਹੋਣਾ ਗਲਤੀਆਂ ਨਾ ਕਰਿਓ ਮੇਰੇ ਕੋਲ ਰਹਿ ਕੇ ਜੇ ਰਹਿੰਦੇ ਹੋ ਤੇ ਦਾਗ ਨਾ ਲਾਓ ਸੋ ਤਾਂ ਕਰਕੇ ਚਲੋ ਕੋਈ ਗੱਲ ਨਹੀਂ ਫਿਰ ਇੱਦਾਂ ਕੁਛ ਨਾ ਕੁਛ ਤੇ ਹੁੰਦਾ ਹੀ ਹੈ ਨਾ ਮਾੜੀ ਮੋਟੀ ਤੇ ਸਾਨੂੰ ਜਦੋਂ ਆਪਾਂ ਇੱਦਾਂ ਸੋਚ ਕੇ ਚੱਲਦੇ ਹਾਂ ਚਲੋ ਆਪਣੇ ਬੱਚਿਆਂ ਵਾਲੇ ਨੇ ਪਰਿਵਾਰ ਵਾਲੇ ਨੇ ਕਈ ਤੇ ਬਹੁਤ ਕੰਮ ਕਰਦੇ ਨੇ ਕਈਆਂ ਨੇ ਹੁਣ ਇੱਥੇ ਸਾਰੀ ਰਾਤ ਪਹਿਰਾ ਦੇਣਾ ਤੇ ਕਈ ਇਦਾਂ ਦੇ ਵੀ ਹੈਗੇ ਨੇ ਇਹਨਾਂ ਦੇ ਵਿੱਚ ਉਧਰਲਿਆਂ ਵਰਗੇ ਉਹ ਧੂਤਿਆਂ ਵਰਗੇ ਵੀ ਨੇ ਕਈ ਇਹਨਾਂ 'ਚ ਇਹਨਾਂ ਨੇ ਫਿਰ ਕੀ ਕਰਨਾ ਵੀ ਹੁਣ ਇੱਥੇ ਮੈਂ ਸਟੇਜ ਤੋਂ ਅਜੇ ਪਹੁੰਚਿਆ ਨਹੀਂ ਹੋਣਾ ਉੱਥੇ ਕੱਪੜੇ ਬਦਲ ਕੇ ਪਾ ਕੇ ਕੁੜਤਾ ਪਜਾਮਾ ਮੋਟਰਸਾਈਕਲ ਬਸ ਇਹ ਇਹ ਤੁਹਾਡੇ ਤੋਂ ਪਹਿਲਾਂ ਘਰ ਪਹੁੰਚ ਜਾਂਦੇ ਆ ਕਈ ਕਈ ਕੰਮ ਕਰਨ ਵਾਲੇ ਕਈ ਬਹੁਤ ਮਿਹਨਤੀ ਹੈ ਕਈ ਬੰਦੇ ਇੱਥੇ ਸਾਰਾ ਸਾਰਾ ਦਿਨ ਕੰਮ ਕਰਦੇ ਆ ਰਾਤਾਂ ਨੂੰ ਜਾਗਦੇ ਆ ਵੀ ਯਾਰ ਮਹੀਨੇ 'ਚ ਇੱਕ ਦੀਵਾਨ ਆਇਆ ਆਪਾਂ ਸਾਰੇ ਸਾਂਭੀਏ ਕੋਈ ਪ੍ਰੋਬਲਮ ਨਾ ਹੋਵੇ ਕੋਈ ਪਾਣੀ ਨਾ ਕਿਤੇ ਬੰਦ ਹੋ ਜਾਏ ਟੈਂਕੀ 'ਚ ਪਾਣੀ ਚੱਲ ਰਿਹਾ ਬਾਥਰੂਮ ਸਾਫ਼ ਨੇ ਸੁੱਤੇ ਕਿੱਥੇ ਨੇ ਪੱਖਾ ਲੱਗਾ ਕਿ ਨਹੀਂ ਲੱਗਾ ਚੈੱਕ ਕਰੀਏ ਵੇਖੀਏ ਕਈ ਇੱਦਾਂ ਦੇ ਤੇ ਕਈ ਤੁਹਾਨੂੰ ਪਤਾ ਹੁੰਦਾ ਵੀ ਜਿਹੜੇ ਕਿਸੇ ਨਹੀਂ ਕੰਮ ਦੇ ਹੁੰਦੇ ਕਈ ਵਾਰੀ ਜਿੰਨੇ ਝੱਲੇ ਮੇਰੇ ਪੱਲੇ ਹੁੰਦਾ ਨਹੀਂ ਕਈ ਵਾਰੀ ਵੀ ਕਈ ਵਾਰੀ ਇੱਦਾਂ ਦੇ ਵੀ ਸਾਡੇ ਕੋਲ ਬੰਦੇ ਆ ਜਾਂਦੇ ਆ ਕਿਉਂਕਿ ਕਈ ਸਾਨੂੰ ਮਿਲਦੇ ਵੀ ਇੱਦਾਂ ਦੇ ਨਾ ਜਿਹੜਾ ਬੰਦਾ ਘਰ ਜਾਈਦਾ ਕਿਸੇ ਦੇ ਬਾਬਾ ਜੀ ਕੰਮ ਸਿਖਾਇਆ ਸਿੱਖਿਆ ਨਹੀਂ ਫਿਰ ਪੜ੍ਹਨੇ ਪਾਇਆ ਪੜ੍ਹਿਆ ਨਹੀਂ ਫਿਰ ਇਹਨੂੰ ਤੇ ਤੁਸੀਂ ਵੀ ਲੈ ਜਾਓ ਨਾਲ ਵੀ ਸਾਡੇ ਕਿਸੇ ਕੰਮ ਦਾ ਨਹੀਂ ਤੁਹਾਡੇ ਤੁਹਾਡੇ ਕੰਮ ਆਜੂ ਵੀ ਸਾਡੇ ਤੇ ਨਿਕੰਮਾ ਹੀ ਆ ਵੀ ਸਾਡੇ ਤੇ ਕਿਸੇ ਕੰਮ ਦਾ ਨਹੀਂ ਕਈ ਬੰਦੇ ਇੱਦਾਂ ਨਹੀਂ ਸੋਚਦੇ ਪਰ ਇਸ ਕਰਕੇ ਕਈ ਜਿਹੜੇ ਘਰ ਵੀ ਨਿਕੰਮੇ ਸੀ ਨਾ ਉਹ ਇੱਥੇ ਵੀ ਨਿਕੰਮੇ ਜਿਹੜੇ ਘਰ ਡੱਕਾ ਨਹੀਂ ਸੀ ਤੋੜਦੇ ਉਹ ਇੱਥੇ ਵੀ ਡੱਕਾ ਨਹੀਂ ਤੋੜਦੇ ਤੇ ਕਈ ਬੰਦੇ ਇਦਾਂ ਦੇ ਵੀ ਹੈ ਜਿਹੜੇ ਦਿਨ ਰਾਤ ਇੱਕ ਕਰਕੇ ਪਰਵਾਹ ਨਹੀਂ ਕਰਦੇ ਸਾਰਾ ਸਾਰਾ ਦਿਨ ਮਿਹਨਤ ਕਰਦੇ ਆ ਕੰਮ ਕਰਦੇ ਆ ਸੋ ਕਦਰ ਤੇ ਪਿਆਰਿਓ ਕੰਮ ਵਾਲਿਆਂ ਦੀ ਪੈਂਦੀ ਹੈ ਜਿਹੜੇ ਬੰਦਿਆਂ ਨੇ ਮਿਹਨਤ ਕਰਨੀ ਹੈ ਕੰਮ ਕਰਨਾ ਹੈ ਉਹਨਾਂ ਦੀ ਕਦਰ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਪਰਮੇਸ਼ਰ ਦੁਆਰ ਵਾਲੇ ਵੀ ਹੈ ਵੀ ਤਕੜੇ ਹੋ ਕੇ ਰਹੋ ਬੜਾ ਕੁਝ ਵੇਖਣਾ ਵੀ ਪੈਣਾ ਹੈ ਤੇ ਇਹਨਾਂ ਨੂੰ ਸੁਣਨ ਵਾਲਿਆਂ ਨੂੰ ਇੰਨੀ ਦਿੱਕਤ ਨਹੀਂ ਆਉਣੀ ਜਿਹੜੇ ਫੈਸਲੇ ਮੈਂ ਕਰ ਰਿਹਾ ਇਹਦੇ ਨਾਲ ਸਭ ਤੋਂ ਔਖੇ ਪਰਮੇਸ਼ਰ ਦੁਆਰੀਆਂ ਨੂੰ ਹੋਣਾ ਪੈਣਾ ਜਿਹੜੇ ਇੱਥੇ ਰਹਿੰਦੇ ਆ ਸਾਰਿਆਂ ਦੇ ਘਰ ਤੱਕ ਵੀ ਉਹਦੇ ਵਿੱਚ ਆਉਣੇ ਨੇ ਲਪੇਟ ਵਿੱਚ ਸਾਰਾ ਕੁਝ ਧਿਆਨ 'ਚ ਰੱਖਿਓ ਵੀ ਜਿੰਨਾ ਨਜ਼ਾਰੇ ਲੈ ਲਏ ਨਾ ਇੰਨੇ ਔਖੇ ਵੀ ਹੋਣਾ ਪੈਣਾ ਜਿੰਨੇ ਸਵਾਦ ਨਹੀਂ ਉੱਚੇ ਬਹਿਣ ਦਾ ਵੀ ਸਟੇਜ 'ਤੇ ਬੈਠੇ ਹਾਂ ਚੌੜੇ ਹੋ ਕੇ ਅਮਰੀਕਾ ਨੂੰ ਨਾਲ ਜਾਂਦੇ ਹਾਂ ਵਿਦੇਸ਼ ਜਹਾਜ਼ 'ਚ ਚੜ੍ਹਦੇ ਹਾਂ ਬੜਾ ਕੁਝ ਵੇਖਣਾ ਪੈਣਾ ਹੁਣ ਹਾਲਾਤ ਇਦਾਂ ਦੇ ਆ ਆਪਣੇ ਮਾਈਂਡ ਸੈੱਟ ਕਰਕੇ ਰੱਖੋ ਤਿਆਰੀਆਂ ਰੱਖੋ ਤੇ ਜਿਹੜਾ ਨਹੀਂ ਚੱਲ ਸਕਦਾ ਝਾਲ ਉਹ ਭਾਈ ਚੁੱਪ ਕਰਕੇ ਖੁਸ਼ੀ ਖੁਸ਼ੀ ਮੇਰੇ ਤੋਂ ਆਗਿਆ ਮੰਗੇ ਤੇ ਸਰੋਪਾ ਦੇ ਕੇ ਮੈਂ ਵਿਦਿਆ ਕਰਾਂ ਸਰੋਪਾ ਦੇ ਕੇ ਸਟੇਜ ਤੇ ਮੈਂ ਕਹਾਂ ਵੀ ਆਹ ਬੰਦਾ ਮੇਰੇ ਨਾਲ 10 ਸਾਲ ਰਿਹਾ ਲਓ ਜੀ ਮੈਂ ਇਹਦਾ ਸਨਮਾਨ ਕਰਕੇ ਇਹਨੂੰ ਘਰ ਨੂੰ ਤੋਰਨ ਲੱਗਿਆ ਬਸ ਸਿੱਧਾ ਹੋ ਕੇ ਜਾਵੇ ਜਾ ਕੇ ਨਾ ਪੁੱਠੇ ਸਿੱਧੇ ਇਲਜ਼ਾਮ ਲਾਵੇ ਜਾ ਕੇ ਨਾ ਕਵੇ ਵੀ ਉਹ ਇੱਦਾਂ ਸੀ ਜੀ ਉਹ ਇੱਦਾਂ ਸੀ ਮੇਰੇ ਸਾਹਮਣੇ ਆ ਕੇ ਮੇਰੇ ਨਾਲ ਗੱਲ ਕਰੇ ਤੇ ਮੇਰੇ ਤੋਂ ਸਰੋਪਾ ਲੈ ਕੇ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਜਾਵੇ ਸੋ ਸਤਿਗੁਰੂ ਮਿਹਰ ਕਰਨ ਸਾਰੇ ਤਿਆਰੀ ਰੱਖਿਓ ਪਰਮੇਸ਼ਰ ਦੁਆਰ ਰਹਿਣ ਵਾਲੇ ਵੀ ਤੇ ਪਰਮੇਸ਼ਰ ਦੁਆਰ ਆਉਣ ਵਾਲੇ ਵੀ ਚੇਤਾ ਰੱਖਿਓ ਬਹੁਤ ਫੈਸਲੇ ਜਿਹੜੇ ਨੇ ਤਕੜੇ ਹੋ ਕੇ ਕਰਨੇ ਨੇ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਾਂ ਕਰਨੇ ਨੇ ਤੇ ਅੱਗੇ ਅੱਗੇ ਨੂੰ ਜਾਣਾ ਹੈ ਪਿੱਛੇ ਨੂੰ ਨਹੀਂ ਹਟਣਾ ਸੱਚ ਦੇ ਰਾਹ ਤੇ ਤੁਰੀਏ ਜਿੰਨੀਆਂ ਮਰਜ਼ੀ ਔਕੜਾਂ ਆਉਣ ਤੁਰਦੇ ਚੱਲੀਏ ਸਾਰੀ ਸੰਗਤ ਪ੍ਰਬੰਧਕ ਵੀਰਾਂ ਦਾ ਜਿਨ੍ਹਾਂ ਨੇ ਲੰਗਰਾਂ 'ਚ ਸੇਵਾ ਕੀਤੀ ਜੋ ਸੇਵਾ ਕਰ ਰਹੇ ਹੋ ਸਭ ਦਾ ਭਾਈ ਧੰਨਵਾਦ ਦੇਸ਼ ਵਿਦੇਸ਼ ਵਿੱਚੋਂ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਤੇ ਜਦੋਂ ਜਾਂਦੇ ਹੋ ਨਾ ਪਿਆਰਿਓ ਗੇਟ ਹੈ ਜਿਹੜਾ ਮੇਨ ਗੇਟ ਵੱਡਾ ਤੇ ਬਹੁਤ ਹੈ ਪਰ ਫਿਰ ਵੀ ਜਦੋਂ ਤੁਸੀਂ ਨਿਕਲਣਾ ਹੈ ਨਾ ਬੜਾ ਧੱਕਾ ਪੈ ਜਾਂਦਾ ਤੇ ਸਿਆਣੇ ਬਣ ਕੇ ਕੁਝ ਬੰਦੇ ਪਿੱਛੇ ਹੀ ਖੜ ਜਾਇਆ ਕਰੋ ਵੀ ਲੰਘ ਜਾਣ ਦਿਓ ਕੋਈ ਨਹੀਂ ਭੀੜ ਹੈ ਜ਼ਿਆਦਾ ਰਸ਼ ਪੈ ਗਿਆ ਥੋੜਾ ਚਿਰ ਖੜ ਜਾਓ ਹੌਲੀ 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 ਗੇਟ ਵਿੱਚੋਂ ਲੰਘਿਆ ਕਰੋ ਗਹਿਣਿਆਂ ਦਾ ਪਰਸਾਂ ਮੋਬਾਈਲ ਦਾ ਸਾਰਾ ਜਿਹੜਾ ਖਿਆਲ ਰੱਖਿਆ ਕਰੋ ਬਾਕੀ ਭਾਈ ਜਿਵੇਂ ਵੀ ਹੋਵੇ ਜਿੱਦਾਂ ਦਾ ਵੀ ਸਾਡਾ ਪ੍ਰਬੰਧ ਹੈ ਕਿਉਂਕਿ ਐਡੇ ਵੱਡੇ ਇਕੱਠ ਵਿੱਚ ਆਪਾਂ ਜੇ ਬਿਸਤਰੇ ਵੀ ਲਾ ਦਈਏ ਨਹੀਂ ਲੱਗਦਾ ਲੰਗਰ ਦਾ ਵੀ ਪ੍ਰਬੰਧ ਕਈ ਕਈ ਵਾਰੀ ਲੰਗਰ ਵਿੱਚ ਪ੍ਰਬੰਧ ਕਰਨਾ ਪੈਂਦਾ ਬਾਰ ਬਾਰ ਵਾਰੀ ਵਾਰੀ ਬਹਿ ਕੇ ਪ੍ਰਸ਼ਾਦ ਬਹੁਤ ਬਹੁਤ ਊਣਤਾਈਆਂ ਰਹਿ ਜਾਂਦੀਆਂ ਨੇ ਉਹਦੇ ਲਈ ਮੈਂ ਸਟੇਜ ਤੋਂ ਮਾਫੀ ਮੰਗਦਾ ਜਿੱਦਾਂ ਦਾ ਸਾਡੇ ਤੋਂ ਪ੍ਰਬੰਧ ਹੁੰਦਾ ਹੈ ਆਪ ਜੀ ਸਵੀਕਾਰ ਕਰ ਲਿਆ ਕਰੋ ਬਸ ਪਿਆਰ ਨਾਲ ਨਾਲ ਤੁਰੇ ਰਹੋ ਸਾਥ ਦਿਓ ਤਕੜੇ ਹੋ ਕੇ ਆਪਾਂ ਗੁਰਮਤਿ ਦੀ ਗੱਲ ਕਰ ਸਕੀਏ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਪੜਿਓ ਪਿਆਰ ਨਾਲ ਜਿਹੜੇ ਰਹਿ ਗਏ ਭਾਈ ਫਟਾਫਟ ਮੱਥਾ ਟੇਕ ਲੈਣ ਆਪਣੇ ਪਰਸ ਮੋਬਾਈਲ ਸਾਂਭ ਕੇ ਰੱਖਿਓ ਗੁਰੂ ਜੀ ਜਾਣਗੇ ਫੇਰ ਜਾਣਾ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਪਿਆਰੇ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਮਹਾਰਾਜ ਜਾਣਗੇ ਫੇਰ ਚੱਲਾਂਗੇ ਰਾਮ ਕਲੀ ਮਹੱਲਾ ਤੀਜਾ ਆਨੰਦ ਓਅੰਕਾਰ ਸਤਿਗੁਰ ਪ੍ਰਸਾਦ
अनंत पया मेरी माए सतगुरु के पाए जागरत परिवार परियां शब्द का
बढ़िया
सतगुरु में पाया मेरे तू सब साल
अंगीकार सब
नगला समर्थ स्वामी जो हो
मारू मेरे सदा रहो हर
नाम साहेबा क्या नहीं करते
करना तेरा सब कुछ है रिश्ते हैं सोफा
सदा शिव सलाह तेरी नाम मन सजावे
नाम जिनका मानो मस्या वादे शब्द बने रे
सच्चे साहेब क्या नहीं करते
ਸੋਨਿਆ
ਗੁਰ ਪਾਉ ਤਾਰਨ ਹਾਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
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 ਵਾਹਿਗੁਰੂ ਜੀ ਧੰਨਵਾਦ ਹੈ ਗੁਰੂ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਏ ਹੋ ਸੋ ਕਹੋ ਟਲ ਗੁਰ ਸੇਵੀਏ ਐਹਨ ਸੁਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਰਹਾਓ ਆਪਣੀ ਸ਼ਰਨ ਰੱਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੇ ਵਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣ ਤਾਸ ਨਾਨਕ ਏਕ ਕਰੈ ਵਿਸਰ ਨਾਹੀ ਪੂਰਨ ਗੁਣ ਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ